मिलियन डॉलर इनकम तो बट ऐसा समहाउ लेना देना, इसलिए मैं गल कर रहे हैं। मेरे जो अकाउंटेंट है ना, सीपीए सीजीए जो भी है, टैक्सेशन बड़ी इंपॉर्टेंट है लाइफ से, तुसी अपने लिए कुछ करना चाहते हो, मेरे जो अकाउंटेंट ने वो फुल टाइम मेरे ऑफिस ही है। क्यों? ताकि ऐ नहीं कि मैं साल एक बार मिला टैक्स फाइल करा, ताकि हर हफ्ते प्लानिंग हो सके। जो अगले साल मैं टैक्स फाइल करना है, प्लानिंग ऑलरेडी शुरू हो चुकी है, पिछले साल की नहीं, इस साल की गल कर रहे हैं। जी अभी अगले साल फाइल करनी है, हर डिसीजन रोल प्ले होंगे, क्या मैंने फुल टाइम नहीं होना चाहिए, क्या ग्रोथ फर्क नहीं पेगा जो प्रोफेशनल फुल टाइम आस पास है। एनीवे दूसरी चीज, मेरे जो रियल्टर है फुल टाइम इन माई ऑफिस, राधा दैन की मैं कभी कभी मिला यार कितने इन्वेस्ट करा कितने नहीं करना चाहिए, फुल टाइम मेरे ऑफिस ही है, क्या फर्क पेगा ओवरऑल वेल्थ के नहीं, जे तुम अपने प्रोफेशन एवरी डे मिल रहे हो रोज अद्धे घंटे। तीसरा, मेरे मॉर्गेज ब्रोकर कौन जड़े भी है फुल टाइम मेरे ऑफिस ही बैठे ने, मेरे जो लॉयर है फुल टाइम मेरे ऑफिस ही बैठे ने, मेरे होम एंड ऑटो इंश्योरेंस जो ब्रोकर ने मेरे ऑफिस फुल टाइम बैठे ने, फाइनेंशियल एडवाइजर मैं खुद ही है प्लस 40 तो ज्यादा एडवाइजर मेरे है, वो भी ऑफिस ही है, लेकिन जो मैंने अपने लिए एडवाइस चाहिए मैं खुद ही फाइनेंशियल एडवाइजर हूं। क्या ए नेटवर्किंग का लाइफ से किसी भी पर्सनल लाइफ से फर्क नहीं, क्या मेरी लाइफ फर्क नहीं पेगा कि जो पांच प्रोफेशनल जो भी मेरे को बैठे हो लैसे एक डिसीजन लेना लाइफ, अभी कॉन्फ्रेंस रूम च बैठे हैं, मेरे कॉन्फ्रेंस रूम चाहे सामने लॉयर बैठा है, ए फाइनेंशियल एडवाइजर बैठा है, ए रियल्टर बैठा है, ए मॉर्गेज ब्रोकर बैठा है, पंजवा कह रहा है अकाउंटेंट, अकाउंटेंट लॉयर रियल्टर मॉर्गेज ब्रोकर फाइनेंशियल एडवाइजर। जो तो कोई डिसीजन लेता जाएगा, क्या तुम लगता है कि डिसीजन रॉन्ग जाएगा? शायद बड़ा लिमिटेड चांस है, क्योंकि हर बंदा अपनी फील्ड का किसी लेवल तक पहुंचा बंदा है, नहीं कि कल लाइसेंस लेता सीगा चलो यार इत्थे बैठ जाओ। मॉर्गेज ब्रोकर है तो 15-20 साल का एक्सपीरियंस है बंदे ने, उहदे 17 बंदे फैमिली मैंबर मॉर्गेज ब्रोकर है, पूरे ऑक्टोपस की तरह पूरी इंडस्ट्री नूं अंडरस्टैंड करते कि नहीं करते, बिल्कुल करते हैं। ए हुंदी है नेटवर्किंग, जो तो पांच बंदे बैठे हैं कल नूं कोई डिसीजन गलत हो भी सकता है, जैसे तुम कोई गलत डिसीजन लगे कल नूं नुकसान हो गया, क्या पांच बंदे तुम उस सिचुएशन जो बाहर निकल लेंगे दो मिनट के, हर बंदा अपनी अपनी फील्ड च इंटरेस्टेड है। जो तुम्हारे को पांच बंदे होंगे, क्या तुम अपने किसी फ्रेंड को एडवाइस लोगे फाइनेंशियल एडवाइस? नहीं, तुम कहोगे यार मेरी एडवाइजरी टीम पूरा पैनल है मेरा एडवाइजरी का, वो मैं दसंगे मैं वो करांगा। तो जो तुम जो अपना एनवायरमेंट चेंज करोगे, अपनी नेटवर्किंग चेंज करोगे, बाय चांस है ए लक है कि मैं इस इंडस्ट्री चाहगा, लेकिन जो मैं इंडस्ट्री च नहीं होंगे ना, मैं किसी होर इंडस्ट्री च होंगे ना युद्धवीर जी, अज की डेट से इस एज से पंजों तो पंजों बंदे फिर भी मेरे ऑफिस च होंगे जरूर फुल टाइम मेरे बेनीफिट लिए। एक एडवाइजर कोई होर होंगे जो मैं एडवाइजर नहीं होंगे, लेकिन होंगे क्योंकि मैं वैल्यू करता नेटवर्किंग की, राइट नॉलेज की, एक्यूरेसी की। अगेन लास्ट चीज की है, एक होर चीज मैं साइकोलॉजिकली दसना चाहना कि मैटर की करती है, लोगों का गोल होंगे एंड रिजल्ट, या मैं पैसा चाहिए मिलियन डॉलर इनकम चाहिए है, या मैं घर चाहिए गड्डी चाहिए। जो भी तुम इदा का कोई गोल बनाओगे एक चीज ताडे नाल होने वाली, सारे लिसनर एग्री कर देंगे होंगे उन्होंने नाल, जो भी ताडा गोल अचीव हो जाएगा ना लाइफ स्टैगनेंट हो जाएगी, यार की करिए यार लाइफ च कुछ होर करना है यार मजा नहीं आ रहा। कमा जिन्हें मिलियन कमाना सीगा या 5 मिलियन की नेटवर्क क्रिएट करनी सी, 10 मिलियन करनी सी, घर लेना सी, उस वक्त स्टैगनेंट करियर के भी स्टैगनेंट, क्योंकि जो गोल बनाया सी ना कि मैं घर चाहिए पैसा चाहिए गड्डिया चाहिए, फन मिलता उस शॉर्ट टाइम लिए, शॉर्ट टाइम लिए फन मिलता है कि यार अचीव कर लिया अचीव कर लिया, 2-4 दिन हफ्ता पार्टी महीना बड़ा खुश, उस तो बाद फिर स्टैगनेंट फिर बोरिंग लाइफ, यार मजा नहीं आ रहा मजा पता नहीं की गल कुछ मिसिंग है मेरी लाइफ, सब कुछ तो लै लिया यार, पैसे भी है गए, बिजनेस भी है, बच्चे भी पढ़ लिखे, कुछ है नहीं, क्योंकि फुलफिलमेंट मिसिंग है। फुलफिलमेंट मिलनी सी प्रोसेस से, वो वर्क जरा करते थे ना, एक बंदा कहना मैं 50,000 कमाना मैं मिलियन डॉलर कमाना चाहना, ऐसे प्रोसेस जड़िया चीजा एक्टिविटीज करेगा ना, वो फुलफिलमेंट मिलनी है, बिलियन डॉलर की इनकम च फन मिलेगा, शॉर्ट टर्म वो वैल्यू खत्म हो जाएगी, गारंटी यू पर्सनली वैल्यू खत्म हो जाएगी, फन आना तो फुलफिलमेंट के आना है, और फुलफिलमेंट कितों आनी है, वेन वर्क इज योर गोल, कि मैं अपनी इंडस्ट्री के जो भी मैं कर रहा हूं मैं बेस्ट करना चाहना। एक पर्सन है कहना यार मैं करना चाहना मैं पर्सनल ट्रेनर है, मैं कितना मिलियन डॉलर कमा लांगा ना, मेरी 100 डॉलर की पर आवर की जॉब हैगी, मैं मिलियन डॉलर कमा ही नहीं सकता, पॉसिबल ही नहीं है, मैं इन्ने आवर 10,000 आवर्स कितना मैं कर लांगा काम 100 डॉलर के हिसाब से, भी बड़ा डिफिकल्ट है मेरे लिए इन्ने क्लाइंट लगना। हुन क्या पॉसिबल है इसी भी इंडस्ट्री च पॉसिबल है? बाहर जाके देखो किन्ने जिम है पूरे GTA के, एक एक जिम जरा चलता नहीं पाया, हजारों एक नहीं चल रहा, उत्थे जाके कोई यार जो मैं तुम 50 मैंबर लिया के दवा, क्या मैं 20 डॉलर पर मैंबर तुम मेरी कमीशन रखोगे? जरा जिम चलता नहीं पेगा कहेगा हाँ जी सर लिया तो ना 100 मैंबर करो मार्केटिंग, जाओ 100 मैंबर हर महीने 20 डॉलर एड जिम तो आना शुरू हो गया, दूसरे जिम पे जाओ यार क्या मैं तुम क्लाइंट लिया के दवा, तुम क्या मैंने उस कमीशन दोगे? पैसिव इनकम तुम देख लो, 6 महीने साल बाद बंदे नूं मिलियन डॉलर की इनकम आ रही होगी, और बंदा कहेगा यार मैं तो हफ्ते 10-15 घंटे के ऊपर काम भी नहीं कर रहा। ਕਿਸੇ ਵੀ ਇੰਡਸਟਰੀ ਦੇ ਵਿੱਚ, ਸੋਸ਼ਲ ਮੀਡੀਆ ਦੇ ਵਿੱਚ ਹੈਗੇ ਹੋ, ਇੱਕ ਇੱਕ ਬਿਜ਼ਨਸ ਕੋਲ ਚਲੇ ਜਾਓ ਯਾਰ, ਤੁਹਾਡੀ ਵੈਬਸਾਈਟ ਹੀ ਨਹੀਂ ਆ ਰਹੀ ਗੂਗਲ ਤੇ, ਤੁਹਾਡਾ ਨਾਮ ਹੀ ਨਹੀਂ ਹੈਗਾ ਆਨਲਾਈਨ, ਜੇ ਵੋ, $5,000 ਮੈਂ ਚਾਰਜ ਕਰਾਂਗਾ, ਲੇਕਿਨ ਮੈਂ ਮੇਕ ਸ਼ੋਰ ਕਿ ਤੁਹਾਡਾ ਸ਼ਹਿਰ ਦੇ ਵਿੱਚ ਵੈਬਸਾਈਟ ਤੇ ਆਨਲਾਈਨ ਟੌਪ ਤੇ ਨਾਮ ਆ ਜਾਏ। ਇੱਦਾਂ ਤੇ ਜਾਓ ਨਾ, ਕਿੰਨੇ ਬਿਜ਼ਨਸ ਹੈ ਜਿਹਦੇ ਕਮੀ ਹੈ ਬਿਜ਼ਨਸ ਦੀ, ਸਾਰੇ ਲੈਕ ਕਰ ਰਹੇ ਨੇ ਸੋਸ਼ਲ ਮੀਡੀਆ ਤੋਂ, $5,000 ਪਰ ਪਰਸਨ ਤੋਂ ਕਮਾਉਣਾ ਕਿੰਨੀ ਵੱਡੀ ਗੱਲ। ਤੋ ਪੁਆਇੰਟ ਇਜ ਦਿਸ, ਕਿਆ $1,000,000 ਪੋਸੀਬਲ ਹੈ? ਆਂਸਰ ਇਜ ਯੈਸ, ਲੇਕਿਨ ਗੱਲ ਮਿਲੀਅਨ ਦੀ ਨਹੀਂ, ਉਹ ਮਿਲੀਅਨ ਹੋ ਜਾਂ 10 ਮਿਲੀਅਨ ਹੋ, ਐਗਜ਼ਿਸਟਿੰਗ ਸੋਚ ਦੇ ਨਾਲ ਇੱਕ ਬੰਦਾ ਜਿਹੜਾ ਬੰਦਾ ਮਿਲੀਅਨ ਕਮਾਉਂਦਾ ਨਾ, ਉਹ ਕਹਿੰਦਾ ਨਹੀਂ ਯਾਰ 10 ਮਿਲੀਅਨ ਤਾਂ ਡਿਫੀਕਲਟ ਹੈ। ਫਿਰ ਲਿਮਿਟਿੰਗ ਬਿਲੀਫ ਆ ਗਏ, ਲਿਮਿਟਿੰਗ ਬਿਲੀਫ ਤੁਹਾਨੂੰ ਹਮੇਸ਼ਾ ਆਣਗੇ, ਭਾਵਾਂ ਤੁਸੀਂ $20,000 ਸਾਲ ਦਾ ਕਮਾਓ, ਭਾਵਾਂ ਮਿਲੀਅਨ ਕਮਾਓ, ਭਾਵਾਂ 10 ਮਿਲੀਅਨ ਕਮਾਓ, ਲਿਮਿਟਿੰਗ ਬਿਲੀਫ ਨੇ ਆਪਣਾ ਕੰਮ ਕਰਨਾ ਹੀ ਕਰਨਾ ਹੈ। ਉਹਦੇ ਚੋਂ ਸਕਸੈਸਫੁਲੀ ਫਾਈਟ ਕਰਕੇ ਵਿੱਚੋਂ ਆਪਣੇ ਲਿਮਿਟਿੰਗ ਬਿਲੀਫ ਨੂੰ ਪਿੱਛੇ ਰੱਖ ਕੇ ਅੱਗੇ ਜਾਣਾ, ਫੇਲੀਅਰ ਦੇ ਫੀਅਰ ਨੂੰ, ਜਿਹੜਾ ਦੇਖੋ ਜਿਹੜਾ ਸਾਡਾ ਫੀਅਰ ਆਫ ਫੇਲੀਅਰ ਹੈ ਨਾ, ਕਿ ਯਾਰ ਮੈਂ 50,000 ਤੋਂ ਮਿਲੀਅਨ ਜਾਊਂਗਾ ਫੇਲ ਹੋ ਜਾਊਂਗਾ, ਜਿਹੜੀਆਂ ਵੀ ਚੀਜ਼ਾਂ ਕਰਾਂਗਾ ਉਹ ਚ ਫੇਲ ਹੋ ਜਾਂਦਾ, ਫੇਲ ਹੋ ਗਿਆ ਤੇ ਮੇਰੀ ਇਨਸਲਟ ਹੋ ਜਾਏ, ਲੋਕੀ ਕਹਿੰਦੇ ਬੜਾ ਬੋਲਦਾ ਸੀਗਾ ਮੈਂ, ਕਿ ਮੈਂ $1,000,000 ਕਮਾਉਣਾ, ਦੇਖੋ ਜੋਬ ਵੀ ਗਈ ਅਜੇ ਤਾਂ। ਇੱਦਾਂ ਦੇ ਮੈਸੇਜਸ ਜਿਹੜਾ ਤੁਹਾਡਾ ਬ੍ਰੇਨ ਤੁਹਾਨੂੰ ਟ੍ਰਿਕ ਕਰੇਗਾ। ਮੈਡੀਟੇਸ਼ਨ ਕੀ ਹੈ? ਜਦੋਂ ਤੁਸੀਂ ਮੈਡੀਟੇਸ਼ਨ ਕਰਦੇ ਹੋ ਤਾਂ ਕੀ ਕਰਦਾ ਤੁਹਾਡਾ ਬ੍ਰੇਨ? ਤੁਹਾਨੂੰ ਟ੍ਰਿਕ ਕਰਦਾ, ਛੱਡ ਯਾਰ ਕੀ ਫੋਕਸ ਕਰੀ ਜਾ ਰਹੇ, ਉਹ ਯਾਰ ਉਧਰੋਂ ਸਾਊਂਡ ਆ ਗਈ, ਉਧਰ ਮਿਊਜ਼ਿਕ ਚੱਲਿਆ, ਧਿਆਨ ਇਧਰ ਉਧਰ ਜਾਏਗਾ, ਕਿਉਂਕਿ ਇੱਕ ਜਗ੍ਹਾ ਤੇ ਫੋਕਸ ਨਹੀਂ ਹੋ ਰਿਹਾ। ਮੈਡੀਟੇਸ਼ਨ ਨਾਟ ਜਸਟ ਸਪਿਰਚੁਅਲਿਟੀ, ਮੈਡੀਟੇਸ਼ਨ ਦਾ ਮਤਲਬ ਹੈ ਕਿ ਕਿੱਦਾਂ ਮੈਂ ਇੱਕ ਟੋਪਿਕ ਤੇ ਫੋਕਸ ਹੋ ਜਾਵਾਂ, ਔਰ ਇੱਧਰ ਉੱਧਰ ਦੀ ਚੀਜ਼ ਮੈਨੂੰ ਦਿਖੇ ਹੀ ਨਾ, ਮੈਨੂੰ ਕੋਈ ਚੀਜ਼ ਦਿਖ ਰਹੀ ਹੈ, ਜੇ ਪੈਸੇ ਦੀ ਗੱਲ ਹੈ ਤਾਂ ਪੈਸਾ ਦਿਖ ਰਿਹਾ, ਹੈਲਥ ਦੀ ਗੱਲ ਹੈ ਤਾਂ ਹੈਲਥ ਦਿਖ ਰਹੀ ਹੈ। ਜਿਹੜਾ ਫੀਅਰ ਆਫ ਫੇਲੀਅਰ ਹੈ, ਇਹ ਪੈਰਲਾਈਜ਼ ਕਰ ਦਿੰਦਾ ਇਨਸਾਨ ਨੂੰ, ਪੈਰਲਾਈਜ਼ ਕਰ ਦਿੰਦਾ। ਮੈਨੂੰ ਪਤਾ ਬੜੇ ਸਟਰੋਂਗ ਵਰਡਸ ਮੈਂ ਯੂਜ਼ ਕਰ ਰਿਹਾ ਹੈਗਾ, ਲੇਕਿਨ ਸਟਰੋਂਗ ਵਰਡਸ ਕਰਨੇ ਜ਼ਰੂਰੀ ਹੈ, ਕਿਉਂਕਿ ਕਿਸੇ ਨੂੰ ਕਿਸਾਨ ਨੂੰ ਹਿਲਾਉਣ ਵਾਸਤੇ, ਨੀਂਦ ਚੋਂ ਉਠਾਉਣ ਵਾਸਤੇ ਹਿਲਾਉਣਾ ਪੈਂਦਾ, ਥੋੜਾ ਜਿਹਾ ਸਟਰੋਂਗਲੀ ਹਿਲਾਉਣਾ ਪੈਂਦਾ। ਸਿੰਪਲ ਟੱਚ ਕਰਕੇ ਕਿਸੇ ਨੂੰ ਕਹਿ ਰਹੇ ਉੱਠ ਜਾਓ ਉਹ ਨਹੀਂ ਗੱਲ ਬਣਨੀ, ਜਿਹੜਾ ਬੰਦਾ ਆਲਰੇਡੀ ਉੱਠਿਆ ਉਹਨੂੰ ਹਿਲਾਉਣਾ ਪਏਗਾ। ਸਕੈਰਸਿਟੀ ਮਾਈਂਡ ਮੈਂਟੈਲਿਟੀ ਹੁੰਦੀ ਹੈ ਕਈ ਵਾਰ ਕਿ ਯਾਰ ਇੰਨਾ ਤਾਂ ਪੈਸਾ ਹੀ ਨਹੀਂ ਅਵੇਲੇਬਲ ਹੈਗਾ, ਮੈਨੂੰ ਪਤਾ। ਮੈਂ ਦੇਖੋ ਅੱਜ ਅੱਗੇ ਜੇ ਜੋਬ ਨਿਕਲਦੀ ਹੈ TD ਬੈਂਕ ਦੇ ਵਿੱਚ ਮੈਨੇਜਰ ਦੀ, ਆਈ ਐਮ ਸ਼ੋਰ ਯੁਧਵੀਰ ਜੀ ਹੁਣ ਤੁਸੀਂ ਨਾ ਇੱਕ ਆਨਲਾਈਨ ਦਾ ਜੋਬ ਪਾ ਦਿਓ ਕੋਈ ਵੀ ਐਡਮਿਨ ਦੀ, ਤੁਸੀਂ ਦੇਖ ਲਿਓ ਤੁਹਾਡੇ ਕੋਲ 100, 200, 500 ਰਜ਼ਿਊਮੇ ਆ ਜਾਣਗੇ। ਫਿਰ ਤੁਸੀਂ ਇੱਕ ਪੋਜੀਸ਼ਨ ਪਾਓ CEO ਆਫ ਦਾ ਕੰਪਨੀ, ਤੁਹਾਨੂੰ 500,000 ਰਜ਼ਿਊਮੇ ਨਹੀਂ ਆਣੇ, ਉਹ ਘੱਟ ਆਣਗੇ। $50,000,00,000 ਕਮਾਉਣ ਚ ਜ਼ਿਆਦਾ ਮਿਹਨਤ ਹੈ, ਜਿਹੜਾ ਇਨਕਮ ਐਵਰੇਜ ਪਰਸਨ ਨਹੀਂ ਕਮਾਉਂਦਾ ਉਹ ਈਜ਼ੀ ਹੈ। $1,000,000 ਕਮਾਉਣਾ ਈਜ਼ੀ ਹੈ, $1,00,000 ਕਮਾਉਣਾ ਡਿਫੀਕਲਟ ਹੈ। ਲੋਕੀ ਉਲਟਾ ਸਮਝਦੇ ਨੇ ਕਿ ਯਾਰ ਲੱਖ ਨੂੰ ਕਮਾਉਣ ਚ ਇੰਨੀ ਮਿਹਨਤ ਲੱਗ ਜਾਂਦੀ ਹੈ, ਮਿਲੀਅਨ ਚ ਤਾਂ ਹਾਲਤ ਹੀ ਬੁਰੀ ਹੋ ਜਾਏਗੀ। ਰੋਂਗ, ਮਿਲੀਅਨ ਦੀ ਜੋਬ ਦੀ ਪੋਜੀਸ਼ਨ ਹੈਗੀ, 2-3 ਬੰਦੇ ਨੇ ਜੋਬ ਅਪਲਾਈ ਕਰਨੀ ਹੈ, ਤੁਹਾਡਾ ਕੰਪੀਟੀਸ਼ਨ ਅੱਗੇ 2 ਲੋਕ ਹੈ ਜਾਂ 3 ਲੋਕ ਹੈ। 50,000 ਦੀ ਜੋਬ ਦੇ ਲਈ 10,000 ਬੰਦਾ ਅਪਲਾਈ ਕਰ ਰਿਹਾ, ਤੁਸੀਂ ਦੇਖੋ ਨਾ ਕੰਪੀਟੀਸ਼ਨ ਕਿੰਨਾ ਹਾਈ ਹੋ ਰਿਹਾ। ਸੋ ਥਿੰਗਸ ਆਰ ਈਜ਼ੀ, ਅੰਡਰਸਟੈਂਡ, ਲਰਨ। ਮੈਂ ਹਮੇਸ਼ਾ ਕਹਿੰਦਾ ਆਪਣੇ ਸਰਕਲ ਚ ਬੰਦੇ ਲੱਭੋ, ਜਦ ਤੱਕ ਐਕਸਪੋਜਰ ਨਹੀਂ ਹੋਏਗਾ ਵੈਲਿਊ ਨਹੀਂ ਪਤਾ ਲੱਗੇਗੀ। ਇਹ ਵੀ ਲਿਮਿਟਿੰਗ ਬਿਲੀਫ ਹੈ ਯਾਰ, ਮੈਨੂੰ ਤਾਂ ਲੋੜ ਹੀ ਨਹੀਂ ਹੈਗੀ ਯਾਰ, ਮੈਂ ਤਾਂ ਸੋਸ਼ਲ ਵਰਕਰ ਹੈਗਾ, ਮੈਂ ਸੋਸਾਇਟੀ ਲਈ ਕੁਝ ਕਰਨਾ ਚਾਹੁੰਦਾ, ਮਨੀ ਫਾਈਨੈਂਸ਼ੀਅਲ ਪਲਾਨਿੰਗ ਮੇਰੇ ਲਈ ਨਹੀਂ ਹੈਗੀ। ਸਰ ਜੇ ਤੁਸੀਂ $50,000 ਕਮਾਉਂਦੇ ਹੋ ਵਰਸਿਸ $1,000,000, ਯੂ ਕੈਨ ਹੈਲਪ ਦਿਸ ਵਰਲਡ ਬੈਟਰ ਸੋਸ਼ਲ ਸਰਵਿਸ ਕਰ ਪਾਓਗੇ $1,000,000 ਦੇ ਨਾਲ। ਜੇ ਤੁਹਾਨੂੰ ਨਹੀਂ ਚਾਹੀਦਾ 50,000 ਤੋਂ ਉੱਪਰ, 2 ਲੱਖ, 5 ਲੱਖ, ਤੇ ਸੋਸਾਇਟੀ ਲਈ ਕੁਝ ਕਰਨਾ ਚਾਹੁੰਦੇ ਤਾਂ ਉਹਨਾਂ ਲਈ ਕਮਾ ਲਓ। ਦੇਰ ਇਜ਼ ਸੋ ਮਚ ਮਨੀ ਈਵਨ ਇਨ GTA, ਬਰੈਂਪਟਨ, ਮਿਸਿਸਾਗਾ, ਔਰ ਦੁਨੀਆਂ ਦਾ ਹਰ ਇਨਸਾਨ ਜੇ ਡਿਜ਼ਾਇਰ ਹੈਗੀ ਹੈ, ਔਰ ਉਹਦੇ ਕੋਲ ਰਾਈਟ ਗਾਈਡੈਂਸ ਹੈਗੀ ਹੈ, ਰਾਈਟ ਨੈਟਵਰਕਿੰਗ, ਔਰ ਉਹਨੂੰ ਆਪਣਾ ਪਾਸ ਪਤਾ ਹੈ, ਅਚੀਵ ਕਰ ਸਕਦਾ, ਕੁਛ ਵੀ ਕਰਨਾ ਚਾਹੇ ਕਰ ਸਕਦਾ। ਡਿਜ਼ਾਇਰ ਹੋਣੀ ਚਾਹੀਦੀ ਹੈ, ਔਰ ਆਪਣੇ ਗੋਲ ਰਾਈਟ ਹੋਣੇ ਚਾਹੀਦੇ ਹੈ। ਪਹਿਲਾ ਗੋਲ, ਇੱਥੇ ਮੈਂ ਫਿਨਿਸ਼ ਕਰ ਦੇਣਾ 1 ਮਿੰਟ ਬਾਅਦ, ਉਸ ਤੋਂ ਬਾਅਦ ਅੰਦਰ ਸਾਡਾ ਕੋਈ ਕੁਐਸਚਨ ਹੋਏ। ਮੇਰੇ ਹਿਸਾਬ ਨਾਲ ਕੋਈ ਫੈਕਟ ਨਹੀਂ ਹੈਗਾ, ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਹਰ ਪਰਸਨ ਨੂੰ ਮਿਲੀਅਨ ਕੋਈ ਵੱਡੀ ਗੱਲ ਨਹੀਂ ਹੈ, ਸਿਰਫ ਇੱਕ ਬੈਂਚ ਮਾਰਕ ਹੈ, ਹੋਰ ਮਿਲੀਅਨ ਦੀ ਕੋਈ ਵੈਲਿਊ ਨਹੀਂ। ਭਾਵੇਂ 8 ਲੱਖ ਰੱਖ ਲਓ ਤੁਸੀਂ, 1.2 ਰੱਖ ਲਓ। ਪਹਿਲੀ ਗੱਲ, ਯੂ ਹੈਵ ਟੂ ਲਰਨ ਹਾਊ ਟੂ ਮੇਕ ਅ $1,000,000 ਇਨ ਵਟ ਐਵਰ ਯੂ ਡੂ। ਲੇਕਿਨ ਜੇ ਤੁਹਾਡੀ ਲਾਈਫ 'ਚ ਤੁਹਾਡਾ ਰਿਜ਼ਿਊਮੇ ਹੈਗਾ ਨਾ ਤੁਹਾਡੇ ਕੋਲ, ਤੁਹਾਡਾ $1,000,000 ਤਾਂ ਨਹੀਂ ਬਣ ਰਿਹਾ। ਜਿਸ ਬੰਦੇ ਦਾ ਰਿਜ਼ਿਊਮੇ ਨਹੀਂ ਹੈਗਾ ਨਾ, ਉਹਦੇ ਚਾਂਸਿਸ ਹਾਇਰ ਹੈ ਕਿ ਬੰਦਾ $1,000,000 ਕਮਾ ਸਕਦਾ। ਜਿਹਦਾ ਐਜ਼ ਆਫ ਟੂਡੇ ਰਿਜ਼ਿਊਮੇ ਅਪ ਟੂ ਡੇਟ ਬਣਿਆ ਹੋਇਆ ਨਾ, ਉਹਦੇ ਲਈ ਡਿਫੀਕਲਟ ਹੋ ਜਾਏਗਾ। ਛੋਟੀਆਂ ਛੋਟੀਆਂ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ, ਸਾਈਕੋਲੋਜੀਕਲ ਹੈਗੀਆਂ। ਅੱਛਾ, ਪਹਿਲਾ ਗੋਲ ਕੀ ਹੈ? ਹਾਊ ਟੂ ਲਰਨ ਹਾਊ ਟੂ ਮੇਕ ਅ $1,000,000 ਅ ਈਅਰ। ਕਿਆ ਤੁਸੀਂ $1,000,000 ਕਮਾ ਲੋਗੇ, ਗੁੱਡ ਇਨਫ ਹੈਪੀ ਹੋ ਜਾਓਗੇ ਲਾਈਫ? ਨਹੀਂ ਹੋਗੇ। $1,000,000 ਕਮਾ ਕੇ ਵੀ ਹੈਪੀਨੈਸ ਨਹੀਂ ਆਏਗੀ, ਕਿਉਂਕਿ $1,000,000 ਕਮਾ ਕੇ $1,000,000 ਖਰਚਦਾ, ਯੂ ਆਰ ਸਟਿਲ ਪੂਅਰ। ਕੌਣ ਕਹਿ ਰਿਹਾ ਯੂਅਰ ਵੈਲਦੀ, ਯੂਅਰ ਰਿਚ, ਯੂਅਰ ਸੋ ਐਕਸੈਪਸ਼ਨਲ ਫਾਈਨੈਂਸ਼ਲੀ, ਯੂਅਰ ਸੋ ਪੂਅਰ, $1,000,000 ਕਮਾਇਆ ਸੀਗਾ, $1,000,000 ਖਰਚਦਾ ਯਾਰ। ਸੋ ਇਟ ਮੀਨਸ ਸਟੈਪ ਨੰਬਰ 2, ਹਾਊ ਟੂ ਸੇਵ ਐਂਡ ਇਨਵੈਸਟ $1,000,000 ਅ ਈਅਰ। ਇਸ ਦਾ ਦੂਸਰਾ ਗੋਲ ਹੈ, ਸੇਵ ਇਨਵੈਸਟ ਕਰਨ ਲਈ ਸਮਝੋ $1,000,000 ਤੋਂ ਜ਼ਿਆਦਾ ਕਮਾਉਣਾ ਪਏਗਾ, ਤਦੀ ਤੇ $1,000,000 ਸਾਈਡ ਤੇ ਉੱਤੇ ਰੱਖੋਗੇ। ਪਹਿਲਾ ਬੰਦਾ ਪੂਅਰ ਕਲਾਸ ਹੈ, ਭਾਵੇਂ $1,000,000 ਕਮਾਏ ਜਾਂ $20,000 ਕਮਾਏ। ਦੂਸਰਾ ਮਿਡਲ ਕਲਾਸ ਹੈ ਕਿ ਚਲੋ ਯਾਰ $1,000,000 ਮੈਂ ਸਾਈਡ ਤੇ ਕਰ ਦੇਣਾ, ਇਨਵੈਸਟ ਕਰ ਦੇਣਾ ਹਰ ਸਾਲ। ਇਸ ਦਾ ਮਤਲਬ ਬੰਦੇ ਦੀ ਗਰੋਥ ਹੋ ਗਈ ਸਟੈਪ ਨੰਬਰ 2 ਤੇ। ਸਟੈਪ ਨੰਬਰ 3 ਤੇ ਦੁਨੀਆ ਰੁਕ ਜਾਂਦੀ ਹੈ ਕਿ ਪੈਸਾ ਕਮਾਓ, ਸੇਵ ਕਰੋ, ਇਨਵੈਸਟ ਕਰੋ। ਆਈ ਪਰਸਨਲੀ ਥਿੰਕ ਦਿਸ ਇਜ਼ ਹਾਫ ਆਫ ਦਾ ਸਟੋਰੀ। ਸਟੈਪ ਨੰਬਰ 3, ਹਾਊ ਕੈਨ ਆਈ ਸਪੈਂਡ $1,000,000 ਅ ਈਅਰ। ਸਿਰਫ ਸੇਵ 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 ਇਨਵੈਸਟ ਬੱਚਿਆਂ ਲਈ ਇਨਹੈਰੀਟੈਂਸ ਸੱਚ ਅ ਬੋਰਿੰਗ ਆਈਡੀਆ ਇਜ਼ ਵਨ ਆਫ ਦਾ ਗੋਲਸ ਬਟ ਵੈਰੀ ਬੋਰਿੰਗ ਆਈਡੀਆ ਆਪਣੀ ਲਾਈਫ ਦੀ ਵੈਲਿਊ ਨੂੰ ਛੱਡ ਕੇ ਸਿਰਫ ਨੈਕਸਟ ਜਨਰੇਸ਼ਨ ਵਾਸਤੇ ਕ੍ਰੀਏਟ ਕਰਨਾ ਮੇਰੇ ਲਈ ਬੋਰਿੰਗ ਹੈਗਾ ਦੈਟਸ ਨੋਟ ਰਾਈਟ ਥਿੰਗ ਥਰਡ ਥਿੰਗ ਇਜ਼ ਕਿ ਹਾਊ ਕੈਨ ਆਈ ਸਪੈਂਡ ਮਿਲੀਅਨ ਡਾਲਰ ਲੇਕਿਨ ਮਿਲੀਅਨ ਡਾਲਰ ਸਪੈਂਡ ਕਰਨ ਤੋਂ ਪਹਿਲੇ ਮਿਲੀਅਨ ਸਾਈਡ ਤੇ ਵੀ ਕਰਨਾ ਉਸ ਤੋਂ ਪਹਿਲੇ ਕਮਾਉਣਾ ਵੀ ਹੈ ਕਿ ਇੱਥੇ ਲਾਈਫ ਖਤਮ ਹੋ ਜਾਂਦੀ ਹੈ ਨਹੀਂ ਦਿਸ ਇਜ਼ ਅ ਰਿਚ ਕਲਾਸ ਪੂਅਰ ਕਲਾਸ ਯੂ ਮੇਕ ਮਿਲੀਅਨ ਡਾਲਰ ਯੂ ਸਪੈਂਡ ਇਟ ਆਲ ਸੇਵ ਨਥਿੰਗ ਮਿਡਲ ਕਲਾਸ ਬਿਲੀਵ ਇਨ ਸੇਵਿੰਗ ਐਂਡ ਇਨਵੈਸਟਮੈਂਟ ਉਹ ਕਰਨਾ ਜ਼ਰੂਰੀ ਹੈ ਤਦੀ ਨੈਕਸਟ ਲੈਵਲ ਤੇ ਜਾਓਗੇ ਸਟੈਪ ਨੰਬਰ 3 ਯੂ ਆਰ ਰਿਚ ਇਫ ਯੂ ਸਪੈਂਡ ਮਿਲੀਅਨ ਡਾਲਰ ਔਨ ਯੋਰ ਲਾਈਫ ਸਟਾਈਲ ਇੱਥੇ ਲਾਈਫ ਖਤਮ ਹੋ ਜਾਂਦੀ ਹੈ ਨਹੀਂ ਚੌਥਾ ਸਟੈਪ ਹੈ ਹਾਊ ਕੈਨ ਯੂ ਗਿਵ ਅਵੇ ਮਿਲੀਅਨ ਡਾਲਰ ਦਾ ਯੀਅਰ ਇੱਥੇ ਐਂਡ ਹੈ ਬੇਅਰ ਮਿਨੀਮਮ ਮਿਲੀਅਨ ਡਾਲਰ ਕਮਾਉਣਾ ਕਿੱਦਾਂ ਦੂਜਾ ਮਿਲੀਅਨ ਡਾਲਰ ਸੇਵ ਇਨਵੈਸਟ ਕਿੱਦਾਂ ਕਰਨਾ ਹੈ ਨੰਬਰ ਤੀਜਾ ਮਿਲੀਅਨ ਡਾਲਰ ਸਪੈਂਡ ਕਿੱਦਾਂ ਕਰਨਾ ਹੈ ਨੰਬਰ ਚੌਥਾ ਮਿਲੀਅਨ ਡਾਲਰ ਗਿਵ ਅਵੇ ਕਿੱਦਾਂ ਕਰਨਾ ਹੈ ਜਿੰਨੇ ਜਿੰਨੇ ਤੁਸੀਂ ਲੈਵਲ ਤੇ ਅੱਗੇ ਜਾਂਦੇ ਜਾਓਗੇ ਤੁਹਾਨੂੰ ਇਨਕਮ ਉਨੀ ਹਾਇਰ ਚਾਹੀਦੀ ਹੈ ਲਾਸਟ ਥਿੰਗ ਮਿਲੀਅਨ ਡਾਲਰ ਨਹੀਂ ਚਾਹੀਦਾ ਤੁਸੀਂ ਆਪਣਾ ਲੱਖ ਡਾਲਰ ਦਾ ਗੋਲ ਬਣਾ ਲਓ ਹਾਊ ਕੈਨ ਆਈ ਮੇਕ ਲੱਖ ਡਾਲਰ ਦਾ ਯੀਅਰ ਨੰਬਰ 2 ਹਾਊ ਕੈਨ ਆਈ ਸੇਵ ਐਂਡ ਇਨਵੈਸਟ ਲੱਖ ਡਾਲਰ ਔਨ ਦਾ ਸਾਈਡ ਆ ਯੀਅਰ ਨੰਬਰ 3 ਹਾਊ ਕੈਨ ਆਈ ਸਪੈਂਡ ਲੱਖ ਡਾਲਰ ਔਨ ਮਾਈ ਲਾਈਫ ਸਟਾਈਲ ਐਂਡ ਨੰਬਰ 4 ਹਾਊ ਕੈਨ ਆਈ ਗਿਵ ਅਵੇ ਲੱਖ ਡਾਲਰ ਆ ਯੀਅਰ ਇਸ ਕਰਕੇ ਮਿਲੀਅਨ ਦੀ ਗੱਲ ਨਹੀਂ ਹੈਗੀ ਗੋਲ ਇਜ਼ ਯੋਰ ਕਿਸੇ ਪਰਸਨ ਨੂੰ ਮਿਲੋ ਜਾਂ ਤਾਂ ਖੁਦ ਲਈ ਡਿਸਾਈਡ ਕਰੋ ਜਾਂ ਮੀਟ ਸਮਨ ਹੂ ਕੈਨ ਹੈਲਪ ਯੂ ਟੂ ਅਲਾਈਨ ਯੋਰ ਗੋਲ ਹਰ ਬੰਦਸਨ ਲਈ 1 ਮਿਲੀਅਨ ਦਾ ਗੋਲ ਨਹੀਂ ਹੋਏਗਾ ਤੁਸੀਂ ਲੱਖ ਦਾ ਕਰੋ 50 ਦਾ ਕਰੋ ਲੇਕਿਨ ਗ੍ਰੈਜੁਅਲੀ ਗਰੋਥ ਹੋਣੀ ਚਾਹੀਦੀ ਹੈ ਅੱਜ ਲਈ ਆਈ ਥਿੰਕ ਮੈਂ ਬਹੁਤ ਜ਼ਿਆਦਾ ਟਾਈਮ ਲੈ ਲਿਆ ਯੁਧਵੀਰ ਜੀ ਅਨਲੈਸ ਕੋਈ ਕੁਐਸਚਨ ਹੋਏ ਆਈ ਥਿੰਕ ਵੀ ਕੈਨ ਆਲਵੇਜ਼ ਕੰਟੀਨਿਊ ਨੈਕਸਟ ਵੀਕ
ਬਿਲਕੁਲ ਜੀ ਬਹੁਤ ਇੰਟਰਸਟਿੰਗ ਡਿਸਕਸ਼ਨ ਸੀਗੀ ਔਰ ਇਹਨੂੰ ਅਗਲੇ ਹਫਤੇ ਇਸੇ ਤਰ੍ਹਾਂ ਅਸੀਂ ਜਾਰੀ ਰੱਖਾਂਗੇ ਮੈਂ ਇੱਥੇ ਜ਼ਰੂਰ ਜ਼ਿਕਰ ਕਰ ਦਵਾਂ ਕਿ ਅੱਜ ਦੀ ਤੁਹਾਡੀ ਗੱਲਾਂ ਸਾਰੀਆਂ ਬਹੁਤ ਬਹੁਤ ਵਧੀਆ ਸੀਗੀਆਂ ਬਟ ਆਈ ਥਿੰਕ ਮੇਨ ਜਿਹੜੀ ਗੱਲ ਮੈਂ ਹਾਈਲਾਈਟ ਕਰਨਾ ਚਾਹਾਂਗਾ ਔਰ ਮੇਰੇ ਖਿਆਲ ਦੇ ਨਾਲ ਸਾਡੇ ਇੱਕ ਕਾਲਰ ਇੰਤਜ਼ਾਰ ਵੀ ਕਰ ਰਹੇ ਨੇ ਸ਼ਾਇਦ ਉਹਨਾਂ ਦਾ ਵੀ ਕੋਈ ਸਵਾਲ ਹੋਏ ਤੁਹਾਡੇ ਬਾਰੇ ਮੈਨੂੰ ਪਤਾ ਨਹੀਂ ਕਿਹਦੇ ਬਾਰੇ ਉਹ ਗੱਲ ਕਰਨਾ ਚਾਹ ਰਹੇ ਨੇ ਹਾਂਜੀ ਅਨਵਰ ਸਾਹਿਬ ਤੁਸੀਂ ਆਉਂਦੇ ਰਹੋ ਤੁਸੀਂ ਕੋਈ ਸਵਾਲ ਚੱਡਾ ਸਾਹਿਬ ਨੂੰ ਪੁੱਛਣਾ ਹੈ
ਹੈਲੋ
ਹਾਂਜੀ ਹਾਂਜੀ ਅਨਵਰ ਸਾਹਿਬ ਤੁਸੀਂ ਆਉਂਦੇ ਰਹੋ ਜੀ ਤੁਸੀਂ ਚੱਡਾ ਸਾਹਿਬ ਨੂੰ ਸਵਾਲ ਪੁੱਛਣਾ ਹਾਂਜੀ ਅਨਵਰ ਸਾਹਿਬ ਤੁਸੀਂ ਆਉਂਦੇ ਰਹੋ ਜੀ ਗੋ ਅਹੈਡ ਬਿਲਕੁਲ ਠੀਕ ਹੈ ਸਰ
ਮੈਂ ਤੇ ਬੜਾ ਅੱਜ ਇੰਪ੍ਰੈਸ ਹੋਇਆ ਕਿ ਚੱਡਾ ਸਾਹਿਬ ਨੂੰ ਸੁਣਦੇ ਸੁਣਦੇ ਨਾ ਮੇਰਾ ਖਿਆਲ ਹੈ ਕਿ ਜਿਹੜਾ ਇੱਕ ਮੋਟੀਵੇਸ਼ਨ ਸਪੀਕਰ ਹੈ ਨਾ ਉਹ ਹੀ ਹੈ ਕਿ ਵੀ ਅਗਰ 2 ਘੰਟੇ ਵੀ ਬੋਲੇ ਤਾਂ ਸਟੂਡੈਂਟ ਨੂੰ ਨੀਂਦ ਨਾ ਆਵੇ
ਜੀ ਜੀ
ਔਰ ਬੋਰਿੰਗ ਨਾ ਹੋਵੇ ਤੇ ਕਮਾਲ ਨਾਲੇਜ ਹੈ ਮਾਸ਼ਾਅੱਲਾ ਔਰ ਫਲੂਐਂਸੀ ਐਕਸੀਲੈਂਟ ਔਰ ਇਹ ਜਿਵੇਂ ਹੁੰਦਾ ਨਾ ਕਿ ਕਲਾਸ ਚ ਪਿੰਡ ਰਾਤ ਸਾਇਲੈਂਸ ਹੋ ਜਾਂਦੀ ਹੈ ਚੱਡਾ ਸਾਹਿਬ ਨੂੰ ਮੈਂ ਤੇ ਇਸ ਤਰ੍ਹਾਂ ਨਾ ਜੁਮੇ ਰਾਤ ਨੂੰ ਸੁਣਦਾ ਜੇ ਇੱਕ ਟੀਚੇ ਤਵਰ ਟੀਚੇ ਸਾਹਿਬ ਨੂੰ ਤੇ ਇੱਕ ਇਹਨਾਂ ਨੂੰ ਤੇ ਸਾਡਾ ਪ੍ਰੋਗਰਾਮ ਇਨਫਾਰਮੇਟਿਵ ਇੰਨਾ ਕ ਹੈ ਕਿ ਸ਼ਾਇਦ ਉਹਨਾਂ ਕਿਤਾਬਾਂ ਤੋਂ ਨਾ ਪੜਿਆ ਜਾਵੇ ਜਿੰਨਾ ਕਿ ਇਹਨਾਂ ਨੇ ਦੇ ਦਿੰਦੇ ਚੱਡਾ ਸਾਹਿਬ ਆਈ ਰੀਲੀ ਐਪਰੀਸ਼ੀਏਟ ਐਂਡ ਆਈ ਰੀਲੀ ਇੰਪ੍ਰੈਸਡ ਬਾਈ ਯੂ ਥੈਂਕ ਯੂ
ਥੈਂਕ ਯੂ ਅਨਵਰ ਸਾਹਿਬ ਥੈਂਕ ਯੂ ਫੋਰ ਦਾ ਕਾਇੰਡ ਵਰਡਸ ਜੀ ਚੱਡਾ ਸਾਹਿਬ ਬਹੁਤ ਸ਼ੁਕਰੀਆ ਮੈਂ ਵੀ ਬਸ ਜੋ ਅਨਵਰ ਸਾਹਿਬ ਨੇ ਕਿਹਾ ਉਹਨੂੰ ਸੈਕਿੰਡ ਕਰ ਦਿੰਦਾ ਹੈ ਕਿ ਜਿਸ ਤਰ੍ਹਾਂ ਬਹੁਤ ਬਹੁਤ ਮਜ਼ਾ ਆਉਂਦਾ ਤੁਹਾਡੀ ਗੱਲਬਾਤ ਸੁਣ ਕੇ ਬੜੇ ਇੰਟਰਸਟਿੰਗ ਫੈਕਟਸ ਤੁਹਾਡੇ ਵੱਲੋਂ ਪੇਸ਼ ਕੀਤੇ ਜਾਂਦੇ ਨੇ ਸੋ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆਈ ਆਲਵੇਜ਼ ਗੈਟ ਸਮ ਵੈਰੀ ਵੈਰੀ ਗੁੱਡ ਫੀਡਬੈਕ ਮੇਰੇ ਆਪਣੇ ਫਰੈਂਡਸ ਵੀ ਨੇ ਉਹ ਵੀ ਤੁਹਾਡਾ ਬੜਾ ਸ਼ੁਕਰੀਆ ਅਦਾ ਕਰਦੇ ਕਹਿੰਦੇ ਚੱਡਾ ਸਾਹਿਬ ਦੀ ਗੱਲ ਸੁਣ ਕੇ ਬੜਾ ਮਜ਼ਾ ਆਉਂਦਾ ਹਮੇਸ਼ਾ ਸੋ ਥੈਂਕ ਯੂ ਸੋ ਮਚ ਕੁਝ ਹੋਰ ਐਡ ਕਰਨਾ ਚਾਹੋ ਜ਼ਰੂਰ ਕਰ ਦਿਓ ਕਿਉਂਕਿ ਮੈਂ ਕੁਇਕਲੀ ਨੰਬਰ ਮੈਂ ਬੋਲ ਦਿੰਦਾ ਕਿਸੇ ਵੀ ਤਰ੍ਹਾਂ ਦੀ ਕੋਈ ਫਾਈਨੈਂਸ਼ੀਅਲ ਪਲੈਨਿੰਗ ਕਰਨਾ ਚਾਹੁੰਦੇ ਹੋ ਤੁਸੀਂ ਐਂਡ ਯਾ ਜਿਸ ਤਰ੍ਹਾਂ ਅਨਵਰ ਸਾਹਿਬ ਨੇ ਵੀ ਕਿਹਾ ਯੂ ਆਰ ਮੋਰ ਆਫ ਅ ਮੋਟੀਵੇਸ਼ਨਲ ਸਪੀਕਰ ਤਾਂ ਤੁਸੀਂ ਫਾਈਨੈਂਸ਼ੀਅਲ ਪਲੈਨਰ ਵੀ ਹੈਗੇ ਹੋ ਬਟ ਯੂ ਆਰ ਮੋਰ ਆਫ ਅ ਮੋਟੀਵੇਸ਼ਨਲ ਸਪੀਕਰ ਤੁਹਾਡੀ ਗੱਲ ਨੂੰ ਸੁਣ ਕੇ ਆਈ ਐਮ ਸ਼ੋਰ ਸਾਰਿਆਂ ਨੂੰ ਬੜੀ ਵਧੀਆ ਮੋਟੀਵੇਸ਼ਨ ਮਿਲਦੀ ਹੈ ਇਧਰੋਂ ਅਨਵਰ ਸਾਹਿਬ ਦਾ ਮੈਸੇਜ ਆਇਆ ਇਧਰੋਂ ਕਪਿਲ ਸ਼ਰਮਾ ਸਾਹਿਬ ਦਾ ਮੈਸੇਜ ਆਇਆ ਕਹਿੰਦੇ ਜੀ ਐਕਸਲੈਂਟ ਸਪੀਚ ਐਂਡ ਇਨਫੋਰਮੇਸ਼ਨ ਯੈਸ ਥੈਂਕ ਯੂ ਕਪਿਲ ਜੀ ਬਹੁਤ ਤੁਹਾਡਾ ਵੀ ਧੰਨਵਾਦ ਸੋ ਵਧੀਆ ਤੁਹਾਡੇ ਵੱਲੋਂ ਹਮੇਸ਼ਾ ਫੀਡਬੈਕ ਆਉਂਦੀ ਹੈ ਸੋ ਮੈਂ ਇੱਥੇ ਸ਼ੁਕਰੀਆ ਅਦਾ ਕਰਨ ਤੋਂ ਪਹਿਲਾਂ ਆਈ ਥਿੰਕ ਸਤਵੰਤ ਜੀ ਵੀ ਹੋਲਡ ਕਰਕੇ ਬੈਠੇ ਨੇ ਸ਼ਾਇਦ ਉਹ ਵੀ ਕੁਝ ਪੁੱਛਣਾ ਚਾਹ ਰਹੇ ਨੇ ਮੈਂ ਰਿਕੁਐਸਟ ਕਰਾਂਗਾ ਕਾਲਜ ਨੂੰ ਜੇ ਤੇ ਤੁਸੀਂ ਕੋਈ ਪੋਲੀਟੀਕਲ ਕਰਨੀ ਕੋਸ਼ਿਸ਼ ਭੇਜਣ ਕੇ ਜ਼ਰੂਰ ਕਰਾਂਗੇ ਲੇਕਿਨ ਜੇ ਤੁਸੀਂ ਉਹਨਾਂ ਤੋਂ ਚੱਡਾ ਸਾਹਿਬ ਤੋਂ ਕੋਈ ਸਵਾਲ ਹੈ ਕੋਈ ਕਮੈਂਟ ਹੈ ਉਹ ਪੁੱਛ ਸਕਦੇ ਹੋ ਸਤਵੰਤ ਸਿੰਘ ਜੀ ਤੁਸੀਂ ਚੱਡਾ ਸਾਹਿਬ ਨਾਲ ਗੱਲ ਕਰਨੀ ਹੈ ਔਨ ਦੀ ਏਅਰ ਕਿ
ਨਹੀਂ ਨਹੀਂ ਜੀ ਮੈਂ ਜਨਰਲੀ ਗੱਲ ਕਰਨੀ ਸੀ ਤੁਹਾਡੇ ਚਲੋ ਚੱਡਾ ਸਾਹਿਬ ਦਾ ਤਾਂ ਧੰਨਵਾਦ ਇਹਨਾਂ ਨੇ ਇਨਫੋਰਮੇਸ਼ਨ ਦਿੰਦੇ ਰਹਿੰਦੇ ਆ ਗਾਹੇ ਵਗਾਹੇ ਜਦੋਂ ਵੀ ਆਉਂਦੇ ਆ
ਜੀ ਜੀ
ਤੇ ਬਹੁਤ ਵਧੀਆ ਇਨਫੋਰਮੇਟਿਵ ਹੁੰਦਾ ਇਹਨਾਂ ਦਾ ਜੋ ਵੀ ਦੱਸਦੇ ਨੇ ਤੇ ਮੈਂ ਕਿਹਾ ਵੀ ਆਪਾਂ ਹੋਰ ਸਾਰੀਆਂ ਗੱਲਾਂ ਬਾਤਾਂ ਕਰਦੇ ਰਹਿੰਦੇ ਆ ਤੇ ਆਪਾਂ ਇੱਥੇ ਦੀ ਕੈਨੇਡਾ ਦੀ ਵੀ ਥੋੜਾ ਜਿਹਾ ਪੱਖ ਸ਼ੁਰੂ ਕਰੋ ਵੀ ਜੋ ਟ੍ਰੈਫਿਕ ਦਾ ਹਾਲ ਆ ਜਾਂ ਉਦਾਂ ਇੱਥੇ ਦਾ ਉਹ ਕੁਛ ਚੀਜ਼ਾਂ ਮੈਂ ਨੋਟ ਕੀਤੀਆਂ ਸੀ ਜੇ ਤੁਸੀਂ ਇੱਕ 30 ਸੈਕਿੰਡ ਦਿਓ ਤਾਂ ਮੈਂ ਤੁਹਾਨੂੰ ਦੱਸਾਂ ਤੇ ਤੁਸੀਂ ਇਹਦੇ ਵਿੱਚ ਫਿਰ ਦੱਸਿਓ ਵੀ ਤੁਹਾਨੂੰ ਵੀ ਇਹ ਚੀਜ਼ਾਂ ਬਾਰੇ ਪਤਾ ਸੀ ਪਹਿਲੀ ਗੱਲ ਤੇ
ਮੈਂ ਇਹ ਨੋਟਿਸ ਕਰਾਂਗੇ ਮੈਂ ਚੱਡਾ ਸਾਹਿਬ ਤੋਂ ਇਜਾਜ਼ਤ ਲੈ ਲਵਾਂ ਫਿਰ ਸਤਵੰਤ ਜੀ ਤੁਹਾਡੀ ਤੁਹਾਡੇ ਨਾਲ ਗੱਲ ਜਾਰੀ ਰਹੇਗੀ ਠੀਕ ਹੈ ਜੀ ਮੈਂ ਇੱਥੇ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸੌਰਵ ਚੱਡਾ ਸਾਹਿਬ ਦਾ ਫੋਰ ਗਿਵਿੰਗ ਸੱਚ ਵੈਲਿਊਬਲ ਇ ਤੁਸੀਂ ਇੰਸ਼ੋਰੈਂਸ ਕਿੰਨੀ ਹੋਣੀ ਚਾਹੀਦੀ ਹੈ ਤੁਹਾਡੀ, ਜਾਂ ਤੁਹਾਡਾ ਲਾਈਫ ਦਾ ਕੋਈ ਗੋਲ ਹੈ, ਫਾਈਨੈਂਸ਼ੀਅਲ ਫਰੀਡਮ ਕੀ ਚੀਜ਼ ਹੁੰਦੀ ਹੈ। ਚੱਡਾ ਸਾਹਿਬ ਨੇ ਅੱਜ ਕਿਹਾ ਕਿ ਮਿਲੀਅਨ ਡਾਲਰ ਸਾਲ ਦੀ ਇਨਕਮ ਹੋ ਸਕਦੀ ਹੈ, ਨਹੀਂ ਹੋ ਸਕਦੀ, ਅੱਜ ਦਾ ਬੜਾ ਇੰਟਰਸਟਿੰਗ ਟੌਪਿਕ ਰਿਹਾ, ਸੋ ਕਿੱਦਾਂ ਪੋਸੀਬਲ ਹੈ। ਸੋ ਸਾਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ 416-350-55, ਨੰਬਰ ਫਿਰ ਨੋਟ ਕਰੋ 416-350-55 416-350-55। ਚੱਡਾ ਸਾਹਿਬ ਪਲੇਅਰ ਲਿਸਨਿੰਗ ਟੂ ਯੂ ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਸਰ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ। ਹਾਂਜੀ ਸਤਪੰਜ ਜੀ, ਤੁਸੀਂ ਆਪਣੀ ਗੱਲ ਜਾਰੀ ਰੱਖੋ ਜੀ।
ਹਾਂਜੀ ਥੈਂਕ ਯੂ ਜਦਵੀ ਜੀ, ਤੇ ਮੈਂ ਕਿਹਾ ਵੀ ਆਪਾਂ ਚਲੋ ਇੰਡੀਆ ਦੀ ਵੀ ਜਾਂ ਪਾਕਿਸਤਾਨ ਜਾਂ ਹੋਰ ਵਰਲਡ ਦਾ ਤੁਸੀਂ ਸਾਰਾ ਹੀ ਕਵਰੇਜ ਕਰਦੇ ਹੋ ਜਿੰਨਾ ਕੁ ਤੁਹਾਡੇ ਕੋਲ ਟਾਈਮ ਹੁੰਦਾ, ਤੇ ਮੇਰਾ ਤੇ ਅੱਜ ਇੱਥੇ ਕੈਨੇਡੀਅਨ ਮੁੱਦਿਆਂ ਦੇ ਉੱਤੇ ਆਪ ਜੀ ਨੂੰ ਕੁਐਸਚਨ ਸੀਗੇ। ਮੈਂ ਪਿਛਲੇ ਦਿਨੀ 407 ਯੂਜ਼ ਕੀਤਾ ਕਿਉਂਕਿ ਮੈਂ ਔਕਵਿਲ ਰਹਿੰਦਾ, ਟਰਫਾਲਗਰ ਤੋਂ 403 ਤੱਕ ਜਸ ਓਨਲੀ 1.9 ਕਿਲੋਮੀਟਰ, 1.9 ਕਿਲੋਮੀਟਰ, ਉਹਦਾ ਮੈਨੂੰ ਬਿੱਲ ਆ ਗਿਆ ਘਰੇ। ਤੇ ਮੈਂ ਪਿਛਲੇ 25-26 ਸਾਲ ਤੋਂ ਰਹਿ ਰਿਹਾ ਕਿਉਂਕਿ ਪਹਿਲਾਂ ਇਹ ਰੈਂਪ ਜਿਹੜਾ ਹੁੰਦਾ ਸੀਗਾ ਉਹ ਹਾਈਵੇ ਦਾ ਰੈਂਪ ਹੁੰਦਾ ਸੀ ਟਰਫਾਲਗਰ ਦੇ, ਜੇ ਤੁਹਾਨੂੰ ਯਾਦ ਹੋਵੇ ਉਹ ਸਿੱਧਾ ਹੀ ਟਰਫਾਲਗਰ ਦਾ ਪਿੱਛੇ ਫੈਨ ਹੋ ਜਾਂਦੇ ਸੀਗੇ। ਵੈਸਟ ਬੌਂਡ ਜਦ ਆਪਾਂ 403 ਤੇ ਜਾਂਦੇ ਹਾਂ, ਵਿੰਡਸਰ ਚਰਚਲ ਕ੍ਰੋਸ ਕਰਦੇ ਹੁੰਦੇ ਸੀਗੇ ਮਿਸੀਸਾਗਾ ਏਰੀਆ, ਤੇ ਉੱਥੇ ਲਿਖਿਆ ਹੁੰਦਾ ਲੈਫਟ 2 ਲੈਨਾਂ ਚ ਐਗਜਿਟ ਟੂ ਟਰਫਾਲਗਰ ਰੋਡ। ਉਹ ਹੁਣ ਪਤਾ ਨੀ ਇਹ ਕਦੋਂ ਦਾ, ਕਿਸੇ ਨੇ ਵੀ ਇਹ ਚੀਜ਼ ਆਪਾਂ ਨੋਟ ਨੀ ਕੀਤੀ ਵੀ ਚੁੱਪ ਚਪੀਤੇ ਉਹ 407 ਦਾ ਰੈਂਪ ਕਿੱਦਾਂ ਬਣਾ ਗਿਆ ਔਰ 1.9 ਕਿਲੋਮੀਟਰ ਦਾ ਹੀ ਉਹਦਾ ਲੋਕਾਂ ਨੂੰ ਕੈਮਰੇ ਦੇ ਥੱਲੇ ਦੀ ਲੰਘ ਕੇ ਤਾਂ ਉਹ ਬਿੱਲ ਆਉਣਾ ਸ਼ੁਰੂ ਹੋ ਗਿਆ। ਉਹ ਹੁਣ ਉਸ ਟਾਈਮ ਜੇ ਇੱਦਾਂ ਦਾ ਪਤਾ ਹੁੰਦਾ ਇਹ ਐਗਜਿਟ ਦੀ ਫੋਟੋ ਖਿੱਚ ਕੇ ਰੱਖਦੇ ਜਾਂ ਪ੍ਰੋਵਿੰਸ਼ਲ ਜਾਂ ਸਟੇਟ ਸੈਂਟਰ ਗਵਰਨਮੈਂਟ ਨੂੰ ਪੁੱਛਦੇ ਵੀ ਭਾਈ ਇਹ ਪਹਿਲਾਂ ਤਾਂ ਰੈਂਪ ਫ੍ਰੀ ਹੁੰਦਾ ਸੀ ਤੇ ਹੁਣ ਇਹ 407 ਦੇ ਅੰਡਰ ਕਿਹਨੇ ਕਰ ਦਿੱਤਾ, ਕਿੱਦਾਂ ਹੋ ਗਿਆ ਹੁਣ? ਨੰਬਰ ਤੱਕ ਮੇਰਾ ਕੁਐਸਚਨ ਇਹ ਆ ਵੀ ਇਹ ਬਾਰੇ ਜੋ ਤੁਸੀਂ ਕੋ ਕਰਿਓ, ਇਹ ਨੀ ਮੈਂ ਕਹਿੰਦਾ ਵੀ ਮੈਨੂੰ ਬਿੱਲ ਕਿਉਂ ਆਇਆ, ਪਰ ਇਹ ਪਹਿਲਾਂ ਰੈਗੂਲਰ ਰੈਂਪ ਹੁੰਦਾ ਸੀ, 407 ਦੇ ਵਿੱਚ ਕਿਉਂ ਕਨਵਰਟ ਕੀਤਾ ਜਸ 1.9 ਕਿਲੋਮੀਟਰ, ਨੰਬਰ 1। ਨੰਬਰ 2 ਜਿਹੜੀਆਂ ਆਪਣੀਆਂ ਸਾਰਾ ਆਪਣਾ GTA ਜਾਂ ਇਹ ਆਪਾਂ ਟ੍ਰੈਫਿਕ ਦੇ ਨਾਲ ਸਵੇਰ ਸ਼ਾਮ ਜੂਝਦਾ ਆ, ਇਹਦੇ ਵਿੱਚ ਮੇਰੀ ਲੋਕਲ ਜਿਹੜੀ MPP ਬੀਬੀ FE ਸੀਗੀ ਉਹਦੇ ਨਾਲ ਵੀ ਮੈਂ ਡਿਸਕਸ ਕੀਤੀ ਸੀ ਜਦੋਂ ਉਹ ਪਹਿਲਾਂ ਡੋਰ ਨੌਕ ਕਰਦੀ ਸੀ ਇਲੈਕਸ਼ਨਾਂ ਦੇ ਟਾਈਮ ਜਾਂ ਜਿੱਤੀ, ਉਦੋਂ ਵੀ ਮੈਂ ਉਹਨਾਂ ਇਹ ਗੱਲ ਕੀਤੀ ਸੀ ਜਦੋਂ ਆਪਣੇ ਵਿਸਾਖੀ ਨਗਰ ਕੀਰਤਨਾਂ ਤੇ ਆਉਂਦੇ ਵੀ ਭਾਈ ਵੀ ਕੁਛ ਮੇਰੇ ਕੰਸਰਨ ਨੇ ਵੀ ਜੇ ਤੁਹਾਨੂੰ ਚੰਗੇ ਲੱਗਦੇ ਹੋਣਗੇ ਸੁਝਾਅ ਨੇ ਵੀ ਇਹ ਆਪਾਂ ਕਿੱਦਾਂ ਟ੍ਰੈਫਿਕ ਨੂੰ ਸੌਖੇ ਬਣਾ ਸਕਦੇ ਹਾਂ। ਉਹ ਕਹਿੰਦੇ ਜੀ ਜ਼ਰੂਰ ਜੀ ਤੁਹਾਡੇ, ਮੈਂ ਉਹਨਾਂ ਨੂੰ ਦੱਸਿਆ ਵੀ ਆਹ ਵੀ ਇੱਦਾਂ ਹੋਣੀ ਚਾਹੀਦੀ ਆ, ਇੱਦਾਂ ਹੋਣੀ ਚਾਹੀਦੀ। ਅਸੀਂ ਤੁਸੀਂ ਜੀ ਕਿਤੇ ਆਪਾਂ ਬੈਠਾਂਗੇ ਤੁਹਾਡੀ ਆਪਾਂ ਤੁਸੀਂ ਇਹ ਮੈਂ ਨੋਟ ਕਰ ਲਿਆ ਤੁਸੀਂ ਦੱਸੋ। ਪਹਿਲੀ ਗੱਲ ਜਿਹੜਾ ਵੈਸਟ ਬੌਂਡ ਐਕਸੀਡੈਂਟ ਹੋਇਆ ਹੋਵੇ ਕਿਸੇ ਵੀ 4 ਸਿਟੀ ਹਾਈਵੇ ਦੇ ਉੱਤੇ, ਈਸਟ ਜਾਂ ਨੌਰਥ ਵਾਲੇ ਦੇਖਦੇ ਹੀ ਦੂਜੇ ਪਾਸੇ ਐਕਸੀਡੈਂਟ ਕਰਾ ਦਿੰਦੇ ਆ, ਇਹ ਤੁਸੀਂ ਕਿਤੇ ਮਿਸ਼ੀਗਨ ਦੇ ਵਿੱਚ ਡਰਾਈਵ ਕਰੋ ਤੁਹਾਨੂੰ ਮੌਕਾ ਮਿਲੇ, ਉੱਥੇ ਜਿਹੜਾ ਸਿਟੀ ਦੇ ਵਿੱਚ ਜਿਹੜੀ ਬਿਟਵੀਨ ਦੋਨੇ ਹਾਈਵਿਆਂ ਦੇ ਵਿੱਚ ਜਿਹੜੀ ਕੰਧ ਆ ਨਾ ਉਹ ਜਦ ਵੀ ਜੀ 4 ਫੁੱਟ ਤੋਂ ਉੱਚੇ ਆ, ਬੰਦੇ ਨੂੰ ਜੰਪ ਲੈ ਕੇ ਦੂਜੇ ਪਾਸੇ ਜਾਣਾ ਪੈਂਦਾ। ਉਹਨਾਂ ਦਾ ਰੀਜ਼ਨ ਕੀ ਆ ਕਿ ਜਦੋਂ ਵੈਸਟ ਬੌਂਡ ਨੂੰ ਐਕਸੀਡੈਂਟ ਹੋਇਆ ਵੀ ਈਸਟ ਬੌਂਡ ਵਾਲੇ ਦੇਖਦੇ ਨੇ ਐਕਸੀਡੈਂਟ ਕਰਾਉਣ, ਕਿਉਂਕਿ ਕਰਨਾ ਤਾਂ ਅਸੀਂ ਕੁਛ ਨੀ ਹੁੰਦਾ, ਅਸੀਂ ਦੇਖਦੇ ਹੀ ਐਕਸੀਡੈਂਟ ਕਰਾ ਲੈਂਦੇ ਹਾਂ। ਉੱਥੇ ਐਂਬੂਲੈਂਸ ਹੈਗੀ ਆ, ਫਾਇਰ ਬ੍ਰਿਗੇਡ ਵਾਲੇ ਹੈਗੇ ਆ, ਸਾਡਾ ਸਾਰਾ ਜਿੰਨਾ ਵੀ ਉਹ ਅਮਲਾ ਫੈਲਾ ਉਹਨਾਂ ਦੀ ਹੈਲਪ ਕਰ ਰਿਹਾ, ਅਸੀਂ ਦੇਖ ਕੇ ਕੀ ਕਰਨਾ। ਫਸਟ ਆਫ ਆਲ ਜਿੰਨਾ GTA ਦੇ ਵਿੱਚ ਕੈਂਬਰੇਜ ਤੋਂ ਲੈ ਕੇ ਔਸ਼ਵਾ ਤੱਕ ਇਹਦੀ ਸੈਂਟਰ ਵਾਲ ਆ, ਇਹਨੂੰ ਥੋੜੀ ਜਿਹੀ ਵੱਡੀ ਕੀਤਾ ਜਾਵੇ। ਨੰਬਰ 2, ਜਦੋਂ ਆਪਾਂ ਕਾਰ ਦਾ ਲਾਇਸੈਂਸ ਲੈਂਦੇ ਆ ਕੋਈ ਵੀ ਸਟਾਰਟਿੰਗ ਦੇ ਵਿੱਚ ਕੋਈ ਵੀ ਆਉਂਦਾ ਜਿਹੜਾ ਬਾਹਰੋਂ ਇਮੀਗ੍ਰਾਂਟ ਆਉਂਦਾ, ਸਟੂਡੈਂਟ ਆਉਂਦਾ, ਵਿਜ਼ਟਰ ਆਉਂਦਾ, ਉਹਨੂੰ ਐਟ ਲੀਸਟ ਲਿਖਤੀ ਜਿਹੜਾ ਆਪਣਾ ਹੁੰਦਾ ਆ ਮਿਨਿਸਟਰੀ ਦਾ ਟੈਸਟ, ਉਹਦੇ ਵਿੱਚ ਘੱਟ ਤੋਂ ਘੱਟ 10 ਪੁਆਇੰਟ ਟਰੱਕਾਂ ਦੇ ਪਾਏ ਜਾਣ ਵੀ ਭਾਈ ਟਰੱਕ ਦੇ ਮੋਹਰੇ ਨੀ ਪਾਉਣਾ, ਟਰੱਕ ਤੋਂ ਗੈਪ ਬਣਾ ਕੇ ਰੱਖਣਾ, ਟਰੱਕ ਦੇ ਬਿਸਾਈਡ ਲੌਂਗ ਡਰਾਈਵ ਨੀ ਕਰਨੀ, ਐਨੀ ਟਾਈਮ ਟਾਇਰ ਪਾਟ ਗਿਆ ਤੁਹਾਡੇ ਟਾਇਰ ਦੀਆਂ ਕੰਕਰਾਂ ਵੱਜੀਆਂ, ਨੁਕਸਾਨ ਹੋ ਸਕਦਾ। ਇਹ ਕੁਛ ਮੇਰੇ ਕੰਸਰਨ ਨੇ ਜਦੋਂ ਤੁਸੀਂ ਤੁਹਾਡੀ ਪਹੁੰਚ ਆ, ਕਿਉਂਕਿ ਸਾਡੀ ਤਾਂ ਪਹੁੰਚ ਹੈ ਨੀ, ਵੀ ਜਦੋਂ ਵੀ ਤੁਹਾਡੇ ਕੋਈ ਆਪਣੇ ਪ੍ਰੋਵਿੰਸ਼ਲ ਦਾ ਜਿਹੜਾ ਇਹ ਟਰਾਂਸਪੋਰਟੇਸ਼ਨ ਮਿਨਿਸਟਰ ਆ ਉਹਨਾਂ ਦੇ ਨਾਲ ਇਹ ਕੁਐਸਚਨ ਕਰੋ ਵੀ ਭਾਈ ਆਹ ਕੰਸਰਨ ਆ ਵੀ ਇਹਦੇ ਬਾਰੇ ਤੁਸੀਂ ਆਹ ਹੁਣ ਕੰਧ ਬਣਾ ਰਹੇ ਆ ਹਾਈਵੇ 10 ਕੋਲ, ਮੈਂ ਇੱਥੇ ਫ੍ਰੀਲੀਅਮ ਹਾਸਪਿਟਲ ਨੂੰ ਜਾ ਰਿਹਾ, ਇਹ ਭੋਰਾ ਭੋਰਾ ਹੈਗੀ ਆ, ਉਹ ਦੂਜੇ ਪਾਸੇ ਤਾਂ ਬੰਦਾ ਉਦਾਂ ਹੀ ਥੱਲੇ ਚੌਂਕੜੀ ਮਾਰ ਕੇ ਬੈਠਾ ਦੂਜੇ ਪਾਸੇ ਦੇਖ ਸਕਦਾ ਵੀ ਭਾਈ ਪਰਲੇ ਪਾਸੇ ਐਕਸੀਡੈਂਟ ਹੋ ਗਿਆ। ਦੈਟਸ ਆ ਮੇਨ ਰੀਜਨ ਸੋ ਮੈਨੀ ਮੋਰ ਪੁਆਇੰਟ ਵੀ ਹੈਗੇ ਤੁਹਾਡਾ ਮੈਂ ਸਮਾਂ ਨੀ ਲੈਂਦਾ ਤੇ ਧੰਨਵਾਦ ਤੁਹਾਡਾ ਸਮਾਂ ਦੇਣ ਦਾ ਜੇ ਕਿਤੇ ਆਪਣੇ ਬੈਠ ਕੇ ਗੱਲ ਹੋਈ ਕਿਤੇ ਮੌਕਾ ਦਿੱਤਾ ਤੇ ਤੁਹਾਨੂੰ ਮੈਂ ਕੰਸਰਨ ਦੱਸੂਗਾ ਵੀ ਭਾਈ ਆਪਾਂ ਜਿੰਨੇ ਕੁ ਮੇਰੀ ਸੋਝੀ ਆ ਵੀ ਆਪਾਂ ਟ੍ਰੈਫਿਕ ਨੂੰ ਜੀਟੀਏ ਨੂੰ ਕਿੱਦਾਂ ਆਸਾਨ ਤੇ ਫਲੋਟ ਕਰ ਸਕਦੇ ਧੰਨਵਾਦ ਤੁਹਾਡਾ ਵੀਰ ਜੀ ਥੈਂਕ ਯੂ
ਠੀਕ ਹੈ ਜੀ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ ਸਤਵੰਤ ਜੀ ਥੈਂਕ ਯੂ ਤੁਸੀਂ ਬੜੇ ਵਧੀਆ ਪੁਆਇੰਟਸ ਹਾਈਲਾਈਟ ਕੀਤੇ ਨੇ ਬਾਕੀ ਥੈਂਕ ਯੂ ਸੋ ਮਚ ਤੁਸੀਂ ਜ਼ਰੂਰ ਇਹਨਾਂ ਨੂੰ ਗੱਲ ਕਰਿਆ ਕਰੋ ਔਰ ਆਉਣ ਵਾਲੇ ਟਾਈਮ ਚ ਮੋਰ ਦੈਨ ਵਿਲਿੰਗ ਟੂ ਸਿਟ ਡਾਊਨ ਵਿਦ ਯੂ ਐਸ ਵੈਲ ਅਗਲੀ ਕਾਲ ਵੱਧਦੇ ਹਾਂ ਜੀ ਮਨਸੂਰ ਜੀ ਮਾਵੀਰ ਜੀ ਪੈਰੀ ਪੈਨਾ ਜੀ ਵੈਲਕਮ
ਹਾਂਜੀ ਸਤਿ ਸ੍ਰੀ ਅਕਾਲ ਜਦਵੀਰ ਜੀ ਆਪਣਾ ਫੋਨ ਥੋੜਾ ਨੇੜੇ ਕਰ ਲਓ ਆਪਣੇ ਗੱਲਬਾਤ ਕਰਦੇ ਹਾਂ ਆਪਣੇ ਨੇੜੇ ਰੱਖ ਲਓ ਫੋਨ
ਠੀਕ ਹੈ ਮੈਂ ਨੇੜੇ ਕਰ ਅੱਛਾ ਅੱਛਾ ਹੁਣ ਠੀਕ ਹੈ
ਹਾਂਜੀ ਜੀ ਬਿਲਕੁਲ ਠੀਕ ਹੈ ਜਦਵੀਰ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੀ
ਸਤਿ ਸ੍ਰੀ ਅਕਾਲ ਜੀ ਪੈਰੀ ਪੈਨਾ ਬਹੁਤ ਵਧੀਆ ਮਿਹਰਬਾਨੀ ਤੁਸੀਂ ਦੱਸੋ
ਜਦਵੀਰ ਜੀ ਇੱਕ ਤੇ ਮੈਂ ਆਪਣਾ ਕੱਲ ਮੇਰੇ ਵੀਰ ਨੂੰ ਗੁੱਸਾ ਲੱਗਾ ਸੀ ਮੈਂ ਉਹਦਾ ਮਾਧਵ ਕਰਨਾ ਚਾਹੁੰਦਾ ਕੀ ਨਾਂ ਸੀ ਉਹਨਾਂ ਦਾ
ਹਾਂਜੀ ਕਪਿਲ ਸਾਹਿਬ ਸੀਗੇ ਜੀ ਉਹਨਾਂ ਨੇ ਗੁੱਸਾ ਨੀ ਕੀਤਾ ਉਹਨਾਂ ਨੇ ਉਹ ਥੋੜਾ ਤੁਹਾਡੇ ਤੋਂ ਉਹ ਕੁਛ ਨੀ ਕਰ ਰਹੇ ਸੀ ਉਹ ਕਹਿੰਦੇ ਜੀ ਤੁਸੀਂ ਇੱਕ ਦਿਨ ਕਿਤੇ ਕਿਹਾ ਹੋਣਾ ਵੀ ਖਾਲਿਸਤਾਨ ਬਣਨਾ ਚਾਹੀਦਾ ਤੇ ਉਹ ਇਸ ਕਾਰਨ ਮਨਸੂਰ ਜੀ ਮਾ ਸਾਹਿਬ ਕੋਈ ਕੁਸ਼ਚਨ ਕਰ
ਚਲੋ ਮੈਂ ਉਹਨਾਂ ਨਾਲ ਮਾਧਵ ਕਰਨਾ ਉਹਨਾਂ ਨੂੰ ਤਕਲੀਫ ਹੋਏ ਆਪਣਾ ਕੋਈ ਉਹਨਾਂ ਨੂੰ ਗੁੱਸਾ ਲੱਗਾ ਜਾਂ ਉਹਨਾਂ ਨੂੰ ਇਹ ਪਰੇਸ਼ਾਨੀ ਹੋਈ ਤੇ ਮੈਂ ਮਾਧਵ ਚਾਹੁੰਦਾ ਗੱਲ ਮੈਂ ਇਸ ਤਰ੍ਹਾਂ ਨਹੀਂ ਕੀਤੀ ਖਾਲਿਸਤਾਨ ਬਣਨਾ ਚਾਹੀਦਾ ਮੈਂ ਗੱਲ ਇਸ ਤਰ੍ਹਾਂ ਕੀਤੀ ਸੀ ਉਹ ਮੇਰੀ ਰਿਕਾਰਡਿੰਗ ਕਰ ਲਓ ਮੈਂ ਫਿਰ ਦੁਬਾਰਾ ਦੁਹਰਾ ਦਿੰਦਾ ਵਾਂ ਮੈਂ ਕਹਿੰਦਾ ਵਾਂ ਕਿ ਹਰ ਜਦਵੀਰ ਜੀ ਹਰ ਇਨਸਾਨ ਨੂੰ ਜੀਣ ਦਾ ਹੱਕ ਏ ਹਰ ਕੌਮ ਨੂੰ ਜੀਣ ਦਾ ਹੱਕ ਏ ਹਰ ਮਜ਼ਹਬ ਨੂੰ ਜੀਣ ਦਾ ਹੱਕ ਏ ਇਨਸਾਨ ਨੂੰ ਤੇ ਮੈਂ ਇਹ ਕਿਹਾ ਸੀ ਕਿ ਲੜਾਈ ਚਾਹ ਦੇਖੋ ਨਾ 84 ਦੇ ਵਿਚ ਕਿੰਨਾ ਕਤਲੋ ਗਲਤ ਹੋਈ ਸੀ ਘਰਾਂ ਦੇ ਘਰ ਉਜਰੇ ਸਨ ਮੈਂ ਇਹ ਕਹਿੰਦਾ ਵਾਂ ਚਾਹੇ ਪਾਕਿਸਤਾਨ ਏ ਚਾਹੇ ਬਲੋਚਿਸਤਾਨ ਏ ਚਾਹੇ ਕੋਈ ਮੁਲਕ ਏ ਕੋਈ ਸੂਬਾ ਚਾਹੇ ਕੈਨੇਡਾ ਆ ਕਿਊਬਕ ਏ ਕੋਈ ਵੀ ਜਿਸ ਤਰ੍ਹਾਂ ਇੱਥੇ ਤਰੀਕਾਕਾਰ ਆਪਣਾ ਰਿਫੰਡਮ ਕਰਾ ਦਿੰਦੇ ਨੇ ਇਸ ਤਰ੍ਹਾਂ ਰਿਫੰਡਮ ਕਰਾ ਦੇਣ ਜਿਹੜਾ ਜੀ ਮੁੱਦਤ ਰੱਖਣੀ ਹੈ 5 ਸਾਲ ਦੀ 10 ਸਾਲ ਦੀ ਜਿਹੜਾ ਲਹਿਦਾ ਚਾਹੁੰਦਾ ਉਹਨੂੰ ਠੀਕ ਉਹਨੂੰ ਕਰ ਦੇਣਾ ਚਾਹੀਦਾ ਲੇਕਿਨ ਤਰੀਕੇ ਨਾਲ ਲੜਾਈ ਝਗੜੇ ਨਾਲ ਮੈਂ ਇਹ ਆਨਾ ਮੈਂ ਇਹ ਨਹੀਂ ਹੁੰਦਾ ਬਣਨਾ ਚਾਹੀਦਾ ਉਹਨੂੰ ਬਣਾ ਦੇਣਾ ਚਾਹੀਦਾ ਨਾ ਮੈਂ ਇਹ ਨਹੀਂ ਗੱਲ ਕੀਤੀ ਮੈਂ ਇਹ ਗੱਲ ਕੀਤੀ ਕਿ ਹਰ ਇੱਕ ਨੂੰ ਇਨਸਾਨ ਨੂੰ ਜੀਣ ਦਾ ਹੱਕ ਏ ਆਪਣਾ ਨੂੰ ਕਹਿਣ ਦਾ ਹੱਕ ਏ ਉਹਨੂੰ ਹੱਕ ਦੇਣਾ ਚਾਹੀਦਾ ਤਰੀਕੇ ਨਾਲ ਇਹ ਗਲਤ ਗੱਲ ਏ ਤੇ ਠੀਕ ਏ ਫਿਰ ਵੀ ਮੈਂ ਮਾਫ਼ ਕਰ ਲੈਣਾ ਇਹ ਹੱਕ ਏ ਕੇ ਨਹੀਂ ਜੀਣ ਦਾ ਕਿਸੇ ਨੂੰ ਜਦਵੀਰ ਜੀ
ਨਹੀਂ ਬਿਲਕੁਲ ਹੱਕ ਏ ਜੀਣ ਦਾ ਪਰ ਮੈਂ ਮਨਸੂਰ ਚੀਮਾ ਸਾਹਿਬ ਇੱਕ ਗੱਲ ਹੋਰ ਇੱਥੇ ਐਡ ਕਰ ਦਿੰਦਾ ਹੈ ਕਿ ਜਦੋਂ ਅਸੀਂ ਗੱਲ ਕਰਨੇ ਆ ਨਾ ਵੀ ਹਰੇਕ ਨੂੰ ਹੱਕ ਹੈ ਜੀਣ ਦਾ ਹਰੇਕ ਨੂੰ ਹੱਕ ਹੈ ਅਲੱਗ ਹੋਣ ਦਾ ਜਾਂ ਕੌਮ ਨੂੰ ਹੱਕ ਹੈ ਮੈਂ ਪਹਿਲਾਂ ਤੇ ਗੱਲ ਕਰ ਦਵਾਂ ਕਿ ਜਿਹੜੀ ਸਿੱਖ ਕੌਮ ਹੈ ਨਾ ਜਿਹੜੀ ਸਿੱਖ ਕਮਿਊਨਿਟੀ ਹੈ ਉਹਦੇ ਵਿੱਚ ਜਦੋਂ ਔਰ ਤੁਸੀਂ ਹੁਣੇ ਵੀ ਕਿਹਾ ਕਿ ਰੈਫਰੈਂਡਮ ਕਰਾ ਦੇਣਾ ਚਾਹੀਦਾ ਹੈ ਰੈਫਰੈਂਡਮ ਤੇ ਉੱਥੇ ਹਰ ਇਲੈਕਸ਼ਨ ਤੇ ਹੁੰਦਾ ਜਿਹੜੀਆਂ ਹੁਣ ਆਪਣੇ ਪਾਕਿਸਤਾਨ ਕੀ ਹੋਇਆ ਮੌਲਾਨਾ ਫਜ਼ਲੂ ਸਾਹਿਬ ਦੇ ਡੱਬੇ ਖਾਲੀ ਨਿਕਲੇ ਨੇ ਲੋਕ ਦੇਖੋ ਅੱਜ ਜੇ ਉੱਥੇ ਮੌਲਾਨਾ ਫਜ਼ਲੂ ਸਾਹਿਬ ਦੇ ਲੋਕ ਉਹਨਾਂ ਨੂੰ ਸਪੋਰਟ ਨਹੀਂ ਕਰ ਰਹੇ ਉਹਦਾ ਕਾਰਨ ਇਹ ਹੈ ਕਿ ਜਿਹੜੀਆਂ ਮਜ਼ਹਬੀ ਜਮਾਤਾਂ ਨੇ ਨਾ ਉਹਨਾਂ ਨੂੰ ਨਾ ਇੰਡੀਆ ਚ ਈਵਨ ਪਾਕਿਸਤਾਨ ਚ ਵੀ ਕਿਤੇ ਵੀ ਦੁਨੀਆਂ ਚ ਇੰਨੀ ਸਪੋਰਟ ਨਹੀਂ ਮਿਲਦੀ ਕਿਉਂਕਿ ਲੋਕ ਕਹਿੰਦੇ ਆ ਕਿ ਜੀ ਸਾਨੂੰ ਰੋਟੀ ਕੱਪੜਾ ਮਕਾਨ ਚਾਹੀਦਾ ਇੰਡੀਆ ਦੇ ਵਿੱਚ ਵੀ ਜਿਹੜੇ ਆਪਾਂ ਹੁਣ ਸਿੱਖ ਕਮਿਊਨਿਟੀ ਦੀ ਜੇ ਅਸੀਂ ਗੱਲ ਕਰ ਰਹੇ ਹਾਂ ਵਾਸਟ ਮੈਜੋਰਿਟੀ ਜਿਹੜੀ ਸਿੱਖ ਕਮਿਊਨਿਟੀ ਹੈਗੀ ਹੈ ਠੀਕ ਹੈ ਉਹ ਵੋਟਾਂ ਪਾਉਂਦੀ ਨਹੀਂ ਹੈ ਜਿਹੜੇ ਬੰਦੇ ਖਾਲਿਸਤਾਨ ਦੇ ਨਾਂ ਦੇ ਉੱਤੇ ਉੱਥੇ ਇਲੈਕਸ਼ਨ ਵੀ ਲੜਦੇ ਨੇ ਉਹਨਾਂ ਨੂੰ ਕੋਈ ਸਪੋਰਟ ਹੀ ਨਹੀਂ ਉਹ ਰੈਫਰੈਂਡਮ ਹੁੰਦਾ ਹਰ 5 ਸਾਲਾਂ ਦੇ ਵਿੱਚ ਕੋਈ ਉਹਨਾਂ ਨੂੰ ਸਪੋਰਟ ਨਹੀਂ ਹੈ ਅੱਛਾ ਜਿੰਨੇ ਲੀਡਰ ਨੇ ਚਾਹੇ ਉਹ ਅਕਾਲੀ ਦਲ ਦੇ ਨੇ ਚਾਹੇ ਉਹ ਜਿਹੜੀਆਂ ਵੀ ਉੱਥੇ ਪਾਰਟੀ ਰੂਲ ਕਰਦੀ ਹੈ ਚਾਹੇ ਉਹ ਕਾਂਗਰਸ ਦੇ ਲੀਡਰ ਨੇ ਚਾਹੇ ਅਕਾਲੀ ਦਲ ਦੇ ਨੇ ਚਾਹੇ ਹੁਣ ਨਵੀਂ ਆਮ ਆਦਮੀ ਪਾਰਟੀ ਆਈ ਹੈ ਲੋਕਾਂ ਨੇ 117 ਚੋਂ 92 ਸੀਟਾਂ ਦਿੱਤੀਆਂ ਨੇ 117 ਚੋਂ 92 ਤੁਸੀਂ ਕਿਸੇ ਆਮ ਆਦਮੀ ਪਾਰਟੀ ਦੇ ਲੀਡਰ ਨੂੰ ਪੁੱਛ ਕੇ ਦੇਖ ਲਓ ਕਿਸੇ ਨੂੰ ਵੀ ਚੀਫ ਮਿਨਿਸਟਰ ਨੂੰ ਪੁੱਛ ਕੇ ਦੇਖ ਲਓ ਕਿ ਤੁਹਾਨੂੰ ਚਾਹੀਦਾ ਖਾਲਿਸਤਾਨ ਸਾਰੇ ਸਿੱਖ ਹੀ ਨੇ ਉੱਥੇ ਚੀਫ ਮਿਨਿਸਟਰ ਜਿੰਨੇ ਚੀਫ ਮਿਨਿਸਟਰ ਅਸੀਂ ਦੇਖੇ ਆ ਉਹ ਸਾਰੇ ਸਿੱਖ ਚੀਫ ਮਿਨਿਸਟਰ ਨੇ ਕੈਬਨਿਟ ਮੰਤਰੀ ਸਾਰੇ ਮੈਜੋਰਿਟੀ ਸਿੱਖ ਨੇ ਤੁਸੀਂ ਕਿਸੇ ਨੂੰ ਪੁੱਛ ਕੇ ਦੇਖ ਲਓ ਜੀ ਤੁਹਾਨੂੰ ਚਾਹੀਦਾ ਖਾਲਿਸਤਾਨ ਕੋਈ ਚੀਫ ਮਿਨਿਸਟਰ ਕਹਿੰਦਾ ਹੋਵੇ ਕੋਈ ਕੈਬਨਿਟ ਮੰਤਰੀ ਕਹਿੰਦਾ ਹੋਵੇ ਆ 92 MLA ਨੇ 92 ਚੋਂ ਕੋਈ ਕਹਿੰਦਾ ਹੋਵੇ ਵੀ ਸਾਨੂੰ ਖਾਲਿਸਤਾਨ ਚਾਹੀਦਾ ਔਰ ਖਾਲਿਸਤਾਨ ਦੇ ਨਾਲ ਜਿਹੜੀ ਲੜਾਈ ਲੜੀ ਹੈ ਕਿ ਖਾਲਿਸਤਾਨ ਨਹੀਂ ਚਾਹੀਦਾ ਉਹ ਸਿੱਖਾਂ ਨੇ ਲੜੀ ਉੱਥੇ ਤੁਸੀਂ ਦੱਸੋ ਹੋਰ ਬਾਹਰੋਂ ਥੋੜੀ ਆ ਕੇ ਕੋਈ ਬਿਹਾਰ ਤੋਂ ਥੋੜੀ ਲੜਾਈ ਲੜੀ ਹੈ ਕਿਸੇ ਨੇ ਖਾਲਿਸਤਾਨ ਨਹੀਂ ਚਾਹੀਦਾ ਇਹ ਲੜਾਈ ਲੜੀ ਕਿਹਨੇ ਆ ਇਹ ਸਿੱਖਾਂ ਨੇ ਲੜੀ ਉੱਥੇ ਸੋ ਇੱਕ ਤੇ ਬੜੀ ਵੱਡੀ ਹੈ ਮਿਸਕਨਸੈਪਸ਼ਨ ਜਿਹੜੀ ਹੈ ਔਰ ਦੂਸਰੀ ਚੀਜ਼ ਇੱਕ ਚੀਜ਼ ਹੋਰ ਮੈਂ ਇੱਥੇ ਜ਼ਰੂਰ ਜ਼ਿਕਰ ਕਰ ਦਵਾਂ ਵੀ ਜਿੰਨਾ ਨੁਕਸਾਨ ਇਸ ਮੂਵਮੈਂਟ ਦਾ ਹੋ ਗਿਆ ਪੰਜਾਬ ਨੂੰ ਪੰਜਾਬ ਬਹੁਤ ਪਿੱਛੇ ਪਹਿਲਾਂ ਹੀ ਪੈ ਗਿਆ ਬਹੁਤ ਪਿੱਛੇ ਪੈ ਗਿਆ ਔਰ ਉੱਥੇ ਦੇ ਲੋਕ ਹੁਣ ਇਸੇ ਕਾਰਨ ਦਾ ਨਾਮ ਨਹੀਂ ਸੁਣਨਾ ਚਾਹੁੰਦੇ ਉਹ ਕਾਲਾ ਦੌਰ ਅਸੀਂ ਸਾਰਿਆਂ ਨੇ ਹੰਡਾਇਆ ਸਭ ਨੇ ਸਾਨੂੰ ਪਤਾ ਹੈ ਕਿ ਉਹ ਜਦੋਂ ਇਹ ਕੰਮ ਉੱਥੇ ਤੁਰਿਆ ਪੰਜਾਬ ਦੀ ਹਾਲਤ ਕੀ ਹੋਈ ਹੈ ਉਹ ਖੂਨੀ ਦੌਰ ਅਸੀਂ ਹੰਡਾਇਆ ਉੱਥੇ ਔਰ ਮੈਂ ਚੀਮਾ ਸਾਹਿਬ ਤੁਸੀਂ ਪਾਕਿਸਤਾਨ ਤੋਂ ਆ ਮੈਂ ਤੁਹਾਨੂੰ ਸਿੱਧਾ ਸਵਾਲ ਪੁੱਛ ਲੈਣਾ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਵੀ ਆਹ ਧਰਮ ਦੇ ਨਾਂ ਦੇ ਉੱਤੇ ਦੇਸ਼ ਬਣਿਆ, ਇਹ ਖੜਾ ਕਿੱਥੇ ਆ, ਕਿੱਥੇ ਖੜਾ ਅਜੇ ਦੇਸ਼? ਹਾਲਾਂਕਿ ਮੈਂ ਖੁਦ ਮੰਨਦਾ ਹੈ ਕਿ ਮੈਂ ਕੱਲ ਪਰਸੋਂ ਇਹ ਗੱਲ ਕਰ ਰਿਹਾ ਸੀ ਕਿ ਇੱਕ ਰੈਵੋਲਿਊਸ਼ਨ ਬਿਲਕੁਲ ਆਏਗੀ 5-10-15 ਸਾਲ ਨੂੰ, ਠੀਕ, ਪਰ ਕੀ ਉਹ ਜੋ ਪਾਕਿਸਤਾਨ ਉਹ ਪਾਕਿਸਤਾਨ ਕਿਆ ਬਣੀ ਹੈ? ਕਿਆ ਪਾਕ ਸਰ ਵਿਦ ਡਿਊ ਰਿਸਪੈਕਟ ਕਰਨਾ ਚਾਹੁੰਦਾ, ਸਾਡੇ ਇਧਰ ਵੀ ਪੰਜਾਬ ਚ ਇਹੀ ਕੰਮ ਹੈ ਨਾ, ਤੇ ਸਾਨੂੰ ਇਹ ਪਤਾ ਹੈ ਕਿ ਸਾਡੇ ਇੰਡੀਆ ਭਰ ਦੇ ਵਿੱਚ ਜਿਹੜੇ ਸਿੱਖ ਰਾਜ ਕਰ ਰਹੇ ਨੇ ਉਹਨਾਂ ਨੂੰ ਅਸੀਂ ਕਿੱਥੇ ਰੱਖਣਾ ਹੈ, ਠੀਕ ਨੀ, ਉਹ ਸਾਰੇ ਇੰਡੀਆ ਚ ਰਾਜ ਕਰ ਰਹੇ ਨੇ, ਸਾਡੇ ਕੋਲ ਵੀ ਕੋਈ ਵਿਜ਼ਨ ਨਹੀਂ ਹੈ। ਵਿਦ ਡਿਊ ਰਿਸਪੈਕਟ ਮੈਂ ਬਹੁਤ ਅਦਬ ਸਤਿਕਾਰ ਨਾਲ ਗੱਲ ਕਰਨਾ ਚਾਹੁੰਦਾ, ਪਾਕਿਸਤਾਨ ਬਣਾਉਣ ਦੇ ਸਮੇਂ ਵੀ ਕੋਈ ਵਿਜ਼ਨ ਹੀ ਨਹੀਂ ਸੀਗਾ ਕਿ ਬਣਾਉਣਾ ਕੀ ਅਸੀਂ, ਬਸ ਧਰਮ ਦੇ ਨਾਂ ਦੇ ਉੱਤੇ ਜੀ ਸਾਨੂੰ ਵੱਖਰੀ ਕੰਟਰੀ ਦੇ ਦਿਓ। ਇਹ ਜਿਹੜੀ ਥਿਊਰੀ ਸੀਗੀ, ਕੀ ਬੁਨਿਆਦ ਕੀ ਸੀ ਇਸ ਥਿਊਰੀ ਦੀ? ਕਿ ਜੀ ਮੁਸਲਿਮ ਜਿਹੜੇ ਨੇ ਜੀ, ਉਹ ਜਿਹੜੇ ਮੁਸਲਿਮ ਨੇ ਉਹ ਅਸੀਂ ਇਕੱਠੇ ਨਹੀਂ ਰਹਿ ਸਕਦੇ ਜੀ, ਇੱਥੇ ਹਿੰਦੂ ਕੰਟਰੀ ਬਣ ਗਿਆ ਜੀ ਤੇ ਹਿੰਦੂਆਂ ਦਾ ਰਾਜ ਹੋ ਗਿਆ। ਜਿੰਨੀ ਪਾਕਿਸਤਾਨ ਦੀ ਪੂਰੀ ਦੀ ਅੱਜ GDP ਹੈ ਨਾ, $300 billion, ਉੱਥੇ ਇੱਕ ਨੌਨ ਹਿੰਦੂ, ਉਹ $380 billion ਆ ਉਹਦੇ ਕੋਲ ਟਾਟਾ ਕੋਲ, ਉਹ ਨੌਨ ਹਿੰਦੂ ਹੈ ਉੱਥੇ ਇੰਡੀਆ ਦੇ ਵਿੱਚ, ਇੱਕ ਬੰਦਾ ਇਕੱਲਾ। ਉਹ ਬੰਦੇ ਕੋਲ ਇਸ ਵੇਲੇ ਬਿਲੀਅਨਸ ਆਫ ਡਾਲਰ ਨੇ, ਕਦੇ ਜਾ ਕੇ ਰੇਂਜ ਰੋਵਰ ਖਰੀਦ ਰਿਹਾ ਇੰਗਲੈਂਡ ਦੀ, ਕਦੇ ਕਹਿੰਦਾ ਜੀ ਹੋਰ ਦੱਸੋ ਕਿਹੜੀ ਕੋਈ ਰਹਿ ਗਈ ਹੈ, ਕੋਈ ਸਟੀਲ ਮਿਲ ਕੋਈ ਰਹਿ ਗਈ ਤੁਹਾਡੇ ਕੋਲ ਇੰਗਲੈਂਡ ਵਾਲਿਆਂ ਕੋਲ, ਕੋਈ ਤੁਹਾਡੇ ਕੋਲ ਕੋਈ ਰੇਂਜ ਰੋਵਰ ਲੈਂਡ ਰੋਵਰ ਰਹਿ ਗਈ ਹੈ ਤੇ ਅਸੀਂ ਬਾਏ ਕਰ ਲੈਂਦੇ ਹਾਂ, ਤੇ ਪਾਕਿਸਤਾਨ ਕਹਿੰਦਾ ਜੀ ਸਾਨੂੰ 2 billion ਦੇ ਦਿਓ, 4 billion ਦੇ ਦਿਓ, ਪੂਰੀ ਕੰਟਰੀ। ਦੇਖ ਇੱਕ ਮਿੰਟ ਗੱਲ ਸੁਣਨਾ, ਗੱਲ ਪਤਾ ਕੀ ਹੈ, ਵਿਜ਼ਨ ਕੋਈ ਹੁੰਦਾ ਨਹੀਂ ਹੈ। ਅਸੀਂ ਕਿੰਨਾ ਵੱਡਾ ਸਰ ਮੈਸਕਰ ਕੀਤਾ, ਆਪਾਂ ਪੰਜਾਬੀਆਂ ਨੇ ਪੰਜਾਬੀਆਂ ਨੂੰ ਮਾਰਿਆ। ਮੈਂ ਤੇ ਰੋਂਗਟੇ ਖੜੇ ਹੋ ਜਾਂਦੇ ਗੱਲਾਂ ਸੁਣ ਕੇ। ਮੈਂ ਕੱਲ ਸਵੇਰੇ ਨਵਦੀਪ ਸਿੰਘ ਸੂਰੀ ਸਾਹਿਬ ਨੇ, ਸਾਡੇ ਅੰਬੈਸਡਰ ਨੇ, ਉਹਨਾਂ ਨਾਲ ਗੱਲ ਕਰ ਰਿਹਾ ਸੀਗਾ ਕਿ ਜਲਿਆਂਵਾਲਾ ਬਾਗ ਦੇ ਜਸਟ ਮੈਸਕਰ ਤੋਂ ਪਹਿਲਾਂ ਨਾਨਕ ਸਿੰਘ ਜੀ ਰਹੇ ਨੇ, ਜਿਨ੍ਹਾਂ ਨੂੰ ਕਿ ਫਾਦਰ ਆਫ ਪੰਜਾਬੀ ਨੋਵਲ ਕਿਹਾ ਜਾਂਦਾ ਹੈ, ਨਾਨਕ ਸਿੰਘ ਜੀ। ਨਾਨਕ ਸਿੰਘ ਜੀ ਦੀ ਇੱਕ ਬਰੀਫ ਚ ਜ਼ਿਆਦਾ ਤੇ ਉਹ ਅੰਬੈਸਡਰ ਸਾਹਿਬ ਖੁਦ ਹੀ ਦੱਸਣਗੇ। ਮੈਂ ਉਹਨਾਂ ਦੇ ਪੋਤੇ ਦੇ ਨਾਲ ਕੱਲ ਸਵੇਰੇ ਇੰਟਰਵਿਊ ਰਿਕਾਰਡ ਕੀਤਾ ਔਰ ਹੋਰ ਵੀ ਉਹਨਾਂ ਨਾਲ ਗੱਲਾਂ ਕਰਾਂਗਾ। ਉਹ ਪਿਸ਼ਾਵਰ ਦੇ ਵਿੱਚ ਸੀਗੇ, ਹੀ ਵਾਜ਼ ਅ ਹਿੰਦੂ ਜੈਂਟਲਮੈਨ। ਉਹ ਤੋਂ ਜਿੱਦਾਂ ਤੁਹਾਨੂੰ ਪਤਾ, ਜਿੱਦਾਂ ਜਿੱਦਾਂ ਸਿੱਖ ਧਰਮ ਫੈਲਿਆ, ਹੌਲੀ ਹੌਲੀ ਬਹੁਤ ਸਾਰੇ ਲੋਕ ਜਿਹੜੇ ਹਿੰਦੂ ਧਰਮ ਨੂੰ ਫਾਲੋ ਕਰਦੇ ਸੀ, ਕੋਈ ਇਸਲਾਮ ਨੂੰ ਫਾਲੋ ਕਰਦਾ, ਕਿਸੇ ਨੂੰ ਕਰਦਾ ਸੀ ਕੋਈ, ਉਹ ਫਿਰ ਹੌਲੀ ਹੌਲੀ ਕਈ ਬੰਦੇ ਸਿੱਖ ਬਣੇ। ਨਾਨਕ ਸਿੰਘ ਜਿਹੜੇ ਸੀਗੇ ਉਹ ਪਿਸ਼ਾਵਰ ਦੇ ਵਿੱਚ ਸੀਗੇ ਤੇ ਉੱਥੇ ਉਹ ਗੁਰਦੁਆਰਾ ਸਾਹਿਬ ਜਾਣ ਲੱਗੇ ਤੇ ਬੜੇ ਇਨਫਲੂਐਂਸ ਹੋ ਗਏ ਸਿੱਖ ਧਰਮ ਨਾਲ। ਉੱਥੇ ਫਿਰ ਉਹਨਾਂ ਦਾ ਨਾਮ ਹੰਸਰਾਜ ਸੀਗਾ, ਫਿਰ ਹੀ ਉਹਨਾਂ ਦਾ ਨਾਮ ਬਣਿਆ, ਫਿਰ ਨਾਨਕ ਸਿੰਘ, ਫਿਰ ਉਹ ਅੰਮ੍ਰਿਤਸਰ ਆ ਗਏ। ਔਰ ਉਹਨਾਂ ਨੇ ਲਿਖਿਆ ਹੈ ਕਿ ਰਾਮ ਨੌਵੀਂ ਹੋਵੇ ਔਰ ਲੋਹੜੀ ਦਾ ਤਿਉਹਾਰ ਹੋਵੇ, ਕੋਈ ਤਿਉਹਾਰ ਹੋਵੇ, ਉੱਥੇ ਹਿੰਦੂ ਸਿੱਖ ਮੁਸਲਿਮ ਸਭ ਇਕੱਠੇ ਮਨਾਉਂਦੇ ਸੀਗੇ। ਉਹ ਜਲਿਆਂਵਾਲਾ ਬਾਗ ਦੇ ਮੈਸਕਰ ਤੋਂ ਜਸਟ ਪਹਿਲਾਂ ਗੱਲ ਦੱਸ ਰਹੇ ਨੇ ਕਿ ਇਹ ਮਾਹੌਲ ਸੀਗਾ, ਇਹ ਸਨ 1915, 1918, 1920, 1925, ਇੱਥੇ ਉਹ ਮਾਹੌਲ ਸੀਗਾ। ਅੱਜ ਉਸ ਮਾਹੌਲ ਦੇ ਵਿੱਚ ਲੀਡਰ ਨੇ ਤਾਂ ਉਹ ਤਾਂ ਲੜਾਈ ਸਿਰਫ ਇੰਨੀ ਸੀਗੀ, ਸਾਰੇ ਚੰਗੇ ਘਰਾਣਿਆਂ ਦੇ ਵਕੀਲ ਸੀਗੇ, ਨਹਿਰੂ ਸਾਹਿਬ ਵੀ ਵਕੀਲ ਸੀਗੇ, ਪਟੇਲ ਸਾਹਿਬ ਵੀ ਵਕੀਲ ਸੀਗੇ, ਜਿੰਨਾ ਸਾਹਿਬ ਵੀ ਵਕੀਲ ਸੀਗੇ, ਇਹ ਚੰਗੇ ਘਰਾਣਿਆਂ ਦੇ ਵਕੀਲ ਸੀਗੇ, ਬਾਹਰੋਂ ਪੜ੍ਹ ਕੇ ਆਏ ਸੀਗੇ, ਪੜਤਾ ਇਹਨਾਂ ਨੂੰ ਵਕੀਲ, ਗਾਂਧੀ ਸਾਹਿਬ ਵੀ ਵਕੀਲ ਹੀ ਸੀਗੇ, ਗਾਂਧੀ ਸਾਹਿਬ ਨੂੰ ਇੱਕ ਮਿੰਟ ਲਈ ਛੱਡ ਦਿਓ। ਇਹ ਵਕੀਲਾਂ ਨੂੰ ਇਹ ਸੀਗਾ ਵੀ ਸਾਨੂੰ ਹੁਣ ਦੇਸ਼ ਰਾਜ ਅਸੀਂ ਕਰਾਇਆ, ਸਾਨੂੰ ਚੌਧਰੀ ਬਣਨਾ, ਲੀਡਰ ਬਣਨਾ, ਪ੍ਰਧਾਨ ਮੰਤਰੀ ਬਣਨਾ। ਪ੍ਰਧਾਨ ਮੰਤਰੀ ਬਣਨ ਦੀ ਦੌੜ ਦੇ ਵਿੱਚ ਪਟੇਲ ਸਾਹਿਬ ਵੀ ਸੀਗੇ, ਨਹਿਰੂ ਸਾਹਿਬ ਵੀ ਸੀਗੇ, ਜਿੰਨਾ ਸਾਹਿਬ ਵੀ ਸੀਗੇ, ਉਹਨਾਂ ਨੇ ਕਿਹਾ ਕੰਟਰੀ ਇੱਕ ਹੈ, ਲੀਡਰ ਹਰ ਕੋਈ ਬਣਨਾ ਚਾਹੁੰਦਾ। ਉਹ ਕਹਿੰਦੇ ਜੀ ਹੋਰ ਤਾਂ ਕਿਸੇ ਤਰ੍ਹਾਂ ਗੱਲ ਨਹੀਂ ਬਣਦੀ, ਧਰਮ ਦਾ ਸਿਲਸਿਲਾ ਵਿੱਚ ਲੈ ਆਓ ਕਿ ਜੀ ਸਾਨੂੰ ਮੁਸਲਿਮ ਨੂੰ ਅਸੀਂ ਅਲੱਗ ਰਹਿਣਾ ਇੱਥੇ। ਅੱਜ ਉੱਥੇ ਇੰਡੀਆ ਦੇ ਵਿੱਚ ਕੀ ਮੁਸਲਿਮ ਰਹਿ ਨਹੀਂ ਰਹੇ? ਕੀ ਉਹ ਤਰੱਕੀ ਨਹੀਂ ਕਰ ਰਹੇ? ਕੀ ਸਿੱਖ ਨਹੀਂ ਉੱਥੇ ਰਹਿ ਰਹੇ? ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਵੀ ਨੌਨ ਹਿੰਦੂ ਕੱਲੇ ਕੋਲ, ਔਰ ਫਿਰ ਦਰਜਨਾ ਹੀ ਨਾਮ ਲੈ ਦਾਂਗਾ, ਹੁਣ ਅਜ਼ੀਮ ਪ੍ਰੇਮ ਜੀ ਹੈ, ਅਜ਼ੀਮ ਪ੍ਰੇਮ ਜੀ ਉੱਥੇ, ਉੱਥੇ ਬਾਲੀਵੁੱਡ ਦੇ ਵਿੱਚ ਸਲਮਾਨ ਖਾਨ ਤੋਂ ਲੈ ਕੇ ਸ਼ਾਹਰੁਖ ਖਾਨ ਸਾਹਿਬ ਸਭ ਰਾਜ ਕਰਦੇ ਫਿਰਦੇ ਆ। ਏਡੇ ਬੜੇ ਸਟਾਰਜ਼ ਉੱਥੇ ਤੁਸੀਂ ਜਾ ਕੇ ਦੇਖੋ ਰਾਜ ਕਰ ਰਹੇ ਨੇ, ਸਿੱਖ ਰਾਜ ਕਰ ਰਹੇ, ਮੁਸਲਿਮ ਉੱਥੇ ਰਾਜ ਕਰ ਰਹੇ, ਅਸੀਂ ਕੋਈ ਇੱਥੇ ਰਹਿ ਥੋੜੀ ਰਹੇ, ਕੋਈ ਸਰਵਾਈਵ ਥੋੜੀ ਕਰ ਰਹੇ ਹਾਂ? ਸਾਡੇ ਜਿਹੜੇ ਸਿੱਖ ਨੇ ਅਸੀਂ ਕੋਈ ਇੰਡੀਆ ਰਹਿ ਥੋੜੀ ਰਹੇ, ਅਸੀਂ ਤਾਂ ਰਾਜ ਕਰਦੇ ਹਾਂ। ਮੈਂ 4 ਸਾਲ ਇੰਜੀਨੀਅਰਿੰਗ ਕੀਤੀ ਹੈ ਸਾਊਥ ਇੰਡੀਆ, ਜਿੱਥੇ ਕਿ ਅਸੀਂ ਬਹੁਤ ਥੋੜੇ ਜਿਹੇ ਹੁੰਦੇ ਸੀਗੇ। ਵਿਦ ਡਿਊ ਰਿਸਪੈਕਟ ਦੇਣਾ ਚਾਹੁੰਦਾ, ਸਾਨੂੰ ਕੋਈ ਮੇਰੇ ਨਾਲ, ਅਸੀਂ ਜਿੰਨੇ ਵੀ ਸਾਊਥ ਦੇ ਵਿੱਚ ਇੰਜੀਨੀਅਰਿੰਗ ਕਰਕੇ ਆਏ ਹਾਂ, ਸਾਊਥ ਇੰਡੀਆ ਜਿੱਥੇ ਅਸੀਂ ਮਾਇਨੋਰਟੀਜ਼ ਹੁੰਦੇ ਸੀ ਸਾਰੇ, ਉੱਥੇ ਅਸੀਂ ਪੰਜਾਬੀ ਦਾ ਬਹੁਤ ਘੱਟ ਹੁੰਦੇ ਸੀਗੇ। ਅਸੀਂ ਜਾ ਕੇ ਉੱਥੇ, ਮੈਂ ਪੰਜਾਬੀ ਚ ਬੜੀ ਯੂਜ਼ ਕਰਾਂ, ਧੱਕਾ ਕਰਦੇ ਸੀ ਅਸੀਂ ਸ਼ਰਮ ਧੱਕਾ ਕਰਦੇ ਸੀ ਉੱਥੇ ਜਾ ਕੇ। ਸਾਡੇ ਮੋਹਰੇ ਕੋਈ ਆਵਾਜ਼, ਉਸ ਵੇਲੇ ਸਾਰੇ ਯੰਗ ਸੀਗੇ, ਕੋਈ ਆਵਾਜ਼ ਕਰ ਸਕਦਾ ਸੀ ਕੋਈ ਸਾਡੇ ਮੋਹਰੇ? ਜਿੱਥੇ ਅਸੀਂ 10 ਪੰਜਾਬੀ ਨਿਕਲਣਾ ਸਾਡੇ ਕੋਲ, ਅਸੀਂ ਇੱਕ ਤਾਂ ਸਾਡੀ ਪੰਜਾਬੀਆਂ ਦਾ ਸਾਡਾ ਸਟਾਈਲ ਹੀ ਵੱਖਰਾ ਹੈ, ਅਸੀਂ ਬਾਈਕਸ ਲਿਜਾਣੀ ਆ, ਮੋਟਰਸਾਈਕਲ, ਕੋਈ ਆਵਾਜ਼ ਕੋਈ ਖੰਘ ਕੇ ਤਾਂ ਦਿਖਾਵੇ? ਜਦੋਂ ਨਹੀਂ ਵੀ ਕੋਈ ਖੰਘਦਾ ਸੀ ਵਿਚਾਰਾ, ਉਹੀ ਜਾ ਕੇ ਉਹਨੂੰ ਏਦਾਂ ਉਦਾਂ ਕਰ ਦੇਣਾ। ਹੁਣ ਮੈਂ ਕੀ ਇੱਥੇ ਏਅਰ ਦੇ ਉੱਤੇ ਗੱਲਾਂ ਕਰਾਂ, ਇਹਨੂੰ ਉਹ ਜੀ ਸਾਡੇ ਵੱਲ ਕੌੜਾ ਝਾਕਦਾ, ਚੱਲ 10 ਮੁੰਡੇ ਗਏ ਸੀ ਪੰਜਾਬੀ, ਉਹ ਵਿਚਾਰੇ ਲੋਕਲ ਤੇ ਵਿਚਾਰੇ ਉੱਥੇ, ਅਸੀਂ ਗੱਲ ਕਰਦੇ ਹਾਂ, ਅਸੀਂ ਮਾਇਨੋਰਟੀ, ਅਸੀਂ ਤਾਂ ਉੱਥੇ ਧੱਕਾ ਕਰਦੇ ਰਹੇ। ਅਸੀਂ ਉੱਥੇ ਕਿਸੇ ਨੂੰ ਖੰਗੜ ਦਿੰਦੇ ਸੀਗੇ, ਸਾਡੇ ਮੂਹਰੇ ਕੋਈ ਆਵਾਜ਼ ਹੈ, ਮਜਾਲ ਹੈ, ਕਿਸੇ ਦੀ ਆਵਾਜ਼ ਨਿਕਲ ਜਾਂਦੀ ਉੱਥੇ, ਇਹ ਅਸੀਂ ਸਾਰੇ ਉੱਥੇ ਅਸੀਂ ਕਰਦੇ ਹਾਂ, ਸਾਰਾ ਕਰਦੇ ਹਾਂ, ਕਿਉਂਕਿ ਠੀਕ ਹੈ ਸਾਡੇ ਕੋਲ ਉੱਥੇ ਐਫਲੂਐਂਟ ਘਰਾਂ ਦੇ ਹੁੰਦੇ ਆ ਸਾਰੇ ਮੁੰਡੇ, ਉੱਥੇ ਪੜ੍ਹਨ ਜਾਂਦੇ ਆ, ਪੈਸੇ ਵੀ ਹੈ, ਤਾਕਤ ਵੀ ਹੈ, ਅਸੀਂ ਥੋੜਾ ਸਰੀਰ ਵੀ ਸਾਡੇ ਸਾਰਿਆਂ ਦੇ ਉੱਚੇ ਲੰਮੇ ਸੋਹਣੇ ਸੁਨੱਖੇ ਗੱਭਰੂ ਪੰਜਾਬੀ ਜਵਾਨ ਹੈ ਤਗੜੇ ਉੱਥੇ, ਅਸੀਂ ਤਾਂ 4 ਸਾਲ ਦੇਖ ਕੇ, ਔਰ ਸਾਰੀ ਸ਼ਹਿਰਾਂ ਦੇ ਵਿੱਚ ਫਰੋਮ ਵਿਧਰ ਤੋਂ ਲੈ ਕੇ ਤੁਸੀਂ ਕਿਤੇ ਚਲ ਜਾਓ, ਔਰੰਗਾਬਾਦ ਚਲੇ ਜਾਓ, ਵਿਧਰ ਚਲ ਜਾਓ, ਬੈਂਗਲੋਰ ਚਲ ਜਾਓ, ਤੁਸੀਂ ਪੂਨੇ ਚਲ ਜਾਓ, ਜਿੱਥੇ ਮਰਜ਼ੀ ਚਲ ਜਾਓ, ਤੁਸੀਂ ਹੁਬਲੀ ਚਲ ਜਾਓ, ਧਾਰਵਾੜ ਚਲ ਜਾਓ, ਗੁਲਬਰਗਾ ਚਲੇ ਜਾਓ, ਹੋਰ ਕਿਹੜੇ ਕਿਹੜੇ ਸ਼ਹਿਰ ਤੁਹਾਨੂੰ ਗਣਾਵਾ ਸਾਊਥ ਦੇ, ਜਿੱਥੇ ਅਸੀਂ ਜਾ ਕੇ ਉੱਥੇ ਅਸੀਂ ਮਾਇਨੋਰਟੀ ਚ ਹੁੰਦੇ ਹਾਂ ਸਾਰੇ ਪੰਜਾਬੀ, ਉੱਥੇ ਤਾਂ ਸਾਰਾ ਲੋਕਲ ਬੰਦਾ ਆਉਂਦਾ ਸਾਊਥ ਇੰਡੀਆ, ਹਿੰਦੂ ਬੰਦੇ ਸਾਰੇ ਉੱਥੇ, ਅਸੀਂ ਜਾ ਕੇ ਉੱਥੇ ਅਸੀਂ ਉੱਥੋਂ, ਔਰ ਜਿੱਥੇ ਅਸੀਂ ਜਾਂਦੇ ਹਾਂ ਉੱਥੇ ਬਿਹਾਰ ਤੋਂ ਵੀ ਆਏ ਹੁੰਦੇ ਆ, ਉੱਥੇ ਯੂਪੀ ਉੱਤਰਾਖੰਡ, ਕੋਈ ਕਿਤੋਂ ਗੰਗਾਨਗਰ ਤੋਂ ਆਇਆ, ਕੋਈ ਕਿਤੋਂ ਆਏ ਆ, ਬਿਹਾਰ ਦੇ ਬੰਦੇ ਅਸੀਂ ਖੜਨ ਥੋੜੀ ਦਿੰਦੇ ਕਿਸੇ ਨੂੰ ਆਪਣੇ ਪੰਜਾਬੀ, ਸਾਡੇ ਮੋਰੇ ਕੋਈ ਉੱਥੇ ਅਸੀਂ ਗੱਲਾਂ ਇੱਥੇ ਕਰਦੇ ਜੀ, ਮਾਇਨੋਰਟੀ ਹੈ ਸਾਡੇ ਨਾਲ, ਧੱਕਾ ਹੋ ਗਿਆ, ਮਾਇਨੋਰਟੀ ਧੱਕਾ ਹੋ ਗਿਆ, ਉਹ ਅਸੀਂ ਧੱਕਾ ਕਰਦੇ ਹਾਂ, ਅਸੀਂ ਰਾਜ ਕਰਦੇ ਹਾਂ ਉੱਥੇ, ਮੈਂ ਤਾਂ ਇਹ ਦੇਖ ਕੇ ਆਇਆ ਉੱਥੇ, ਦੱਸੋ ਮੈਨੂੰ ਕਿੱਥੇ ਸਾਨੂੰ ਕੋਈ ਗੁਰਦੁਆਰਾ ਬਣਾਉਣ ਚ ਸਾਨੂੰ ਕੋਈ ਬਣਾਈਏ, ਕਿੱਥੇ ਬਿਜ਼ਨਸ ਕਰਨ ਚ, ਟਰਾਂਸਪੋਰਟ ਦਾ ਬਿਜ਼ਨਸ ਤੋਂ ਲੈ ਕੇ ਹੋਟਲ ਇੰਡਸਟਰੀ ਤੋਂ ਲੈ ਕੇ ਹਰ ਬਿਜ਼ਨਸ ਤੇ ਸਾਡਾ ਰਾਜ ਹੈ ਉੱਥੇ, ਮੈਨੂੰ ਤੁਸੀਂ ਨਾਮ ਦੱਸੋ ਕਿ ਕਿਹੜੀ ਇੰਡਸਟਰੀ ਚ ਰਾਜ ਨਹੀਂ ਹੈ। ਸੋ ਉੱਥੇ ਨਾਨ ਹਿੰਦੂ, ਚਾਹੇ ਕੋਈ ਪਾਰਸੀ ਹੈ, ਚਾਹੇ ਕੋਈ ਸਿੱਖ ਹੈ, ਚਾਹੇ ਕੋਈ ਮੁਸਲਿਮ ਹੈ, ਚਾਹੇ ਕੋਈ ਜੈਨ ਹੈ, ਠੀਕ ਹੈ, ਉੱਥੇ ਰਾਜ ਕਰਦੇ ਫਿਰਦੇ। ਇੰਡੀਆ ਦਾ ਸਭ ਤੋਂ ਬੜਾ ਮੀਡੀਆ ਕੌਣ ਹੈ? ਜੈਨ ਓਨ ਕਰਦਾ, ਨਾਨ ਹਿੰਦੂ ਓਨ ਕਰਦਾ, ਵਿਨੀਤ ਜੈਨ ਹੈ, ਉਹ ਹਿੰਦੂ ਥੋੜੀ ਹੈ। ਸਭ ਤੋਂ ਵੱਡੀ ਦੁਨੀਆਂ ਦਾ ਸਭ ਤੋਂ ਬੜਾ ਅਖਬਾਰ ਹੈ ਜੀ, ਪ੍ਰਿੰਟ ਹੋਣ ਵਾਲਾ, ਔਰ ਆਨਲਾਈਨ ਵੀ, ਡਿਜੀਟਲ ਵੀ ਤੇ ਪ੍ਰਿੰਟ ਵੀ, ਸਭ ਤੋਂ ਬੜਾ ਮੀਡੀਆ ਅਦਾਰਾ ਹੈ, ਜੈਨ ਹੈ, ਹਿੰਦੂ ਥੋੜੀ ਹੈ, ਕੋਈ ਪਾਰਸੀ ਹੈ, ਕੋਈ ਮੁਸਲਿਮ ਹੈ, ਕੋਈ ਕੁਛ ਹੈ। ਸੋ ਇਹ ਜਿਹੜੀ ਥਿਊਰੀ ਐਵੇਂ ਫਾਲਤੂ ਦੀ ਫੀਡ ਕਰ ਦਿੱਤੀ ਗਈ, ਨਾ ਤੁਹਾਡੇ ਕੋਲ ਕੋਈ ਵਿਜ਼ਨ ਸੀ, ਪਾਕਿਸਤਾਨ ਬਣਾਉਣਾ, ਬਣਾ ਲਓ ਤੁਸੀਂ ਪਾਕਿਸਤਾਨ, ਧਰਮ ਕੋਈ ਹੁਣ ਬਣ ਗਿਆ, ਮੈਂ ਕਹਿੰਦਾ ਠੀਕ ਹੈ, ਵਧੀਆ, ਦੋ ਭਰਾ ਅਲੱਗ ਹੋਣੇ ਨੀ ਚਾਹੀਦੇ ਸੀਗੇ, ਕਿਸ ਗੱਲ ਤੇ ਅਲੱਗ ਹੋਣੇ, ਕਿਸ ਗੱਲ ਤੇ ਅਲੱਗ ਹੋਏ, ਕੀ ਵਿਜ਼ਨ ਹੈ ਦੱਸੋ ਮੈਨੂੰ। ਉਹ 4 ਬੰਦੇ ਇਕੱਠੇ ਹੋ ਕੇ ਉਹ ਚੱਲ ਜੀ ਇਮਰਾਨ ਖਾਨ ਸਾਹਿਬ ਨੂੰ ਅੰਦਰ, ਕੀ ਵਿਦ ਡਿਊ ਰਿਸਪੈਕਟ, ਮੈਂ ਤੇ ਹੁਣ ਕਵਰ ਹੀ ਨਹੀਂ ਕਰਦਾ ਪਾਕਿਸਤਾਨ, ਥੋੜੀ ਜਿਹੀ ਖਬਰ ਦੇਈ ਦੀ ਹੈ ਤੇ ਚਲੋ ਐਵੇਂ ਕੋਈ ਬੰਦਾ ਫਿਰ ਨਾਰਾਜ਼ ਹੋ ਜਾਂਦਾ, ਹਰ ਲੋਕੀ ਆਪਣੀ ਮਰਜ਼ੀ ਦੀ ਗੱਲਾਂ ਸੁਣਨਾ ਚਾਹੁੰਦੇ, ਇਹ ਵੀ ਬੜੀ ਪ੍ਰੋਬਲਮ ਹੋ ਗਈ ਹੈ ਮੀਡੀਆ ਦੇ ਵਿੱਚ, ਵਰਨਾ ਤੁਸੀਂ ਗੱਲ ਦਾ ਜਵਾਬ ਦਿਓ। ਇੱਕ ਮੈਂ ਤੇ ਆਪਣੇ ਫਰੈਂਡਸ ਵਿੱਚ, ਆਪਣੇ ਪਾਕਿਸਤਾਨ ਫਰੈਂਡ 'ਚ ਮੈਂ ਤੇ ਮਜ਼ਾਕ ਬਣਾਇਆ, ਕੋਟ ਬਣਾਇਆ ਮੈਂ ਉਹਨਾਂ ਨੂੰ, ਮੈਂ ਹਮੇਸ਼ਾ ਇੱਕ ਲਾਈਨ ਯੂਜ਼ ਕਰਦਾ ਫਿਰ ਮਜ਼ਾਕ ਕਰਦੇ, ਮੈਂ ਯਾਰ ਇਹ ਤੁਸੀਂ ਕੰਟਰੀ ਬਣਾਇਆ, ਕੀ ਬਣਾਇਆ ਤੁਸੀਂ ਕੰਟਰੀ, ਯੂਅਰ ਨੈਸ਼ਨਲ ਹੀਰੋ ਹੂ ਵਨ ਯੂ ਦਾ ਵਰਲਡ ਕੱਪ, ਯੂ ਕੈਨ ਟੇਕ ਹਿਮ ਟੂ ਜੇਲ, ਬਟ ਦ ਵੇ ਯੂ ਆਰ ਟੋਸਿੰਗ ਹਿਮ ਅਰਾਊਂਡ, ਸਾਨੂੰ ਇੰਨਾ ਗੁੱਸਾ ਆ ਰਿਹਾ ਸੀਗਾ ਦੇਖ ਕੇ, ਤੁਸੀਂ ਉਹਨੂੰ ਜੇਲ ਕਰ ਦਿਓ, ਮੈਂ ਉਹ ਤੁਹਾਡਾ ਇੰਟਰਨਲ ਮਾਮਲਾ ਹੈ, ਠੀਕ ਹੈ, ਅਦਾਲਤ ਉਹਨੂੰ 100 ਸਾਲ ਦੀ ਸਜ਼ਾ ਦੇ ਦੇ ਇਮਰਾਨ ਖਾਨ ਸਾਹਿਬ ਨੂੰ, ਤਰੀਕੇ ਨਾਲ ਪਕੜ ਕੇ ਲੈ ਗਿਆ। ਸ਼ਾਹ ਮਹਿਮੂਦ ਕੁਰੇਸ਼ੀ ਸਾਹਿਬ ਦਾ ਵੀਡੀਓ ਦੇਖਿਆ, ਤੁਸੀਂ ਉਸ ਸ਼ਖਸ ਨੂੰ ਜ਼ਲੀਲ ਕਰ ਰਹੇ ਹੋ, ਉਸ ਸ਼ਖਸ ਨੂੰ ਤੁਸੀਂ, ਹੈ ਉਹ ਬੰਦਾ ਵਿਚਾਰਾ ਖੜਾ ਉੱਥੇ ਜਾ ਕੇ, ਯਾਰ ਪੜ੍ਹਿਆ ਲਿਖਿਆ ਬੰਦਾ, ਉਹਦੀ ਅੰਗਰੇਜ਼ੀ ਦੇਖੋ ਤੁਸੀਂ, ਕਿਆ ਫਲੂਐਂਟ, ਮਤਲਬ ਦੁਨੀਆਂ ਉਹਨੇ ਦੇਖੀ ਹੈ, ਉਹ ਮਤਲਬ ਕਿ ਟੌਰ ਸੀ ਉਹਦੀ ਫੋਰਨ ਮਿਨਿਸਟਰ ਦੀ, ਤੁਸੀਂ ਅੱਜ ਉਹਦੀ ਹਾਲਤ ਕੀ ਕਰ ਦਿੱਤੀ ਹੈ, ਸ਼ਾਹ ਮਹਿਮੂਦ ਕੁਰੇਸ਼ੀ ਦੀ, ਔਰ ਹਰੇਕ ਦੀ ਤੁਸੀਂ ਇਹੀ ਹਾਲਤ ਕਰ ਦਿੱਤੀ ਹੈ, ਫਿਰ ਕਿਸ ਮਤਲਬ ਬਹਾਨਾ ਕੀ ਲਗਾਇਆ ਸੀ ਜੀ, ਅਸੀਂ ਮੁਸਲਿਮ ਆ, ਸਾਨੂੰ ਅਲੱਗ ਕੰਟਰੀ ਚਾਹੀਦਾ, ਫਿਰ ਆਪਣੇ ਮੁਸਲਿਮ ਬ੍ਰਦਰਸ ਦੀ ਰਿਸਪੈਕਟ ਤਾਂ ਕਰੋ ਯਾਰ, ਤੁਸੀਂ ਤਾਂ ਉੱਥੇ ਮਾਰਨ ਕੁੱਟਣ ਲੱਗੇ ਹੋਏ ਹੋ, ਮਹਿਲਾਵਾਂ ਦਾ ਤੁਸੀਂ ਨਹੀਂ ਦੇਖਿਆ, ਔਰਤਾਂ ਨੂੰ ਵੀ ਚੱਕ ਕੇ ਚੱਲ ਅੰਦਰ, ਜਿਹੜੀ ਕੋਈ ਤੁਹਾਨੂੰ ਲੱਗਦਾ ਹੈ ਕਿ ਜੀ ਇਮਰਾਨ ਖਾਨ ਸਾਹਿਬ ਦੀ ਸਪੋਰਟਰ ਹੈ, ਚਲੋ ਤੁਸੀਂ ਅੰਦਰ। ਆ ਪੱਤਰਕਾਰ ਦੇਖ ਲਓ ਅਸਦ ਤੂਰ ਵਰਗੇ, ਪਤਾ ਨਹੀਂ ਉਹ ਇੱਕੋ ਅਰਸ਼ਦ ਸ਼ਰੀਫ ਹੋ, ਤੁਸੀਂ ਉੱਥੇ ਜਾ ਕੇ ਉਹਨੂੰ ਮਾਰ ਦਿੱਤਾ, ਔਰ ਦੂਸਰਾ ਇਮਰਾਨ ਰਿਆਜ਼ ਖਾਨ, ਉਹ ਤਾਂ ਵਿਚਾਰਾ ਬੋਲਣ ਜੋਗਾ ਨਹੀਂ ਛੱਡਿਆ ਤੁਸੀਂ, ਇਮਰਾਨ ਰਿਆਜ਼ ਖਾਨ ਨੂੰ ਤਾਂ ਮੈਨੂੰ ਲੱਗਦਾ ਉਹਦੀ ਵਿਚਾਰੀ ਦੀ ਮਤਲਬ ਖਤਮ ਹੀ ਕਰ, ਉਹ ਵੀ ਮਰਿਆ ਵਰਗਾ ਹੀ ਕਰ ਦਿੱਤਾ ਤੁਸੀਂ। ਆ ਅਸਦ ਤੂਰ ਹੁੰਦਾ ਸੀ, ਇਹ ਮੈਂ ਕਿੰਨੀ ਦੇਰ ਤੋਂ ਇਹਨੂੰ ਫੋਲੋ ਕਰਦਾ, ਇਹ ਤੁਸੀਂ ਹਾਲਤ ਕੀ ਕਰ ਦਿੱਤੀ ਇਹਦੀ, ਛੱਡੋ ਇਹ ਸਾਰੀਆਂ। ਉਹੀ ਕੰਮ ਸਾਡੇ ਇੱਥੇ ਆ, 4 ਬੰਦਿਆਂ ਨੂੰ ਚਾਹੀਦਾ ਜੀ ਅਸੀਂ ਖਾਲਿਸਤਾਨ ਬਣਾ ਦੇਣਾ, ਹੁਣ ਕੋਈ ਸਵਾਲ ਕੋਈ ਕਰੇ ਤੇ ਉਹਨੂੰ ਬਸ ਮਾਰੋ ਕੁੱਟੋ, ਇਹੀ ਕੰਮ ਹੈ। ਇਸ ਲਈ ਮੈਂ ਤਾਂ ਹੁਣ ਇਹਦੇ ਤੇ ਵੀ ਕੁਸ਼ਚਨ ਨਹੀਂ ਕਰਦਾ ਵੀ ਕੀ ਕੁਛ ਕੁਸ਼ਚਨ ਕਰੀਏ, ਕਿਉਂਕਿ ਵਿਜ਼ਨ ਨਹੀਂ ਹੈ ਇਹਨਾਂ ਲੋਕਾਂ ਕੋਲ, ਕੋਈ ਪੜ੍ਹਾਈ ਲਿਖਾਈ, ਕੋਈ ਇਨੋਵੇਸ਼ਨ ਨਾਲ ਕੋਈ ਸੰਬੰਧ ਨਹੀਂ ਇਹਨਾਂ ਲੋਕਾਂ ਦਾ। ਹਾਂਜੀ ਗੋ ਅਹੈਡ ਚੀਮਾ ਸਾਹਿਬ। ਹਾਂਜੀ ਚੀਮਾ ਸਾਹਿਬ ਰੱਖੋ ਗੱਲ ਤੁਸੀਂ। ਹਾਂਜੀ
ਹਾਂਜੀ ਜਦਵੀਰ ਜੀ, ਆਪਣਾ ਪਾਕਿਸਤਾਨ ਜਦੋਂ ਬਣਿਆ ਸੀ ਉਦੋਂ ਸਹੀ ਕੰਟਰੀ ਬਣਿਆ ਸੀ, ਚਲੋ ਠੀਕ ਹੈ, ਉਹ ਬਾਅਦ ਦੇ ਵਿੱਚ ਨਾਲ ਦਾ ਜੋ ਹੋ ਗਿਆ ਜਦੋਂ ਸੀ ਆਪਣਾ ਬਣਿਆ ਉਦੋਂ ਬਹੁਤ ਅੱਛੀ ਕਾਨਵੀ ਸੀ, ਹਰ ਚੀਜ਼ ਅੱਛੀ ਸੀ, ਠੀਕ ਹੈ, ਛੱਡੋ ਉਹ ਮੁਲਕ ਹੀ ਤਰੱਕੀ ਕਰਦੇ ਨੇ ਜਿੱਥੇ ਨਾਲ ਦਾ, ਉਹ ਇੱਕ ਹਿੰਦੁਸਤਾਨੀ ਤਾਂ ਹਿੰਦੁਸਤਾਨੀ ਹੈ, ਕਿਉਂ ਮੁਲਕ ਤਰੱਕੀ ਹਿੰਦੁਸਤਾਨ ਕਰ ਰਿਹਾ, ਕਿਉਂ ਬੰਗਲਾਦੇਸ਼ ਤਰੱਕੀ ਕਰ ਰਿਹਾ, ਕਿਉਂਕਿ ਬੰਗਾਲੀ ਬੰਗਾਲੀ ਹੈ, ਹਿੰਦੁਸਤਾਨੀ ਹਿੰਦੁਸਤਾਨੀ ਹੈ, ਸਾਰਾ ਚਾਹੇ ਉਹ ਸਿੱਖ ਹੈ, ਚਾਹੇ ਉਹ ਮੁਸਲਮਾਨ ਹੈ, ਚਾਹੇ ਦੂਜਾ ਜਾਂ ਤੀਜਾ, ਬੰਗਾਲ ਚ ਵੀ ਇਸ ਤਰ੍ਹਾਂ ਹੀ, ਚਾਹੇ ਉਹ ਸਾਈ ਹੈ, ਚਾਹੇ ਕ੍ਰਿਸਚੀਅਨ, ਕੋਈ ਵੀ ਹੈ, ਕਿਸੇ ਮਜ਼ਹਬ ਨਾਲ ਤਲਕ, ਉਹ ਬੰਗਾਲੀ ਬੰਗਾਲੀ ਹੈ। ਪਾਕਿਸਤਾਨ ਚ ਇਹ ਮਸਲਾ ਨੀ ਹੈ ਨਾ, ਪਾਕਿਸਤਾਨ ਜਿਹੜਾ ਬਰਬਾਦ ਹੋ ਰਿਹਾ ਜਾਂ ਤਬਾਹ ਹੋ ਰਿਹਾ, ਇਸੇ ਵਜ੍ਹਾ ਤੋਂ ਹੋ ਰਿਹਾ ਕਿ ਉੱਥੇ ਹਰ ਇੱਕ ਨੇ ਆਪਣਾ ਆਪਣੀ ਆਪਣਾ ਆਪਣਾ ਫਿਰਕਾ ਲਾਇਆ। ਚਲੋ ਛੱਡੋ ਇਸ ਗੱਲ ਨੂੰ, ਬਹੁਤ ਹੋ ਗਿਆ, ਮਿਹਰਬਾਨੀ, ਸ਼ੁਕਰੀਆ ਚੌਧਰੀ ਜੀ, ਕਾਫੀ ਟਾਈਮ ਤੁਹਾਡਾ, ਤੁਸੀਂ ਇੱਥੇ ਡਿਟੇਲ ਦਿੱਤੀ ਹੈ ਤੇ ਆਪਣਾ ਕਿਸੇ ਨੂੰ ਯਾਰਡ ਪਾਰਕਿੰਗ ਚਾਹੀਦੀ ਹੋਵੇ, ਡਰੂ ਐਂਡ ਟੋਬਰਮ ਢੱਡੀ ਯਾਰਡ ਹੈ, ਕਿਸੇ ਨੂੰ ਟਰੱਕ ਟ੍ਰੇਲਰ ਦੀ ਪਾਰਕਿੰਗ ਚਾਹੀਦੀ ਹੋਵੇ, ਉਹ ਮੈਨੂੰ ਫੋਨ ਕਰ ਸਕਦਾ 6478741442 6471484 ਜਦਵੀ ਜੀ, ਬਹੁਤ ਬਹੁਤ ਥੈਂਕ ਯੂ ਤੁਹਾਡਾ,
ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ ਚੀਮਾ ਸਾਹਿਬ। ਗੱਲ ਇਹ ਆ ਨਾ ਕਿ ਜਦੋਂ ਮੈਂ ਕਈ ਮੈਨੂੰ ਪੁੱਛਦੇ ਨਾ ਕਿ ਜੇ ਜਰਨਲਿਜ਼ਮ ਕਰਨੀ ਹੈ ਤਾਂ ਕੀ ਕਰਨਾ, ਮੈਂ ਕਿਹਾ ਇੱਕ ਤੇ ਕਰੰਟ ਨਿਊਜ਼ ਪੜਿਆ ਕਰੋ ਤੇ ਹਿਸਟਰੀ ਵੀ ਜ਼ਰੂਰ ਪੜਿਆ ਕਰੋ। ਉਹ ਵੀ ਸਾਨੂੰ ਇਹ ਜਿਹੜਾ ਚੈਪਟਰ ਪੜਾਇਆ ਜਾਂਦਾ ਨਾ ਕਿ ਪਾਕਿਸਤਾਨ ਨੋ ਡਾਊਟ ਇਕਾਨਮੀ ਠੀਕ ਹੈ, ਸਾਰਾ ਕੁਝ ਠੀਕ ਹੈ, ਉਹ ਉਧਾਰ ਦੀ ਇਕਾਨਮੀ ਸੀਗੀ। ਤੁਸੀਂ ਕਹਿੰਦੇ ਹੋ ਜਦੋਂ ਬਣਿਆ ਬਹੁਤ ਵਧੀਆ, 1950 ਦੇ ਵਿੱਚ ਤੇ ਲਿਆਕਤ ਅਲੀ ਖਾਨ ਸਾਹਿਬ ਨੂੰ ਅਸੈਸੀਨੇਟ ਕਰ ਦਿੱਤਾ ਗਿਆ ਸੀ, ਪਾਕਿਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਲਿਆਕਤ ਅਲੀ ਖਾਨ ਸਾਹਿਬ, ਔਰ ਅੱਜ ਤੱਕ ਉਹ ਠੀਕ ਹੈ, ਅਸੀਂ ਕਹਾਣੀਆਂ ਪਾਈ ਜਾ ਰਹੇ ਹਾਂ ਕਿ ਜੀ ਕਿਹਨੇ ਮਾਰਿਆ, ਅੱਜ ਤੱਕ ਕੋਈ ਪਤਾ ਲੱਗਾ। 1947 ਚ ਕੰਟਰੀ ਆਜ਼ਾਦ ਹੁੰਦਾ ਹੈ, 4 ਸਾਲ ਬਾਅਦ ਪਹਿਲੇ ਪ੍ਰਧਾਨ ਮੰਤਰੀ ਦਾ ਕਤਲ ਹੋ ਜਾਂਦਾ। ਉਹ ਹੁਣ ਤੁਸੀਂ ਦੱਸ ਦੋਗੇ ਮੈਨੂੰ ਕਹਾਣੀਆਂ ਪਾਲੋਗੇ, ਇਹਨੇ ਮਾਰਿਆ ਉਹਨੇ ਮਾਰਿਆ, ਨਾ ਉਹ ਪਤਾ ਲੱਗਾ ਲਿਆਕਤ ਅਲੀ ਖਾਨ ਸਾਹਿਬ ਨੇ ਕਿਹਨੇ ਮਾਰਿਆ, ਤੇ ਜ਼ਰਦਾਰੀ ਸਾਹਿਬ ਰਾਸ਼ਟਰਪਤੀ ਹੋ ਕੇ ਵੀ ਅੱਜ ਤੱਕ ਇਹ ਨਹੀਂ, ਤੁਸੀਂ 4 ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਅਲੱਗ ਗੱਲ ਹੈ, ਪਰ ਬੇਨਜ਼ੀਰ ਭੁੱਟੋ ਸਾਹਿਬਾ ਦੇ, ਉਹਨਾਂ ਦੀ ਆਪਣੀ ਵਾਈਫ ਦੇ, ਉਹਨਾਂ ਦੀ ਆਪਣੀ ਵਾਈਫ ਦੇ ਅਸਲ ਕਤਲ ਕੌਣ ਹੈ, ਪਿੱਛੇ ਮਾਸਟਰ ਮਾਇੰਡ ਕੌਣ ਹੈ, ਕੀ ਜ਼ਰਦਾਰੀ ਸਾਹਿਬ ਰਾਸ਼ਟਰਪਤੀ ਬਣਨ ਤੋਂ ਬਾਅਦ ਵੀ ਕੁਛ ਕਰ ਸਕੇ ਉਹਨਾਂ ਦਾ, ਉਹ ਨਾ ਉਦੋਂ ਪਤਾ ਲੱਗਾ ਲਿਆਕਤ ਅਲੀ ਖਾਨ ਸਾਹਿਬ ਦਾ ਨਾ ਅੱਜ। ਤੇ 1948 ਦੇ ਵਿੱਚ ਜਦੋਂ ਇਹ ਨੀ ਪਤਾ ਲੱਗਾ ਕਿ ਜੀ ਜਿੰਨਾ ਸਾਹਿਬ ਨੂੰ ਵਾਕਈ ਕੋਈ ਸਾਜਿਸ਼ ਸੀਗੀ ਜਾਂ ਕੀ ਉਹਨਾਂ ਦੀ ਟ੍ਰੀਟਮੈਂਟ ਹੋਈ ਆਖਰੀ ਵਾਰ ਜਦ ਉਹਨਾਂ ਦੀ ਡੈਥ ਹੋਈ ਹੈ, ਇਹ ਨੀ ਪਤਾ ਲੱਗਾ ਵੀ ਉਹਨਾਂ ਦੀ ਜਿਹੜੀ ਸਿਸਟਰ ਹੈ ਉਹ ਜਿੰਨਾ ਸਾਹਿਬ ਦੀ, ਕਿ ਕੀ ਉਹ ਦੇਸ਼ ਦਰੋਹੀ ਹੈ, ਪਾਕਿਸਤਾਨ ਦੇ ਖਿਲਾਫ਼ ਨੇ, ਕਿ ਸੱਚੀ ਦੇਸ਼ ਭਗਤ ਸੀਗੇ ਉਹ, ਇਹ ਨੀ ਅੱਜ ਤੱਕ ਪਤਾ ਲੱਗਾ ਕਿ ਯਾਹਿਆ ਖਾਨ ਸਾਹਿਬ ਕੀ ਕਰਦੇ ਰਹੇ ਕਿ ਸਾਨੂੰ 1971 ਦੇ ਵਿੱਚ ਸਾਡੇ ਤੋਂ ਬੰਗਲਾਦੇਸ਼ ਅਲੱਗ ਹੋ ਗਿਆ, ਇਹ ਨੀ ਸਾਨੂੰ ਅੱਜ ਤੱਕ ਪਤਾ ਲੱਗਾ। 4 ਬੰਦੇ ਇਕੱਠੇ ਹੋ ਕੇ ਉਹ ਕਹਿੰਦੇ ਜੀ ਕਾਰਗਿਲ ਦੀ ਜੰਗ ਲੜਨੀ ਹੈ, ਉਹ ਬਾਅਦ ਇਹ ਨੀ ਪਤਾ ਲੱਗਾ ਕਿ ਅਸੀਂ ਆਰਮੀ ਆਪਣੀ ਜਿਹੜੀ ਇੰਨੀ ਪਾਕਿਸਤਾਨ ਫੌਜ ਹੈ ਕਿਉਂ ਭੇਜੀ ਉੱਥੇ। ਸੋ ਅਗੇਨ ਵਿਦ ਡਿਊ ਰਿਸਪੈਕਟ, ਉਹ ਮੈਂ ਔਰ ਮੈਂ ਉੱਥੇ ਛੱਡ ਦਿਓ ਪਾਕਿਸਤਾਨ ਦੀ ਗੱਲ, ਮੈਂ ਤਾਂ ਵਾਪਸ ਇੱਧਰ ਪੰਜਾਬ ਤੇ ਆਇਆ, ਸਾਡਾ ਵੀ ਇਹੀ ਹਾਲ ਹੈ ਇੱਧਰ, ਸਾਨੂੰ ਵੀ ਅਸੀਂ ਕਹਿੰਦੇ ਹਾਂ ਸਾਨੂੰ ਇੱਦਾਂ ਖਾਲਿਸਤਾਨ ਬਣਾ ਦਿਓ। ਪਹਿਲਾਂ ਮੈਨੂੰ ਦੱਸੋ ਸਹੀ ਬੰਦਾ ਤੇ ਲੈ ਕੇ ਆਓ ਯਾਰ, ਕੋਈ ਇੱਕ ਬੰਦਾ, ਅਸੀਂ ਮੈਂ ਤੇ ਸਿੱਧੀ ਗੱਲ ਕਰਨਾ, ਛੱਡ ਦਿਓ ਹੁਣ ਪਾਕਿਸਤਾਨ ਨੂੰ ਇੰਡੀਅਨ ਸਾਈਡ ਪੰਜਾਬ ਤੇ, ਜਦੋਂ ਸਾਡੇ ਕੋਲ ਇੱਕ ਲੀਡਰ ਨਹੀਂ ਹੈ ਕਿ ਜਿਹਦੇ ਕੋਲ ਕੋਈ ਵਿਜ਼ਨ ਹੋਵੇ ਜਿਹੜਾ ਸਾਨੂੰ ਕੋਈ ਰੋਡ ਮੈਪ ਦਿਖਾ ਸਕੇ ਕਿ ਜੀ ਹਾਂਜੀ ਅਸੀਂ ਜਾਣਾ ਕਿੱਥੇ ਆ, ਕੋਈ ਹੈ? ਜਿੰਨੇ ਲੀਡਰ ਆਏ ਨੇ ਹੁਣ, ਭਗਵੰਤ ਮਾਨ ਸਾਹਿਬ ਜ਼ਰੂਰ ਦਲੇਰ ਨੇ, ਇਮਾਨਦਾਰ ਹੈ, ਬਟ ਵਿਜ਼ਨ ਦਾ ਹਜੇ ਅਸੀਂ ਨਹੀਂ ਕੁਛ ਕਹਿਣਾ ਚਾਹੁੰਦੇ। 8-10 ਸਾਲ ਦਿਓ ਇਹਨਾਂ ਨੂੰ, ਭਗਵੰਤ ਮਾਨ ਸਾਹਿਬ ਨੂੰ, ਮੇ ਬੀ ਹੀ ਕੁਡ ਡੂ ਸਮਥਿੰਗ, ਬਟ ਪ੍ਰੀਵੀਅਸ ਲੀਡਰ ਤੁਸੀਂ 50 ਸਾਲ ਚ ਮੈਨੂੰ ਕੋਈ ਜਵਾਬ ਦੇ ਦੇ, ਅੱਜ ਤੱਕ ਤਾਂ ਕਿਸੇ ਤੋਂ ਜਵਾਬ ਦਿੱਤਾ ਨਹੀਂ ਗਿਆ ਇਸ ਗੱਲ ਦਾ, ਕੋਈ ਵਿਜ਼ਨਰੀ ਲੀਡਰ, ਅਸੀਂ ਮੈਂ ਇੰਡੀਅਨ ਸਾਈਡ ਪੰਜਾਬ ਦੀ ਗੱਲ ਕਰ ਰਿਹਾ, ਹੈਵ ਵੀ ਪ੍ਰੋਡਿਊਸਡ 1 ਸਿੰਗਲ ਵਿਜ਼ਨਰੀ ਲੀਡਰ? ਅਸੀਂ ਜਿਨ੍ਹਾਂ ਨੇ ਵੀ ਸਾਡੇ ਕਿਸੇ ਵੀ ਫੀਲਡ ਚ ਕੋਈ ਵਧੀਆ ਕੰਮ ਕੀਤਾ, ਸਵਾਏ ਇਸ ਗੱਲ ਦੇ ਕਿ ਅਸੀਂ ਉਹਨਾਂ ਨੂੰ ਟਾਰਗੇਟ ਕਰਨ ਦੇ। ਦਿਲਜੀਤ ਦੋਸਾਂਝ ਹੈ, ਉਹ ਉੱਥੇ ਅੰਬਾਨੀ ਸਾਹਿਬ ਉਹਨਾਂ ਦੇ ਉੱਥੇ ਗਿਆ, ਅਸੀਂ ਉਹਨੂੰ ਵੀ ਟਾਰਗੇਟ, ਦਿਲਜੀਤ ਦੋਸਾਂਝ ਨੂੰ ਵੀ ਉਲਟਾ ਸਿੱਧਾ ਬੋਲਣਾ, ਅਸੀਂ ਸਿੱਧੂ ਮੂਸੇਵਾਲਾ ਦਾ ਤਾਂ ਕਤਲ ਹੀ ਕਰ ਦੇਣਾ, ਅਸੀਂ ਗੁਰਦਾਸ ਮਾਨ ਸਾਹਿਬ ਨੂੰ ਵੀ ਇੱਦਾਂ ਕਰਨਾ, ਅਸੀਂ ਇੱਥੇ ਡਾਕਟਰ ਮਨਮੋਹਨ ਸਿੰਘ ਆਣਗੇ ਉਹਨਾਂ ਨੂੰ ਵੀ ਅਸੀਂ ਕਾਲੀਆਂ ਝੰਡੀਆਂ ਦਿਖਾਉਣੀਆਂ। ਦੁਨੀਆਂ ਉਹਨਾਂ ਦੀ ਰਿਸਪੈਕਟ ਕਰਦੀ ਹੈ, ਡਾਕਟਰ ਮਨਮੋਹਨ ਸਿੰਘ ਦੀ, ਕਿਆ ਉਹਨਾਂ ਦੀ ਨੌਲੇਜ, ਕਿਆ ਉਹਨਾਂ ਦੀ ਪੜ੍ਹਾਈ, ਜਿਹਨੇ ਪਤਾ ਨਹੀਂ 2 ਜਮਾਤ ਪੜ੍ਹੀ ਹੈ ਨਹੀਂ ਪੜ੍ਹੀ, ਉਹ ਵੀ ਜਾ ਕੇ ਡਾਕਟਰ ਮਨਮੋਹਨ ਸਿੰਘ ਤੇ ਕਮੈਂਟ ਕਰਨ ਲੱਗ ਪੈਂਦਾ ਵੀ ਇਹਨੂੰ ਇਕੋਨਮੀ ਦਾ ਕੀ ਪਤਾ ਹੈ, ਇਹ ਇੱਦਾਂ ਆ, ਇਹ ਸਾਡੇ ਸਿੱਖਾਂ ਦਾ ਦੁਸ਼ਮਣ ਹੈ ਮਨਮੋਹਨ ਸਿੰਘ, ਪਤਾ ਨਹੀਂ ਉਹ ਅਸੀਂ ਸਾਨੂੰ ਉਹ ਕਦੋਂ ਲੀਡਰ ਮਿਲੇਗਾ ਜਿਹੜਾ ਸਾਨੂੰ ਸਹੀ ਦਿਸ਼ਾ ਵੱਲ ਜਿਹੜਾ ਉਹ ਲਿਜਾ ਸਕੇਗਾ। ਜੀ ਧਨਰਾਜ ਚੀਮਾ ਸਾਹਿਬ, ਹਾਂਜੀ ਮਨਸੂਰ ਚੀਮਾ ਸਾਹਿਬ, ਤੁਹਾਡਾ ਧੰਨਵਾਦ, ਬਹੁਤ ਮਿਹਰਬਾਨੀ, ਥੈਂਕ ਯੂ ਮਨਸੂਰ ਚੀਮਾ ਜੀ। ਹਾਂਜੀ ਧਨਰਾਜ ਚੀਮਾ ਜੀ, ਤੁਸੀਂ ਆਉਂਦੇ ਰਹੋ, ਗੋ ਅਹੈਡ।
ਹਾਂਜੀ ਸਾਹਿਬ
ਜੀ,
15-20 ਮਿੰਟ ਵੇਟ ਕਰਨੀ ਪੈਂਦੀ ਆ, ਇੰਨੀ ਮਤਲਬ ਤੁਹਾਡਾ ਪਾਪੂਲਰ ਪ੍ਰੋਗਰਾਮ ਆ, ਤੇ ਮੇਰਾ ਨਾ ਤੁਹਾਨੂੰ ਪਹਿਲਾਂ ਦੱਸਿਆ ਜੋਬ ਹੈਗਾ ਕਿ ਮੈਨੂੰ ਥੋੜਾ ਟਰੈਵਲ ਕਰਕੇ ਸਾਈਟਾਂ ਤੇ ਜਾਣਾ ਪੈਂਦਾ ਕਈਆਂ ਇੰਸਪੈਕਸ਼ਨ ਵਗੈਰਾ ਲਈ। ਹੁਣ ਮੈਂ ਜਦੋਂ ਮੈਂ ਕਿਤੇ ਟਰੈਵਲ ਕਰਦਾ ਨਾ ਤੁਹਾਡੇ ਪ੍ਰਾਈਮ ਟਾਈਮ ਚ, ਆਪਾਂ ਫਿਰ ਕਦੀ ਰੇਡੀਓ ਨੀ ਚੇਂਜ ਕੀਤਾ, ਫਿਰ ਇਹੋ ਹੈ ਨਾ 770 ਉੱਪਰ, ਬਹੁਤ ਬਹੁਤ ਹੀ ਤੁਹਾਡੇ ਕੋਲ ਨੌਲੇਜ ਜਿਹੜਾ ਨਾ, ਆਈ ਕੈਨ ਸੇ ਯੂ ਆਰ ਇਨਸਾਈਕਲੋਪੀਡੀਆ ਆਫ ਜਰਨਲਿਜ਼ਮ, ਇਹਨੂੰ ਮੈਂ ਇੱਦਾਂ ਕਹਿ ਸਕਦਾ, ਕਿੰਨਾ ਤੁਸੀਂ ਅੱਛਾ ਐਕਸਪਲੇਨ ਕਰ ਰਹੇ ਹੋ। ਤੇ ਮੈਂ ਤੁਹਾਨੂੰ ਖੁਦ ਦੱਸਦਾ ਕਿ ਮੈਂ ਇੰਡੀਆ ਵਿੱਚ ਸੀ ਤੇ ਮੈਂ ਸਾਊਥ ਬੜਾ ਟਰੈਵਲ ਕੀਤਾ ਸੀ, ਤੇ ਕੁਚੀਨ ਵਿੱਚ ਬੜਾ ਵੱਡਾ ਗੁਰਦੁਆਰਾ ਸਾਹਿਬ ਆ, ਕੁਚੀਨ ਕੇਰਲਾ ਦੇ ਵਿੱਚ ਬੜਾ ਵੱਡੀ ਸੀਪੋਰਟ ਆ, ਤੇ ਬਰਾਬਰ ਚ ਲੱਗ ਗਏ, ਇੰਨਾ ਚੰਗਾ ਲੱਗਣਾ ਜਦੋਂ ਅਸੀਂ ਜਾਣਾ, ਔਰ ਉੱਥੇ ਦੇ ਬੜੇ ਵੱਡੇ ਬਿਜ਼ਨਸਮੈਨ ਅਪੋਲੋ ਟਾਇਰ ਦੇ ਸਰਦਾਰ ਜੀ, ਤੇ ਉੱਥੇ ਵੀ ਜਿੱਦਾਂ ਤੁਹਾਡੀ ਗੱਲ ਆ, ਅਸੀਂ 4 ਜਣੇ ਪੰਜਾਬੀ ਹੁੰਦੇ, ਬੜੇ ਟੌਰ ਨਾਲ ਫਿਰਨਾ, ਬੜੀ ਰਿਸਪੈਕਟ ਮਿਲਣੀ, ਅੱਛਾ ਹੁਣ ਦੂਜੀ ਗੱਲ ਤੇ ਮੈਂ ਆਵਾਂ, ਤੁਸੀਂ ਹੁਣੇ ਸਰਦਾਰ ਮਨਮੋਹਨ ਸਿੰਘ ਜੀ ਹੁਣਾਂ ਦੀ ਰਿਸਪੈਕਟਡ ਮਨਮੋਹਨ ਸਿੰਘ ਦੀ ਗੱਲ ਕੀਤੀ, ਜਦੋਂ ਬਰਾਕ ਓਬਾਮਾ ਸਾਹਿਬ ਨੇ ਕਿਹਾ ਸੀਗਾ ਵੈਨ ਮਿਸਟਰ ਸਿੰਘ ਸਪੀਕ ਇੰਟਾਇਰ ਵਰਲਡ ਲਿਸਨ, ਤੇ ਕਿੱਡੀ ਵੱਡੀ ਗੱਲ ਆ। ਉਹ ਬਾਕੀ ਬੜੀਆਂ ਸਾਨੂੰ ਸਰਦਾਰਾਂ ਨੂੰ ਉੱਥੇ ਪੰਜਾਬ ਵਿਚ ਵੀ ਇੰਡੀਆ ਚ ਬਹੁਤ ਬਹੁਤ ਅੱਛੀਆਂ ਪੋਸਟਾਂ ਮਿਲੀਆਂ, ਤੇ ਮੈਂ ਹੁਣ ਸਾਈਡ ਤੇ ਜਾਣਾ। ਥੈਂਕ ਯੂ ਵੈਰੀ ਮਚ, ਕੀਪ ਇਟ ਅਪ, ਬਹੁਤ ਅੱਛਾ ਤੁਹਾਡਾ ਪ੍ਰੋਗਰਾਮ, ਔਰ ਚੱਡਾ ਸਾਹਿਬ ਬੜੀ ਅੱਛੀ ਜਾਣਕਾਰੀ ਦਿੰਦੇ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ। ਧਨਰਾਜ ਚੀਮਾ ਸਾਹਿਬ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਹੈ ਕਿ ਤੁਸੀਂ ਕੋਚੀਨ ਦੀ ਗੱਲ ਕਰ ਰਹੇ ਹੋ ਵੀ ਕੋਚੀਨ ਦੇ ਵਿਚ ਬਹੁਤ ਵਧੀਆ ਗੁਰਦੁਆਰਾ ਸਾਹਿਬ ਹੈ, ਤੁਸੀਂ ਮੈਨੂੰ ਇੰਡੀਆ ਦਾ ਕੋਈ ਸ਼ਹਿਰ ਦੱਸੋ, ਇੰਡੀਆ ਦਾ ਕੋਈ ਸ਼ਹਿਰ ਦੱਸੋ ਜਿੱਥੇ ਕਿ ਸਾਡੇ ਬਹੁਤ ਬੜੇ ਗੁਰਦੁਆਰਾ ਸਾਹਿਬ ਨਾ ਹੋਣ। ਕੋਈ ਸ਼ਹਿਰ ਦੱਸੋ। ਜਦੋਂ ਅਸੀਂ ਸਾਊਥ ਟਰੈਵਲ ਕਰਦੇ ਹਾਂ, ਠੀਕ ਹੈ ਨੀ, ਤੁਸੀਂ ਇੱਥੋਂ ਪੰਜਾਬ ਤੋਂ ਬਾਹਰ ਨਿਕਲਦੇ ਆ, ਸਾਰੀ ਪੰਜਾਬ, ਚਲੋ ਹਰਿਆਣਾ ਤੇ ਪੰਜਾਬ ਦਾ ਹਿੱਸਾ ਉੱਥੇ ਤੇ ਗੁਰਦੁਆਰਾ ਸਾਹਿਬ ਹੋਣਾ ਹੀ ਹੈ, ਪੰਜਾਬ, ਹਰਿਆਣਾ, ਹਿਮਾਚਲ, ਸ਼ੁਰੂ ਕਰੋ ਜੀ ਦਿੱਲੀ ਤੋਂ, ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ, ਠੀਕ ਹੈ ਜੀ, ਦਿੱਲੀ ਦੇ ਵਿਚ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਜੀ, ਚਾਂਦਨੀ ਚੌਂਕ ਦਿੱਲੀ ਦੇ ਵਿਚ, ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਜੀ, ਕਿੱਥੇ, ਦਿੱਲੀ ਦੇ ਵਿਚ, ਠੀਕ ਹੈ, ਔਰ ਰਸਤੇ ਚ ਕੁਰੂਕਸ਼ੇਤਰ ਦੇ ਵਿਚ, ਮੈਨੂੰ ਪਤਾ ਨੀ ਆਪਾਂ ਤੋਂ ਗੁਰਦੁਆਰਾ ਸ੍ਰੀ, ਇੱਕ ਹੋਰ ਬਹੁਤ ਜੋਤੀ ਸਰ ਜੀ ਹੈ, ਬੜਾ ਮਸ਼ਹੂਰ ਉੱਥੇ ਗੁਰਦੁਆਰਾ ਸਾਹਿਬ ਹੈ, ਪਤਾ ਨੀ ਰਸਤੇ ਚ ਆਪਣੇ ਕਿੰਨੇ ਬੰਦੇ ਕੋਈ ਜਾਂਦੇ ਨਹੀਂ ਜਾਂਦੇ, ਉਹ ਵੀ ਬਹੁਤ ਬਹੁਤ ਬੜਾ ਉੱਥੇ ਗੁਰਦੁਆਰਾ ਸਾਹਿਬ ਹੈ। ਤੋ ਦਿੱਲੀ ਤੋਂ ਤੁਸੀਂ ਸ਼ੁਰੂ ਕਰ ਲਓ, ਤੁਸੀਂ ਆਪਣੇ ਸਾਊਥ ਦੇ ਵਿਚ ਜਿੱਥੇ ਅਸੀਂ ਪੜ੍ਹੇ ਹਾਂ, ਬਿਦਰ ਦੇ ਵਿਚ, ਕਰਨਾਟਕਾ ਪੈ ਗਿਆ ਜੀ ਇਹ, ਠੀਕ ਹੈ, ਨਾਨਕ ਧੀਰਾ ਸਾਹਿਬ, ਹੈਦਰਾਬਾਦ ਦੇ ਵਿਚ ਤੁਸੀਂ ਜਾਓ, ਕਿਆ ਖੂਬਸੂਰਤ ਗੁਰਦੁਆਰਾ ਹੈ, ਸਿਕੰਦਰਾਬਾਦ ਦੇ ਵਿਚ ਜਾਓ, ਤੁਸੀਂ ਕਿਆ ਖੂਬਸੂਰਤ ਗੁਰਦੁਆਰਾ ਹੈ, ਤੁਹਾਨੂੰ ਆਂਧਰਾ ਪ੍ਰਦੇਸ਼ ਵੀ ਗਿਣਾਤਾ ਤੇ ਤੇਲੰਗਾਨਾ ਵੀ ਗਿਣਾਤੀ ਮੈਂ ਸਟੇਟ, ਅੱਗੇ ਸਟੇਟ ਚੱਲੋ, ਨੰਦੇੜ ਮਹਾਰਾਸ਼ਟਰ ਚ ਪੈ ਜਾਂਦਾ, ਠੀਕ ਹੈ, ਆਪਣਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਠੀਕ ਹੈ, ਤੁਸੀਂ ਕਸੌਲੀ ਆਉਣ ਤੇ ਕਸੌਲੀ ਕਿਆ ਖੂਬਸੂਰਤ ਗੁਰਦੁਆਰਾ ਬਣਿਆ, ਹਿਮਾਚਲ ਪ੍ਰਦੇਸ਼ ਦੇ ਵਿਚ ਅਮੰਗ ਮੈਨੀ ਅਦਰ ਗੁਰਦੁਆਰਾ ਸਾਹਿਬਾਨ ਤੁਸੀਂ ਗਏ ਹੋਵੋਗੇ। ਅੱਗੇ ਚਲੋ ਜੀ ਸਟੇਟ, ਉੱਤਰਾਖੰਡ, ਹੇਮਕੁੰਡ ਸਾਹਿਬ ਆਪਣਾ ਹੁਣ ਪਹਿਲਾਂ ਉੱਤਰ ਪ੍ਰਦੇਸ਼ ਚੋਂ ਸੀ, ਹੁਣ ਆਪਣਾ ਉੱਤਰਾਖੰਡ ਖੰਡ ਦੇ ਵਿਚ ਪੈ ਗਿਆ, ਠੀਕ ਹੈ, ਆਪਣਾ ਨਾਢਾ ਸਾਹਿਬ ਗੁਰਦੁਆਰਾ ਸਾਹਿਬ ਹਰਿਆਣੇ ਦੇ ਵਿਚ, ਠੀਕ ਹੈ, ਅਸੀਂ ਟ੍ਰੈਕਿੰਗ ਕਰਨ ਜਾਂਦੇ ਰਹੇ, ਬਹੁਤ ਸਾਲ ਮੈਂ ਇੱਥੇ ਜਾਂਦਾ ਰਿਹਾ ਗੁਰਦੁਆਰਾ ਸਾਹਿਬ, ਜਦੋਂ ਅਸੀਂ ਹਿਮਾਚਲ ਪ੍ਰਦੇਸ਼ ਮੈਂ ਟ੍ਰੈਕਿੰਗ ਕਰਦਾ ਸੀ, ਤੇ ਸ੍ਰੀ ਆਪਣਾ ਮਨੀਕਰਨ ਸਾਹਿਬ ਗੁਰਦੁਆਰਾ ਜੀ, ਉੱਥੇ ਸਾਡਾ ਇੱਕ ਕੋਈ ਟ੍ਰੈਕਿੰਗ ਦਾ ਰੂਟ ਜ਼ਰੂਰ ਇਸ ਤਰ੍ਹਾਂ ਬਣਾਉਂਦੇ ਸੀ ਵੀ ਆਪਣਾ ਗੁਰਦੁਆਰਾ ਮਨੀਕਰਨ ਸਾਹਿਬ ਜਾਣਾ ਹੀ ਜਾਣਾ ਹਿਮਾਚਲ ਪ੍ਰਦੇਸ਼ ਦੇ ਵਿਚ। ਤੁਸੀਂ ਛੱਡੋ ਜੀ, ਤੁਸੀਂ ਉੱਤਰ ਪ੍ਰਦੇਸ਼ ਜਾਂ ਆਪਣੇ ਦਿੱਲੀ ਪੰਜਾਬ ਤੇ ਛੱਡ ਦੋ, ਤੁਸੀਂ ਉੱਤਰਾਖੰਡ ਚਲੇ ਜਾਓ ਅੱਜ, ਠੀਕ ਹੈ, ਨਾਨਕ ਮਾਤਾ ਗੁਰਦੁਆਰਾ ਸਾਹਿਬ ਜਾਓ ਤੁਸੀਂ ਉੱਤਰਾਖੰਡ ਦੇ ਵਿਚ, ਤੁਹਾਨੂੰ ਉੱਥੇ ਕਿਆ ਖੂਬਸੂਰਤ ਗੁਰਦੁਆਰਾ ਮਿਲੇਗਾ। ਫਿਰ ਆਪਣੇ ਜੇ ਤੁਸੀਂ ਹੋਰ ਉੱਤਰਾਖੰਡ ਦੇ ਵਿਚ ਦੇਹਰਾਦੂਨ ਚਲੇ ਜਾਓ, ਉੱਥੇ ਆਪਣਾ ਸ੍ਰੀ ਰਾਮ ਰਾਏ ਜੀ ਦਾ ਗੁਰਦੁਆਰਾ ਸਾਹਿਬ, ਕਿਆ ਵਧੀਆ ਗੁਰਦੁਆਰਾ ਸਾਹਿਬ ਉੱਥੇ ਬਣਿਆ ਹੋਇਆ। ਤੁਸੀਂ ਹੋਰ ਕਿਹੜੀ ਸਟੇਟ ਰਹਿ ਗਈ, ਰਾਜਸਥਾਨ ਜਾਓ, ਰਾਜਸਥਾਨ ਦੇ ਵਿਚ ਜੈਪੁਰ, ਅਜਮੇਰ, ਅਜਮੇਰ ਦੇ ਵਿਚ ਹੈਗਾ ਜੀ ਗੁਰਦੁਆਰਾ ਸ੍ਰੀ ਸਿੰਘ ਸਭਾ ਪੁਸ਼ਕਰ ਦੇ ਵਿਚ, ਕਿਆ ਖੂਬਸੂਰਤ, ਤੁਸੀਂ ਜਾਓ ਉੱਥੇ। ਫਿਰ ਮੇਰਠ ਦੇ ਵਿਚ ਆਓ, ਸੋ ਬਿਹਾਰ ਤੋਂ ਲੈ ਕੇ, ਬਿਹਾਰ ਰਹਿ ਗਈ ਸੀ, ਬਿਹਾਰ, ਝਾਰਖੰਡ, ਤੁਸੀਂ ਕਿਤੇ ਚਲੇ ਜਾਓ, ਕਿਤੇ ਚਲੇ ਜਾਓ, ਤੁਹਾਨੂੰ ਸਾਡੇ ਬੜੇ ਬੜੇ ਗੁਰਦੁਆਰਾ ਸਾਹਿਬ ਮਿਲਣਗੇ ਪੰਜਾਬ ਤੋਂ। ਮੈਂ ਪੰਜਾਬ ਦੇ ਨੀ, ਕੋਈ ਇੱਕ ਵੀ ਪੰਜਾਬ ਦਾ ਨੀ ਮੈਂ ਗੁਰਦੁਆਰਾ ਸਾਹਿਬ ਮੈਂਸ਼ਨ ਕੀਤਾ, ਪੰਜਾਬ ਦੇ ਵਿਚ ਹੈਗੇ ਨੇ, ਤੁਸੀਂ ਪੰਜਾਬ ਤੋਂ ਬਾਹਰਲੀਆਂ ਸਟੇਟਾਂ ਚ, ਔਰ ਜੇ ਮੈਂ ਪੂਰੇ ਗਿਣਾਉਣ ਲੱਗ ਪਿਆ ਤੇ ਮੇਰੇ ਖਿਆਲ ਨਾਲ ਮੈਨੂੰ ਘੱਟੋ ਘੱਟ 5-7 ਘੰਟੇ ਚਾਹੀਦੇ ਹੋਣਗੇ। ਕਿਸੇ ਦਿਨ ਤੁਹਾਨੂੰ ਵਿਦ ਪਿਕਚਰ ਵਿਦ ਵੀਡੀਓਜ਼ ਦਿਖਾਵਾਂਗੇ ਕਿ ਬਾਹਰ ਦੇਖੋ ਕਿਆ ਆਪਣਾ ਰਾਜ। ਸਰ ਅਸੀਂ ਰਹਿੰਦੇ ਥੋੜੀ ਇੰਡੀਆ ਚ, ਅਸੀਂ ਤਾਂ ਰਾਜ ਕਰਦੇ ਹਾਂ, ਉੱਥੇ ਰਾਜ ਕਰਦੇ ਹਾਂ, ਨਿਕਲੋ ਤਾਂ ਸਹੀ ਬਾਹਰ, ਤੁਸੀਂ ਹੈਦਰਾਬਾਦ ਜਿੱਥੇ ਮਰਜ਼ੀ ਨਿਕਲ ਜਾਓ, ਟਰਾਂਸਪੋਰਟ ਬਿਜ਼ਨਸ, ਤੁਸੀਂ ਨਾਮਪੱਲੀ, ਮੈਂ ਨਾਮ ਲੈ ਕੇ ਬੋਲ ਰਿਹਾ, ਨਾਮਪੱਲੀ ਰੇਲਵੇ ਸਟੇਸ਼ਨ ਹੈ ਨਾ ਆਪਣਾ ਹੈਦਰਾਬਾਦ ਦਾ, ਨਾਮਪੱਲੀ ਤੋਂ ਬਾਹਰ ਨਿਕਲੋ, ਬਾਹਰ ਨਿਕਲਦੇ ਹੀ ਤੁਹਾਨੂੰ ਤੁਸੀਂ ਜਿੰਨੇ ਬੜੇ ਬੜੇ ਰੈਸਟੋਰੈਂਟ ਹੋਟਲ ਆਪਣੇ ਆ ਸਾਰੇ, ਤੁਹਾਨੂੰ ਦੱਸੋ ਤਾਂ ਸਹੀ ਚਾਹੀਦਾ ਕੀ ਆ, ਖਾਣਾ ਚਾਹੀਦਾ ਕੀ, ਚਾਹੀਦਾ ਕੀ ਆ, ਤੁਹਾਨੂੰ ਨਿਕਲੋ ਸਹੀ, ਤੁਹਾਨੂੰ ਪਤਾ ਲੱਗੇਗਾ ਉੱਥੇ ਅਸੀਂ ਕਿੱਥੇ ਰਾਜ ਕਰ ਰਹੇ ਹਾਂ। ਕੱਲੇ ਦਿੱਲੀ ਦੀ ਜੇ ਮੈਂ ਗੱਲ ਕਰ ਲਵਾਂ, ਜਿਹੜੇ ਆਪਣੇ ਬਹੁਤ ਬੜੇ ਗੁਰਦੁਆਰਾ ਸਾਹਿਬ ਨੇ ਕੱਲੇ ਦਿੱਲੀ ਚ, ਤੁਸੀਂ ਪੰਜਾਬ ਤੋਂ ਬਾਹਰ ਨੇ, ਕੱਲੇ ਦਿੱਲੀ ਜੇ ਮੈਂ ਗੱਲ ਕਰ ਲਾਂ, ਮਿਨੀਮਮ 25 ਗੁਰਦੁਆਰਾ ਸਾਹਿਬ ਨੇ ਸਾਡੇ, ਜੋ ਬਹੁਤ ਘੱਟ ਦਿੱਲੀ ਦੇ ਵਿਚ ਇੱਕ ਗੁਰਦੁਆਰਾ ਬਹੁਤ ਮਸ਼ਹੂਰ ਹੈ, ਬੜਾ ਗੁਰਦੁਆਰਾ ਆਪਣਾ ਮਜਨੂੰ ਘਟੀਲਾ, ਇਹ ਬਹੁਤ ਘੱਟ ਲੋਕਾਂ ਨੇ ਉਹ ਦੇਖਿਆ ਹੋਣਾ, ਦਿੱਲੀ ਦੇ ਵਿਚ ਹੈ, ਔਰ ਤੁਸੀਂ ਉੱਥੇ ਜਾਓ ਔਰ ਸਾਨੂੰ ਪਤਾ ਲੱਗੇਗਾ। ਫਿਰ ਹੋਰ ਕਿਹੜੀ ਸਟੇਟ ਰਹਿ ਗਈ, ਜੰਮੂ ਕਸ਼ਮੀਰ ਚੱਲਦੇ ਹਾਂ ਜੀ, ਹੁਣ ਜੰਮੂ ਕਸ਼ਮੀਰ ਉੱਪਰ ਪਹਾੜਾਂ ਦੇ ਵਿਚ, ਠੀਕ ਹੈ ਨੀ, ਗੁਰਦੁਆਰਾ ਮਤਨ ਸਾਹਿਬ ਜਾਓ ਉੱਥੇ ਜੰਮੂ ਕਸ਼ਮੀਰ ਦੇ ਵਿਚ, ਕਿਆ ਖੂਬਸੂਰਤ ਗੁਰਦੁਆਰਾ ਬਣਿਆ ਹੋਇਆ। ਦਿੱਲੀ ਦੇ ਵਿਚ ਆਪਣੇ ਗੁਰਦੁਆਰਾ ਸ੍ਰੀ ਨਾਨਕ ਪਿਆਓ ਸਾਹਿਬ ਜੀ, ਬਹੁਤ ਮਸ਼ਹੂਰ ਹੈ, ਬੜਾ ਖੂਬਸੂਰਤ, ਬੜਾ ਸਾਰਾ ਆਪਣਾ ਗੁਰਦੁਆਰਾ ਸਾਹਿਬ ਹੈ। ਸੋ ਆਪਣੇ ਸਬਜ਼ੀ ਮੰਡੀ ਏਰੀਆ ਨਾ, ਜਿੱਥੇ ਰੇਲਵੇ ਸਟੇਸ਼ਨ ਹੈ, ਸਬਜ਼ੀ ਮੰਡੀ ਰੇਲਵੇ ਸਟੇਸ਼ਨ ਦੇ ਨਾਲ ਹੈ। ਸਰ ਮੈਂ ਇੱਕ ਗੱਲ ਹਾਈਲੀ ਰਿਕਮੈਂਡ ਕਰਾਂਗਾ, ਜੇ ਇੰਡੀਆ ਬਾਰੇ ਜਾਣਨਾ ਹੈ ਨਾ, ਤਾਂ ਘੱਟੋ ਘੱਟ 5 ਸਾਲ ਇੰਡੀਆ ਟਰੈਵਲ ਕਰਨਾ ਪਏਗਾ ਆਪਾਂ ਨੂੰ, ਵਿਦ ਯੂ ਰਿਸਪੈਕਟ। 5 ਸਾਲ ਆਪਾਂ ਨੂੰ ਇੰਡੀਆ ਟਰੈਵਲ ਕਰੋ, ਫਿਰ ਦੇਖੋ ਉੱਥੇ ਫਿਰ ਵੀ ਥੋੜਾ ਪੈ ਜਾਏਗਾ ਟਾਈਮ। ਤੁਸੀਂ ਕੋਚੀਨ ਕੇਰਲਾ ਦੀ ਗੱਲ ਕਰ ਰਹੇ ਹੋ, ਬਿਲਕੁਲ ਕੁਝ ਕੇਰਲਾ ਤੇ ਹੈ ਹੀ ਹੈ, ਚੇਨਈ ਦੇ ਵਿੱਚ ਯੂ ਨੇਮ ਅ ਸਿਟੀ ਓਵਰ ਦੇਅਰ, ਸੋ ਚਾਹੇ ਬਿਜ਼ਨਸ ਹੈ ਚਾਹੇ ਕੁਛ ਹੈ। ਥੈਂਕ ਯੂ ਤਰਨਾਜ ਚੀਮਾ ਸਾਹਿਬ ਫੋਰ ਹਾਈਲਾਈਟਿੰਗ ਦਿਸ। ਅਗਲੀ ਕਾਲ ਤੇ ਜਾਣ ਤੋਂ ਪਹਿਲਾਂ ਉਹ ਕਹਿੰਦੇ ਰਵਿੰਦਰ ਜੱਸੂ ਸਾਹਿਬ ਵੇਟ ਕਰ ਰਹੇ। ਹਾਂਜੀ ਰਵਿੰਦਰ ਜੱਸੂ ਸਾਹਿਬ, ਸਤਿ ਸ਼੍ਰੀ ਅਕਾਲ, ਵੈਲਕਮ ਜੀ, ਕੀ ਹਾਲ ਚਾਲ ਹੈ?
ਹਾਂਜੀ ਜਦਵੀ ਜੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ, ਆਪਣੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਜੀ ਤੁਹਾਡਾ ਫੋਨ ਨੰਬਰ ਮੈਂ ਦੇ ਦਿੰਦਾ, 647-588-9794। ਸਰ ਪਹਿਲਾਂ ਤਾਂ ਆਪਣੀ ਸਰਵਿਸ ਬਾਰੇ ਜਾਣਕਾਰੀ ਦਿਓ ਜੀ ਪਹਿਲਾਂ, ਫਿਰ ਇੱਕ ਸਵਾਲ ਵੀ ਹੋਏਗਾ।
ਹਾਂਜੀ ਜਦੋਂ ਜੀ ਮੈਨੂੰ ਦੇਖ ਲਓ, ਇੰਸ਼ੋਰੈਂਸ ਇੰਡਸਟਰੀ ਵਿੱਚ 14+ ਯੀਅਰ ਹੋ ਗਏ ਹੈਗੇ ਕੰਮ ਕਰਦਿਆਂ ਨੂੰ, ਜਿੱਦਾਂ ਕਿ ਬਾਕੀ ਮਾਰਕੀਟ ਰੀਅਲ ਸਟੇਟ ਮੋਰਗੇਜ ਮਾਰਕੀਟ ਜਿਹੜੀ ਇੰਪਰੂਵ ਕਰਦੀ ਹੈਗੀ ਆ, ਕਾਫੀ ਗਰੋ ਹੋ ਰਹੀ ਹੈਗੀ ਆ, ਹੌਲੀ ਹੌਲੀ ਗਰੋ ਹੁੰਦੀ ਹੈ। ਇਸੇ ਤਰ੍ਹਾਂ ਇੰਸ਼ੋਰੈਂਸ ਇੰਡਸਟਰੀ ਜਿਹੜੀ ਕਦੀ ਥੱਲੇ ਨਹੀਂ ਜਾਂਦੀ, ਇਹ ਵੀ ਜਿਹੜੀ ਗਰੋ ਕਰਦੀ ਹੈਗੀ। ਤੇ ਇੰਡਸਟਰੀ ਦੇ ਵਿੱਚ ਜਿਹੜੇ ਐਡਵਾਈਜ਼ਰਸ ਹੈਗੇ ਆ, ਉਹ ਪੁਰਾਣੇ ਜਿਹੜੇ ਚਲੇ ਜਾਂਦੇ ਆ, ਨਵੇਂ ਐਡਵਾਈਜ਼ਰਸ ਆਉਂਦੇ ਹੈਗੇ ਆ, ਤੇ ਆਪਾਂ ਨੂੰ ਹਰ ਵੇਲੇ ਜਿਹੜੇ ਐਡਵਾਈਜ਼ਰ ਚਾਹੀਦੇ ਹੈਗੇ ਆ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ, ਤੇ ਸਾਨੂੰ ਵੀ ਆਪਣੇ ਆਫਿਸ ਦੇ ਵਿੱਚ ਐਡਵਾਈਜ਼ਰ ਚਾਹੀਦੇ ਹੈਗੇ ਆ, ਜਿਹੜੇ ਕਿ ਸੀਰੀਅਸ ਹੈਗੇ ਆ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ, ਪਿੱਛੋਂ ਬੈਕਗਰਾਉਂਡ ਉਹਨਾਂ ਦੀ ਸੇਲਸ ਹੈਗੀ ਆ, ਜਾਂ ਕੋਈ ਬੰਦਾ ਪਾਰਟ ਟਾਈਮ ਜੋਬ ਕਰਦਾ ਔਰ ਜੋਬਸ ਕਰ ਰਿਹਾ ਹੈਗਾ, ਤੇ ਉਹ ਇੰਸ਼ੋਰੈਂਸ ਇੰਡਸਟਰੀ ਨੂੰ ਜੁਆਇਨ ਕਰਨਾ ਚਾਹੁੰਦਾ ਹੈਗਾ, ਤਾਂ ਅਸੀਂ ਉਹਨਾਂ ਨੂੰ ਪੂਰੀ ਫੁੱਲ ਔਨ ਟ੍ਰੇਨਿੰਗ ਦੇ ਦਿੰਦੇ ਹਾਂ, ਤੇ ਅਸੀਂ ਕਹਿੰਦੇ ਹੈਗੇ ਕਿ ਅੱਧੇ ਘੰਟੇ ਦੀ ਮੁਲਾਕਾਤ ਕਰੋ, ਜਿਹਦੇ ਵਿੱਚ ਅਸੀਂ ਉਹਨਾਂ ਨੂੰ ਦੱਸਾਂਗੇ ਕਿ ਮਾਰਕੀਟ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਹੈਗੀ, ਤੇ ਕਿਸ ਤਰੀਕੇ ਨਾਲ ਸਾਡਾ ਪਲੇਟਫਾਰਮ ਜਿਹੜਾ ਉਹਨਾਂ ਦੇ ਵਾਸਤੇ ਵਧੀਆ ਕੰਮ ਕਰੇਗਾ। ਤੁਸੀਂ ਅੱਜ ਇੰਡੀਪੈਂਡੈਂਟ ਬ੍ਰੋਕਰ ਦੀ ਤਰ੍ਹਾਂ ਸਾਡੇ ਨਾਲ ਕੰਮ ਕਰਦੇ ਹੈਗੇ ਆ, ਦੇਖੋ ਲਾਇਸੈਂਸ ਲੈਣਾ ਤੇ ਕੰਮ ਕਰਨਾ ਦੋ ਅਲੱਗ ਅਲੱਗ ਚੀਜ਼ਾਂ ਹੈਗੀਆਂ। ਲਾਇਸੈਂਸ ਲੈਣ ਤੋਂ ਬਾਅਦ ਜਿਹੜੀ ਅਸਲੀ ਟ੍ਰੇਨਿੰਗ ਉਸ ਤੋਂ ਬਾਅਦ ਸ਼ੁਰੂ ਹੁੰਦੀ ਹੈਗੀ ਆ, ਨਹੀਂ ਤਾਂ ਕੀ ਕਰਦੇ ਕਿ ਐਡਵਾਈਜ਼ਰਸ ਆਪਣੀ ਜਿਹੜੀ ਮੇਨ ਮਾਰਕੀਟ ਹੈਗੀ, ਜਿਹੜੀ ਪ੍ਰਿੰਸੀਪਲ ਮਾਰਕੀਟ ਹੈਗੀ, ਆਪਣੇ ਨੀਅਰ ਐਂਡ ਡੀਅਰਸ ਨੂੰ ਪਾਲਿਸੀਜ਼ ਵਗੈਰਾ ਸੈੱਲ ਕਰਕੇ ਉਸ ਤੋਂ ਬਾਅਦ ਨਿਕਲ ਜਾਂਦੇ ਹੈਗੇ ਆ, ਹੌਲੀ ਹੌਲੀ ਮਾਰਕੀਟ ਤੋਂ ਬਾਹਰ ਨਿਕਲ ਜਾਂਦੇ ਹੈਗੇ ਆ, ਤੇ ਅਸੀਂ ਕੀ ਕਰਦੇ ਹਾਂ, ਅਸੀਂ ਉਹਨਾਂ ਨੂੰ ਕੰਮ ਕਰਨਾ ਸਿਖਾਉਂਦੇ ਹਾਂ, ਕਿਸ ਤਰੀਕੇ ਦੇ ਨਾਲ ਮਾਰਕੀਟਿੰਗ ਕਰਨੀ ਹੈਗੀ ਆ, ਕਿਸ ਤਰੀਕੇ ਨਾਲ ਤੁਸੀਂ ਕਲੇਮ ਨੂੰ ਹੈਂਡਲ ਕਰਨਾ ਹੈਗਾ, ਇਸ ਤਰੀਕੇ ਨਾਲ ਤੁਸੀਂ ਆਪਣੇ ਬਿਜ਼ਨਸ ਨੂੰ ਗਰੋ ਕਰਨਾ ਹੈਗਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਆਪਣੇ ਆਫਿਸ ਤੋਂ ਉਹਨਾਂ ਨੂੰ ਸਿਖਾਉਂਦੇ ਹਾਂ। ਸਾਡੀ ਟ੍ਰੇਨਿੰਗ ਬੜੀ ਯੂਨੀਕ ਹੈਗੀ ਆ, ਅਸੀਂ ਇੱਕ ਮੈਨੇਜਰ ਤੁਹਾਡੇ ਨਾਲ 1-on-1 ਬੈਠ ਜਾਂਦਾ ਹੈਗਾ, ਉਹ ਤੁਹਾਨੂੰ ਹਰ ਇੱਕ ਟ੍ਰੇਨਿੰਗ ਜਿਹੜੀ ਉਹ ਤੁਹਾਨੂੰ ਦਿੰਦਾ ਹੈਗਾ। ਕੋਈ ਅੱਧੇ ਘੰਟੇ ਦੀ ਮੁਲਾਕਾਤ ਜਿਹੜੀ ਅਸੀਂ ਕਰਦੇ ਉਹਦੇ ਵਿੱਚ ਅਸੀਂ ਦੇਖ ਲਈਦਾ ਹੈਗਾ ਕਿ ਤੁਹਾਨੂੰ ਕਿਹੜੇ ਕਿਹੜੇ ਪੁਆਇੰਟਸ ਦੇ ਉੱਤੇ ਤੁਹਾਨੂੰ ਵਰਕ ਕਰਨ ਦੀ ਲੋੜ ਹੈਗੀ, ਕਿਹੜੇ ਕਿਹੜੇ ਵੀਕ ਪੁਆਇੰਟਸ ਹੈਗੇ ਤੁਹਾਡੇ, ਉਹਨਾਂ ਦੇ ਉੱਤੋਂ ਸਟਾਰਟਿੰਗ ਹੀ ਉਹਨਾਂ ਤੋਂ ਕਰੀ ਦੀ ਹੈਗੀ ਆ, ਤੇ ਓਪਨਿੰਗ ਦੀ ਤੁਹਾਨੂੰ ਲੋੜ ਆ ਜਾਂ ਕਲੋਜਿੰਗ ਦੀ ਲੋੜ ਹੈਗੀ ਆ, ਕਿ ਕਿਹੜੀ ਚੀਜ਼ ਕਿੱਥੇ ਤੁਹਾਨੂੰ ਕਿਹੜਾ ਪੁਆਇੰਟ ਤੁਹਾਨੂੰ ਜਿਹੜਾ ਬੋਦਲ ਕਰਦਾ ਗਾ, ਅਸੀਂ ਉਸ ਤੋਂ ਕੰਮ ਕਰਨਾ ਸ਼ੁਰੂ ਕਰ ਦਿੰਦੇ ਹੈਗੇ ਆ, ਤੇ ਹੌਲੀ 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 ਉਹਨੂੰ ਇਲਾਬਰੇਟ ਕਰਕੇ ਤਾਂ ਅਸੀਂ ਤੁਹਾਨੂੰ ਸਕਸੈਸਫੁਲ ਹੋਣ ਵਿੱਚ ਮਦਦ ਕਰਦੇ ਹੈਗੇ। ਸਾਡੀ ਕੋਚਿੰਗ ਟ੍ਰੇਨਿੰਗ ਤੇ ਮੈਂਟਰਸ਼ਿਪ ਦੇ ਨਾਲ ਤੁਸੀਂ ਕਾਮਯਾਬ ਹੋ ਸਕਦੇ ਆ। ਜੇ ਕੰਪਨੀ ਦੀ ਗੱਲ ਕਰੀਏ ਤਾਂ ਦਜਾਦਨ ਇੰਸ਼ੋਰੈਂਸ, ਮੈਂ ਆਲਵੇਜ ਕਹਿੰਦਾ ਹੈਗਾ ਦਜਾਦਨ ਇੰਸ਼ੋਰੈਂਸ ਤੁਸੀਂ ਜਿਹੜੀ ਆ ਗੂਗਲ ਤੇ ਸਰਚ ਮਾਰ ਕੇ ਦੇਖ ਸਕਦੇ ਹੈਗੇ, ਦਜਾਦਨ ਇੱਕ ਬਹੁਤ ਵੱਡੀ ਕੰਪਨੀ ਹੈਗੀ ਜਿਹੜਾ ਬੜਾ ਸਟਰੋਂਗ ਕੈਪੀਟਲ ਬੇਸ ਹੈਗਾ। ਦਜਾਦਨ ਗਰੁੱਪ ਜਿਹੜਾ ਹੈ ਲਾਰਜੈਸਟ ਕੋਪਰੇਟਿਵ ਫਾਈਨੈਂਸ਼ੀਅਲ ਗਰੁੱਪ ਇਨ ਨਾਰਥ ਅਮਰੀਕਾ ਹੈ, ਤੇ 5th ਲਾਰਜੈਸਟ ਗਰੁੱਪ ਜਿਹੜਾ ਹੈਗਾ ਵਰਲਡ ਦੇ ਵਿੱਚ ਹੈਗਾ। ਦਜਾਦਨ ਦੇ ਕੋਲ ਆਪਣੇ 20 ਪ੍ਰੋਡਕਟਸ ਹੈਗੇ ਆ, ਤੇ ਦਜਾਦਨ ਦੇ ਨਾਲ ਨਾਲ ਤੁਸੀਂ ਬਾਕੀ ਕੰਪਨੀਆਂ ਦੇ 20 ਪ੍ਰੋਡਕਟ ਸੈਲ ਕਰ ਸਕਦੇ ਹੈਗੇ ਆ। ਇਹ ਨਹੀਂ ਹੈ ਕਿ ਕੱਲੀ ਦਜਾਦਨ ਦੇ ਨਾਲ ਹੀ ਕੰਮ ਕਰ ਸਕਦੇ ਹੈਗੇ ਆ। ਦਜਾਦਨ ਤੁਹਾਨੂੰ ਇੱਕ ਸੀਰਮ ਸਿਸਟਮ ਪ੍ਰੋਵਾਈਡ ਕਰਦੀ ਆ, ਤੁਹਾਡੇ ਲੈਪਟਾਪ ਨੂੰ ਸਿਕਿਓਰ ਕਰ ਦਿੰਦੀ ਹੈਗੀ ਆ, ਜਿਹਦੇ ਨਾਲ ਕਿ ਕਲਾਇੰਟ ਦਾ ਡਾਟਾ ਜਿਹੜਾ ਕਦੀ ਬਰੀਚ ਨਹੀਂ ਹੋ ਸਕਦਾ, ਤੇ ਤੁਹਾਨੂੰ ਕਾਫੀ ਸਾਰੇ ਇਨਸੈਂਟਿਵ ਦਿੰਦੀ ਹੈਗੀ, ਜਿਹਦੇ ਵਿੱਚ ਕਿ ਤੁਸੀਂ ਆਪਣੇ ਸਪਾਊਸ ਦੇ ਨਾਲ ਜੇ ਤੁਸੀਂ ਕੋਈ ਸਰਟਨ ਲੈਵਲ ਦੀ ਜਿਹੜੀ ਆ ਕ੍ਰੈਡੈਂਸ਼ੀਅਲ ਕਰ ਲੈਂਦੇ, ਕ੍ਰੈਡਿਟ ਕਰ ਲੈਂਦੇ ਹੈਗੇ ਆ, ਤਾਂ ਤੁਸੀਂ ਉਹਨਾਂ ਦੇ ਵਾਸਤੇ ਤੁਸੀਂ ਜਾ ਸਕਦੇ ਹੈਗੇ ਆ, ਕੁਝ ਇੰਟਰਨਲ ਸੇਲਸ ਕਾਨਫਰੰਸ ਤੇ ਵੀ ਜਾ ਸਕਦੇ ਹੈਗੇ ਆ। ਬਹੁਤ ਕੁਝ ਹੈਗਾ ਜਿਹੜਾ ਕਿ ਸਾਨੂੰ ਪਤਾ ਨਹੀਂ ਹੈਗਾ। ਜੇ ਤੁਸੀਂ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦੇ ਆ ਜਾਂ ਆਲਰੇਡੀ ਇੰਸ਼ੋਰੈਂਸ ਇੰਡਸਟਰੀ ਚ ਹੈਗੇ ਆ, ਤੁਹਾਨੂੰ ਉਹ ਲੈਵਲ ਦੀ ਜਿਹੜੀ ਆ ਟ੍ਰੇਨਿੰਗ ਨਹੀਂ ਮਿਲ ਰਹੀ, ਤਾਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੈਗੇ ਆ। ਮੁਲਾਕਾਤ ਕਰੋ, ਮੁਲਾਕਾਤ ਦਾ ਕੋਈ ਮੁੱਲ ਨਹੀਂ, ਕੋਈ ਕੋਸਟ ਨਹੀਂ ਹੈਗੀ ਆ। ਜਾਣੋ ਅਸੀਂ ਕੌਣ ਆ, ਕਿਸ ਤਰੀਕੇ ਦੇ ਨਾਲ ਕੰਮ ਕਰਦੇ ਆ। ਫੋਨ ਨੰਬਰ 647-588-9794, 647-588-9794, 647-588-9794। ਹੋ ਸਕਦਾ ਇਹ ਮੁਲਾਕਾਤ ਤੁਹਾਡੀ ਲਾਈਫ ਚੇਂਜ ਕਰ ਦੇ। ਹਾਂਜੀ ਜਗੀ ਜੀ,
ਠੀਕ ਹੈ ਜੀ, ਥੈਂਕ ਯੂ, ਥੈਂਕ ਯੂ ਸੋ ਮਚ। ਮੈਂ ਇੱਕ ਵਾਰੀ ਫਿਰ ਦੱਸਵਾਂ ਕਿ ਅਸੀਂ ਗੱਲਬਾਤ ਕਰ ਰਹੇ ਹਾਂ ਰਵਿੰਦਰ ਜੱਸੂ ਸਾਹਿਬ ਦੇ ਨਾਲ। ਕੋਈ ਵੀ ਤੁਹਾਡਾ ਸਵਾਲ ਹੈ ਇਹਨਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ, 647-588-9794। ਥੈਂਕ ਯੂ ਸੋ ਮਚ ਜੀ। ਜਾਣ ਤੋਂ ਪਹਿਲਾਂ ਕੁਝ ਹੋਰ ਐਡ ਕਰਨਾ ਚਾਹੋ ਤਾਂ ਉਹ ਵੀ ਜ਼ਰੂਰ ਕਰ ਦਿਓ ਜੀ।
ਹਾਂਜੀ, ਕਈ ਵਾਰੀ ਸਾਨੂੰ ਕੁਐਸਚਨ ਆ ਜਾਂਦੇ ਹੈਗੇ ਇੰਡੀਵਿਜੁਅਲ ਸਰਵਿਸਿਜ਼ ਦੇ ਵਿੱਚ ਕਿ ਤੁਸੀਂ ਜਿਹੜੀਆਂ ਸਾਨੂੰ ਜੇ ਜੋਬ ਕਰਦੇ ਹੈਗੇ, ਜੋਬ ਦੇ ਉੱਤੇ ਨਾਰਮਲੀ ਸਾਡੇ ਕੋਲ ਇੰਸ਼ੋਰੈਂਸਿਜ਼ ਹੁੰਦੀਆਂ ਹੈਗੀਆਂ, ਤਾਂ ਇਹ ਕੁਐਸਚਨ ਬੜਾ ਕਾਮਨ ਹੈਗਾ ਕਿ ਜੇ ਜਦੋਂ ਕਿਸੇ ਨੂੰ ਅਪਰੋਚ ਕਰਦੇ ਹੋ ਕਹਿੰਦੇ ਜੀ ਸਾਡੇ ਕੋਲ ਆਲਰੇਡੀ ਇੰਸ਼ੋਰੈਂਸ ਹੈਗੀ ਆ, ਤੇ ਸਾਨੂੰ ਇੰਡੀਵਿਜੁਅਲ ਇੰਸ਼ੋਰੈਂਸ ਲੈਣ ਦੀ ਲੋੜ ਕਿਉਂ ਹੈਗੀ ਆ? ਦੇਖੋ ਜਿਹੜੀ ਜੋਬ ਦੀ ਕੋਈ ਗਰੰਟੀ ਨਹੀਂ ਹੈਗੀ, ਇੱਥੇ ਜਦੋਂ ਜੋਬ ਚਲੀ ਜਾਂਦੀ ਤੁਹਾਡੀ ਇੰਸ਼ੋਰੈਂਸ ਰਾਈਟ ਵੇ ਉਸੇ ਵੇਲੇ ਜਿਹੜੀ ਹੈਗੀ ਆ ਕੈਂਸਲ ਹੋ ਜਾਂਦੀ, ਜਾਂ ਕੁਛ ਟਾਈਮ ਪੀਰੀਅਡ ਦਿੰਦੇ ਆ ਕਿ ਤੁਸੀਂ ਉਹਨੂੰ ਕਨਵਰਟ ਕਰ ਸਕਦੇ ਹੈਗੇ ਆ ਉਸ ਟਾਈਮ ਫਰੇਮ ਦੇ ਵਿੱਚ। ਤੇ ਜਿਹੜੀ ਜੋਬ ਦੀ ਇੰਸ਼ੋਰੈਂਸ ਹੁੰਦੀ ਆ ਉਹ ਹਰ ਸਾਲ ਰਿਨਿਊ ਹੁੰਦੀ ਆ ਤੇ ਤੁਹਾਡਾ ਇੰਪਲਾਇਰ ਪੇ ਕਰਦਾ ਹੈਗਾ, ਜਾਂ ਤੁਹਾਡੇ ਪੇ ਚੈੱਕ ਤੋਂ ਉਹ ਥੋੜਾ ਬਹੁਤ ਪੈਸੇ ਡਿਡਕਟ ਕਰਦੇ ਹੈਗੇ ਆ। ਤੇ ਇੰਡੀਵਿਜੁਅਲ ਇੰਸ਼ੋਰੈਂਸ ਇੱਕ ਇੱਦਾਂ ਦੀ ਇੰਸ਼ੋਰੈਂਸ ਆ ਜਿਹਦੇ ਤੁਸੀਂ ਖੁਦ ਓਨਰ ਹੈਗੇ, ਖੁਦ ਚੇਂਜ ਕਰ ਸਕਦੇ ਹੈਗੇ ਆ, ਤੁਹਾਡਾ ਖੁਦ ਦਾ ਕੰਟਰੋਲ ਉਹਦੇ ਉੱਤੇ ਹੁੰਦਾ ਹੈਗਾ। ਤੇ ਜਿਹੜੇ ਮੇਲ ਤੇ ਫੀਮੇਲ ਦੇ ਡਿਸਕਾਊਂਟਡ ਹੈਗੇ ਆ, ਡਿਸਕਾਊਂਟ ਸਮੋਕਰ ਨਾਨ ਸਮੋਕਰ ਜਿਹੜੀ ਤੁਹਾਡੀ ਗਰੁੱਪ ਇੰਸ਼ੋਰੈਂਸ ਦੇ ਵਿੱਚ ਨਹੀਂ ਹੁੰਦੇ, ਤੁਸੀਂ ਇੰਡੀਵਿਜੁਅਲ ਇੰਸ਼ੋਰੈਂਸ ਦੇ ਵਿੱਚ ਤੁਸੀਂ ਉਹ ਲੈ ਸਕਦੇ ਹੈਗੇ ਆ। ਤੁਹਾਨੂੰ ਇੰਡੀਵਿਜੁਅਲ ਇੰਸ਼ੋਰੈਂਸ ਕਿਸ ਤਰ੍ਹਾਂ ਦੀ ਲੈਣੀ ਚਾਹੀਦੀ ਆ, ਕਿਹੜੀ ਤੁਹਾਡੇ ਵਾਸਤੇ ਬੈਸਟ ਹੈਗੀ ਆ, ਤੁਸੀਂ ਉਹਦੇ ਵਾਸਤੇ ਵੀ ਕਾਲ ਕਰ ਸਕਦੇ ਹੈਗੇ ਆ। ਫੋਨ ਨੰਬਰ 6475889794 6475889497 ਜੇ ਤੁਸੀਂ ਇੰਸ਼ੋਰੈਂਸ ਇੰਡਸਟਰੀ ਚ ਆਉਣਾ ਚਾਹੁੰਦੇ ਹੈਗੇ ਆ, ਤੁਹਾਨੂੰ ਹੈਲਪ ਦੀ ਲੋੜ ਹੈਗੀ ਆ, ਕਾਮਯਾਬ ਹੋਣਾ ਚਾਹੁੰਦੇ ਹੈਗੇ ਤਾਂ ਵੀ ਕਾਲ ਕਰ ਸਕਦੇ ਹੈਗੇ ਆ, ਜਾਂ ਤੁਸੀਂ ਕਿਸੇ ਇੰਸ਼ੋਰੈਂਸ ਪਲਾਨ ਦੇ ਵਾਸਤੇ ਤੁਹਾਨੂੰ ਕੋਈ ਹੈਲਪ ਦੀ ਲੋੜ ਹੈਗੀ ਆ ਤਾਂ ਤੁਸੀਂ ਤਾਂ ਵੀ ਮੈਨੂੰ ਕਾਲ ਕਰ ਸਕਦੇ ਆ। ਫੋਨ ਨੰਬਰ 6475889794। ਥੈਂਕ ਯੂ ਜਦਵੀਰ ਜੀ,
ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ ਸਰ, ਐਂਡ ਵੀ ਵਿਸ਼ ਯੂ ਆਲ ਦ ਬੈਸਟ। ਥੈਂਕ ਯੂ ਸਰ, ਥੈਂਕ ਯੂ। ਹਾਂਜੀ, ਨੈਕਸਟ ਕਾਲ ਜੀ, ਜਤਿੰਦਰ ਜੀ ਤੁਸੀਂ ਆਉਂਦੇ ਹੋ ਸਰ।
ਹਾਂਜੀ ਹਾਂਜੀ ਜਦਵੀਰ ਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ
ਜੀ, ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਚੱਲ ਰਿਹਾ, ਔਰ ਦੂਜਾ ਜਿਹੜੇ ਤੁਹਾਡੇ ਫਾਈਨੈਂਸ਼ੀਅਲ ਪਲੈਨਰ ਮਾਂਦੇ ਹੈਗੇ ਆ, ਉਹਨਾਂ ਨੂੰ ਸੁਣ ਕੇ ਤਾਂ ਵਾਕਈ ਮਜ਼ਾ ਆ ਜਾਂਦਾ। ਜਿਵੇਂ ਪਹਿਲੇ ਕਾਲਰਾਂ ਨੇ ਵੀ ਕਿਹਾ ਵੀ ਉਹ ਬੇਸ਼ੱਕ 2 ਘੰਟੇ ਬੋਲੀ ਜਾਣ, ਉਹ ਪ੍ਰੋਗਰਾਮ ਤੁਸੀਂ ਉਹਨਾਂ ਨੂੰ ਬੰਦ ਹੀ ਨਹੀਂ ਕਰ ਸਕਦੇ ਸੁਣਨ ਲਈ ਜੀ, ਸੱਚ ਏ ਗੁੱਡ ਸਪੀਕਰ, ਤੇ ਦਿਲ ਕਰਦਾ ਉਹਨਾਂ ਨੂੰ ਕਿਤੇ ਮਿਲ ਕੇ ਉਹਨਾਂ ਦੀ ਗੱਲਬਾਤ ਬੈਠ ਕੇ ਕੀਤੀ ਜਾਵੇ ਉਹਨਾਂ ਦੇ ਨਾਲ। ਬਾਕੀ ਯੁਧਵੀਰ ਜੀ, ਤੁਸੀਂ ਜਿਹੜਾ ਡਿਟੇਲ ਦਿੱਤਾ ਸਾਰੀਆਂ ਸਟੇਟਾਂ ਦਾ ਗੁਰਦੁਆਰਾ ਸਾਹਿਬ ਹੈਗੇ ਆ, ਉਹ ਵੀ ਤੁਹਾਡੀ ਜਿਹੜੀ ਸਾਰੀ ਨੌਲੇਜ ਬਹੁਤ ਵਧੀਆ, ਤੁਸੀਂ ਸਾਰਾ ਕੁਛ ਵਧੀਆ ਦੱਸਿਆ ਹੈਗਾ ਆ, ਤੇ ਫਿਰ ਕੁਸ਼ਚਨ ਫਿਰ ਕਈ ਵਾਰੀ ਖੜਾ ਹੋ ਜਾਂਦਾ, ਮੈਂ ਵੀ ਤੁਹਾਡੇ ਨਾਲ ਸਾਰੀਆਂ ਗੱਲਾਂ ਤੇ ਐਗਰੀ ਕਰਦਾ, ਪਰ ਜਦੋਂ ਯੁਧਵੀਰ ਜੀ ਫਿਰ ਨਾ ਇੱਕ IPS ਆਫੀਸਰ ਜਿਹਨੇ ਸਹੁੰ ਖਾਧੀ ਹੋਈ ਆ, ਐਂਡ ਹੀ ਇਜ਼ ਏ ਡੈਕੋਰੇਟਡ ਆਫੀਸਰ, ਉਹਨੇ ਇਸ ਗੱਲ ਦੀ ਕਸਮ ਖਾਧੀ ਆ ਕਿ ਮੈਂ ਆਪਣੀ ਜਾਨ ਕੰਟਰੀ ਲਈ ਨਿਓਸ਼ਾਵਰ ਕਰ ਦਾਂਗਾ, ਵਾਰ ਦਾਂਗਾ, ਤਾਂ ਉਸ ਬੰਦੇ ਨੂੰ ਪਬਲਿਕਲੀ ਜਦੋਂ ਬੇਇੱਜ਼ਤ ਕੀਤਾ ਜਾਂਦਾ ਹੈਗਾ, ਉਦੋਂ ਕਿਸੇ ਨਾ ਕਿਸੇ ਵੇਲੇ ਕੁਸ਼ਚਨ ਜ਼ਰੂਰ ਖੜਾ ਹੁੰਦਾ ਦਿਮਾਗ ਦੇ ਵਿੱਚ ਵੀ ਆਹ ਸਾਡਾ ਇੰਡੀਆ ਹੈਗਾ ਆ, ਜਾਂ ਆਹ ਸਾਡੀ ਇੱਜ਼ਤ ਹੈਗੀ ਆ। ਜਿਹੜਾ ਬੰਦਾ ਕਸਮ ਖਾ ਰਿਹਾ ਕਿ ਮੈਂ ਇਸ ਕੰਟਰੀ ਲਈ ਮਰ ਜਾਵਾਂਗਾ, ਇਸ ਕੰਟਰੀ ਨੂੰ ਆਂਚ ਨਹੀਂ ਆਣ ਦੇਗਾ, ਉਸ ਬੰਦੇ ਦੇ ਉੱਤੇ ਇੱਕ ਬੰਦਾ ਦੁਖੀ ਦਾ ਬੰਦਾ ਮੈਂ ਕਹਾਂਗਾ ਉੱਠ ਕੇ ਉਹਦੇ ਉੱਤੇ ਲਾਂਛਣ ਲਾ ਦੇਵੇ, ਉਹਦੇ ਵੱਲ ਉਂਗਲੀ ਕਰ ਦੇਵੇ, ਮਜ਼ਾ ਤਾਂ ਉਹਦਾ ਯੁਧਵੀਰ ਜੀ ਉਂਗਲੀ ਤੋੜ ਦਿੱਤੀ ਜਾਂਦੀ ਉਸ ਵੇਲੇ, ਫੇਰ ਪਤਾ ਲੱਗਦਾ ਵੀ ਹਾਂ। ਹੁਣ ਮੈਨੂੰ ਇਸ ਗੱਲ ਕਹਿਣ ਵਿੱਚ ਕੋਈ ਗੁਰੇਜ਼ ਨਹੀਂ ਹੈਗਾ, ਮੈਂ ਇਸ ਵੇਲੇ ਜਦੋਂ ਦੀ ਇਹ ਨਿਊਜ਼ ਸੁਣੀ ਆ ਮੈਨੂੰ ਬੜਾ ਤਕਲੀਫ ਹੈਗੀ ਆ। ਕੱਲ ਨੂੰ ਕੋਈ ਆਰਮੀ ਦਾ ਅਫੀਸਰ ਹੋਊਗਾ, ਇੱਦਾਂ ਪਬਲਿਕਲੀ ਕਿਤੇ ਹੋਊਗਾ, ਉਹਨੂੰ ਵੀ ਕੋਈ ਉੱਠ ਕੇ ਬੰਦਾ ਕਹਿ ਦੇਊਗਾ ਓਏ ਖਾਲਿਸਤਾਨੀ ਪਾਸੇ ਹੋ ਤੂੰ, ਕੋਈ ਨੇਵੀ ਦਾ ਬੰਦਾ ਆਫੀਸਰ ਹੋਊਗਾ ਉਹਨੂੰ ਵੀ ਕਿਹਾ ਜਾਊਗਾ ਉਹ ਖਾਲਿਸਤਾਨੀ, ਗੈਟ ਆਊਟ ਆਫ ਹੀਅਰ। ਕੋਈ ਏਅਰਫੋਰਸ ਦਾ ਆਫੀਸਰ ਹੋਊਗਾ, ਜੇ ਕਿਸੇ ਦੇ ਕੋਈ ਕਿਸੇ ਦਾ ਬੱਚਾ ਉਹ ਸ਼ਹੀਦ ਹੋ ਚੁੱਕਿਆ, ਉਹਦਾ ਫਾਦਰ ਹੈਗਾ, ਉਹਨੂੰ ਕਿਹਾ ਜਾਊਗਾ ਤੂੰ ਖਾਲਿਸਤਾਨੀ ਪਾਸੇ ਹੋ, ਜਾਂ ਕਿਸੇ ਬੱਚੇ ਨੂੰ ਕਿਹਾ ਜਾਏਗਾ ਉਹਦਾ ਫਾਦਰ ਸ਼ਹੀਦ ਹੋ ਚੁੱਕਿਆ ਕੰਟਰੀ ਵਾਸਤੇ, ਉਹਨੂੰ ਕਿਹਾ ਜਾਊਗਾ। ਮਜ਼ਾ ਤਾਂ ਹੁੰਦਾ ਯੁਧਵੀਰ ਜੀ, ਜੇ ਇਹ ਜਿਹੜਾ ਬੰਦੇ ਨੇ ਕਿਹਾ ਸੀਗਾ ਇਹਨੂੰ ਡਿਸਮਿਸ ਕੀਤਾ ਜਾਂਦਾ ਇਮੀਡੀਏਟਲੀ, ਸਾਰੇ ਵਰਲਡ ਨੂੰ ਮੈਸੇਜ ਚੱਲ ਜਾਂਦਾ ਸਾਰੇ ਇੰਡੀਆ ਨੂੰ ਕਿ ਦਿਸ ਇਜ਼ ਨਾਟ ਅਕਸੈਪਟੇਬਲ। ਹੁਣ ਤੁਸੀਂ ਕਹਿੰਦੇ ਹੋ ਕਿ ਉਹਨਾਂ ਨੇ ਮਾਫੀ ਮੰਗ ਲਈ, ਜੇ ਕਰ ਲਿਆ ਉਹ ਕਰ ਲਿਆ, ਆਈ ਡੋਂਟ ਨੋ, ਮੈਨੂੰ ਤਾਂ ਖੈਰ ਪਤਾ ਨੀ ਲੱਗਿਆ, ਮੈਂ ਨਿਊਜ਼ ਦੇ ਵਿੱਚ ਇੰਨਾ ਇਨਵੋਲਵ ਨਹੀਂ ਹੁੰਦਾ ਬਹੁਤਾ, ਕਈ ਵਾਰੀ ਕੰਮਾਂ ਕਾਰਾਂ ਚ ਬਿਜ਼ੀ ਰਹੀਦਾ। ਪਰ ਜਿਹੜੇ ਉਹ ਸਾਡੇ ਦਿੱਲੀ ਵਾਲੇ ਸਰਦਾਰ ਵੀ ਹੈਗੇ ਨੇ ਜਿਹੜੇ ਨਵੇਂ ਨਵੇਂ ਬੀਜੇਪੀ ਚ ਸ਼ਾਮਲ ਹੋਏ ਆ, ਉਹ ਤਾਂ ਅੱਜ ਤੱਕ ਕਈਆਂ ਦੇ ਕਹਿੰਦੇ ਮੈਨੂੰ ਪਰੂਫ ਦਿਓ ਲਿਆ ਕੇ, ਖਾਲਿਸਤਾਨੀ ਕਿਹਾ ਹੀ ਨਹੀਂ ਹੈ ਉਹਨਾਂ ਨੇ। ਜਦੋਂ ਏਦਾਂ ਦੀਆਂ ਗੱਲਾਂ ਸੁਣਦੇ ਆ ਨਾ ਯੁਧਵੀਰ ਜੀ, ਉਦੋਂ ਥੋੜੀ ਤਕਲੀਫ ਜ਼ਰੂਰ ਹੁੰਦੀ ਆ। ਬਾਕੀ ਕੰਟਰੀ ਸਾਡਾ ਆਪਣਾ ਹੈਗਾ, ਮੈਂ ਤੁਹਾਨੂੰ ਕਦੀ ਦੱਸਿਆ ਨੀ ਇਸ ਟੋਪਿਕ ਤੇ ਗੱਲ, ਮੈਂ ਖੁਦ ਮਥੁਰਾ ਦਾ ਜੰਮਪਲ ਹੈਗਾ, ਕ੍ਰਿਸ਼ਨ ਜੀ ਮਹਾਰਾਜ ਦਾ ਜਨਮ ਪਲੇਸ ਹੈਗਾ, ਮੇਰਾ ਬਚਪਨ ਉੱਥੇ ਬੀਤਿਆ, ਮਥੁਰਾ, ਵਰਿੰਦਾਵਨ, ਆਗਰਾ, ਅਲੀਗੜ੍ਹ, ਮੈਂ ਉਸ ਏਰੀਏ ਚ ਰਹਿ ਕੇ ਆਇਆ ਹੈਗਾ। ਪਰ ਮੈਨੂੰ ਪਤਾ ਵੀ ਬਚਪਨ ਦੇ ਵਿੱਚ ਜਦੋਂ ਮੈਂ ਘਰ ਤੋਂ ਗੁਰਦੁਆਰੇ ਨੂੰ ਜਾਂਦਾ ਹੁੰਦਾ ਸੀਗਾ, ਜਿੱਦਾਂ ਤੁਸੀਂ ਕਹਿੰਦੇ ਨੇ ਉੱਥੇ ਰੋਹ ਹੈਗਾ ਪੰਜਾਬੀਆਂ ਦਾ, ਮੇਰੇ ਵਿਚਾਰ ਥੋੜੇ ਜਿਹੇ ਵੱਖਰੇ ਆ। ਮੈਨੂੰ ਜਦੋਂ ਲੰਘ ਕੇ ਜਾਂਦਾ ਹੁੰਦਾ ਸੀ ਇਕੱਲਾ ਹੁੰਦਾ ਸੀਗਾ,
ਡਰ ਲੱਗਦਾ ਹੁੰਦਾ ਸੀਗਾ ਕਿਉਂਕਿ ਬੱਚੇ ਜਿਹੜੇ ਛੋਟੇ ਮੇਰੀ ਏਜ ਦੇ ਹੁੰਦੇ ਸੀਗੇ ਉਹ ਮੈਨੂੰ ਤੰਗ ਕਰਦੇ ਟੌਂਟ ਕਰਦੇ ਹੁੰਦੇ ਸੀ ਓਏ ਸਰਦਾਰ ਓ ਇਸ ਕੀ ਜੂੜੀ ਦੇਖੋ ਏ ਸਰਦਾਰ ਏ ਇਹ ਦਿੱਕਰ ਦੇਖ ਤੇਰੀ ਇਹ ਗੱਲਾਂ ਮੇਰੇ ਤਨ ਤੇ ਉੱਤੇ ਬੀਤੀਆਂ ਹੋਈਆਂ ਹੈਗੀ ਮਥੁਰਾ ਦੀ ਗੱਲ ਕਰ ਰਿਹਾ ਹੈਗਾ ਡੈਮਪੀਅਰ ਪਾਰਕ ਦੀ ਗੱਲ ਕਰ ਰਿਹਾ ਔਰ ਉੱਥੇ ਗੁਰਦੁਆਰਾ ਬਹੁਤ ਵੱਡਾ ਸਿੰਘ ਸਭਾ ਤੁਸੀਂ ਮਥੁਰਾ ਪਤਾ ਨੀ ਗਏ ਹੋ ਕਿ ਨਹੀਂ ਗਏ ਹੋ ਤੁਸੀਂ ਵੈਸੇ ਕਾਫੀ ਇੰਡੀਆ ਦਾ ਡਿਟੇਲ ਦਿੱਤਾ ਹੈਗਾ ਬਹੁਤ ਵੱਡਾ ਗੁਰਦੁਆਰਾ ਪਰ ਯੁੱਧਵੀਰ ਜੀ ਜਿੰਨਾ ਚਿਰ ਮੈਂ ਉੱਥੇ ਰਿਹਾ ਬਚਪਨ ਬੀਤਿਆ ਸੋਰੀ ਤੁਸੀਂ ਡਰ ਲੱਗਦਾ ਹੁੰਦਾ ਸੀ ਡਰ ਕੇ ਬੀਤਿਆ ਹੈਗਾ ਤੇ ਬਾਕੀ ਤੁਸੀਂ ਪ੍ਰੋਗਰਾਮ ਵਧੀਆ ਕਰਦੇ ਹੋ ਤੁਹਾਡਾ ਜਿਹੜਾ ਮੋਟਿਵ ਹੈਗਾ ਆ ਏਮ ਹੈਗਾ ਬਹੁਤ ਵਧੀਆ ਹੈਗਾ ਤੁਸੀਂ ਇੱਥੇ ਕੰਮ ਕਰਦੇ ਹੋ ਕਰੀ ਜਾਓ ਦੈਟਸ ਵੈਰੀ ਗੁੱਡ ਜੋੜਨ ਦੀ ਗੱਲ ਕਰਦੇ ਹੋ ਪਰ ਕਿਤੇ ਕਿਤੇ ਜਦੋਂ ਇਹੋ ਜਿਹਾ ਮਿਸ ਬਿਹੇਵੀਅਰ ਤੁਹਾਡੇ ਨਾਲ ਹੁੰਦਾ ਆ ਜਾਂ ਤੁਹਾਨੂੰ ਦੇਖਣ ਨੂੰ ਮਿਲਦਾ ਆ ਪਬਲਿਕਲੀ ਉਦੋਂ ਤਕਲੀਫ ਜ਼ਰੂਰ ਹੁੰਦੀ ਉਹਦੀ ਵੀ ਜੇ ਮੇਰਾ ਇੰਨਾ ਕਹਿਣਾ ਸੀਗਾ ਭਾਵਨਾਵਾਂ ਹਰਟ ਹੁੰਦੀਆਂ ਤੁਹਾਡੇ ਵਿਚਾਰ
ਹਾਂਜੀ ਜਤਿੰਦਰ ਜੀ ਬਿਲਕੁਲ ਉਹ ਸਾਰਿਆਂ ਨੂੰ ਬੜਾ ਦੁੱਖ ਲੱਗਾ ਇਸ ਗੱਲ ਦਾ ਜਦੋਂ ਇੱਕ IPS ਆਫਿਸਰ ਜਸਪ੍ਰੀਤ ਸਿੰਘ ਉਹਨਾਂ ਨੂੰ ਖਾਲਿਸਤਾਨੀ ਕਿਹਾ ਗਿਆ ਔਰ ਉਹ ਖੁਦ ਵੀ ਉਹਨਾਂ ਨੇ ਵੀ ਬੜੀ ਇਸ ਗੱਲ ਦੀ ਨਾਰਾਜ਼ਗੀ ਮਨਾਈ ਹੈ ਔਰ ਮੈਂ ਇੱਥੇ ਜ਼ਰੂਰ ਜ਼ਿਕਰ ਕਰ ਦਵਾਂ ਕਿ ਉਸ ਮਾਮਲੇ ਦੇ ਉੱਤੇ ਇੱਕ ਸੁਰ ਹੋ ਕੇ ਚਾਹੇ ਉਹ ਗਵਰਨਰ ਸਾਹਿਬ ਸੀਗੇ ਚਾਹੇ BJP ਅਕਾਲੀ ਦਲ ਆਮ ਆਦਮੀ ਪਾਰਟੀ ਕਾਂਗਰਸ ਸਾਰਿਆਂ ਨੇ ਹੀ ਉਸ ਲੀਡਰ ਨੂੰ ਕੰਡੈਮ ਕੀਤਾ ਹੈ ਜਿਹਨੇ ਕਿ ਸਿੱਖ ਆਫਿਸਰ ਜਸਪ੍ਰੀਤ ਸਿੰਘ ਉਹਨਾਂ ਨੂੰ IPS ਆਫਿਸਰ ਨੇ ਦੇਖੋ ਵਾਜ਼ ਇਨ ਡੈਕੋਰੇਟਿਡ IPS ਆਫਿਸਰ ਆਪਣੀ ਵਰਦੀ ਦੇ ਵਿੱਚ ਸੀਗੇ ਉਹਨਾਂ ਨੂੰ ਤੁਸੀਂ ਖਾਲਿਸਤਾਨੀ ਕਹਿਣਾ ਸੋ ਉਹਨਾਂ ਸਾਰਿਆਂ ਨੇ ਹੀ ਇੱਕ ਸੁਰ ਦੇ ਵਿੱਚ ਉਹਨੂੰ ਸਭ ਨੇ ਉਹਨੂੰ ਕੰਡੈਮ ਕੀਤਾ ਔਰ ਦੂਸਰੀ ਗੱਲ ਜਿਹੜੀ ਤੁਸੀਂ ਕਹੀ ਹੈ ਕਿ ਇੱਦਾਂ ਦਾ ਕੋਈ ਵੀ ਉੱਠ ਕੇ ਜਿਹੜਾ ਤੁਹਾਡਾ ਸਵਾਲ ਹੈ ਕਿ ਇੱਦਾਂ ਦਾ ਕੱਲ ਨੂੰ ਕੋਈ ਨੇਵੀ ਦਾ ਅਫਸਰ ਹੈ ਕੋਈ ਆਰਮੀ ਅਫਸਰ ਹੈ ਕੋਈ ਵੀ ਉੱਠ ਕੇ ਕਹਿ ਦੇਗਾ ਚੱਲ ਖਾਲਿਸਤਾਨੀ ਪਰੇ ਹੋ ਤੂੰ ਇੱਦਾਂ ਸਾਨੂੰ ਕੋਈ ਕਮੈਂਟ ਕਰ ਦੇਗਾ ਇੰਨੀ ਹਜੇ ਉੱਥੇ ਕਿਸੇ ਦੀ ਜ਼ਰੂਰਤ ਨਹੀਂ ਹੋਈ ਜਿਹੜੇ ਬੰਦੇ ਨੇ ਇਹਨੂੰ ਵੀ ਕੀਤਾ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਅਲੱਗ ਠੀਕ ਹੈ ਤੇ ਬਾਕੀ ਹਰੇਕ ਨੇ ਉਹਨੂੰ ਕੰਡੈਮ ਕੀਤਾ ਔਰ ਮੈਂ ਫਿਰ ਦੁਬਾਰਾ ਕਹਿ ਦਵਾਂ ਉੱਥੇ ਕਿ ਇੰਨੀ ਹਜੇ ਕਿਸੇ ਦੀ ਜ਼ਰੂਰਤ ਨਹੀਂ ਹੈ ਕਿ ਕੋਈ ਐਵੇਂ ਹਰੇਕ ਕੋਈ ਉੱਠ ਕੇ ਉੱਥੇ ਸਿੱਖ ਕੋਈ ਆਫਿਸਰ ਹੈ ਉਹਨੂੰ ਇੱਦਾਂ ਕੋਈ ਖਾਲਿਸਤਾਨੀ ਕਹਿ ਦੇਗਾ ਆਪਾਂ ਇੰਡੀਆ ਦੇ ਵਿੱਚ ਤੁਸੀਂ ਖੁਦ ਹੀ ਜਿਸ ਤਰ੍ਹਾਂ ਤੁਸੀਂ ਹੁਣ ਮਥੁਰਾ ਦੱਸਿਆ ਤੁਸੀਂ ਮਥੁਰਾ ਦੇ ਵਿੱਚ ਗੁਰਦੁਆਰਾ ਸਾਹਿਬ ਦੱਸੇ ਨੇ ਠੀਕ ਨੇ ਤੇ ਉੱਥੇ ਤੁਸੀਂ ਕਿਹਾ ਵੀ ਯੈਸ ਛੋਟੇ ਹੁੰਦਿਆਂ ਤੁਸੀਂ ਇੱਕ ਇਸ਼ੂ ਹੋਰ ਹਾਈਲਾਈਟ ਕੀਤਾ ਕਿ ਛੋਟੇ ਹੁੰਦਿਆਂ ਜਿਹੜਾ ਹੈਗਾ ਉਹ ਤੁਹਾਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਬਟ ਮੈਨੂੰ ਨੀ ਆਈਡੀਆ ਕਿ ਤੁਸੀਂ ਜਦੋਂ ਬੜੇ ਹੋਏ ਹੋ ਤੁਸੀਂ ਉੱਥੇ ਮਥੁਰਾ ਦੇ ਵਿੱਚ ਆਪਣੇ ਕਿੰਨੇ ਕੁ ਬਿਜ਼ਨਸਮੈਨ ਆਪਣੇ ਸਰਦਾਰਾਂ ਦੇ ਆ ਕਿੰਨੇ ਕੁ ਆਪਣੇ ਉੱਥੇ ਗੁਰਦੁਆਰਾ ਸਾਹਿਬ ਤੇ ਤੁਸੀਂ ਖੁਦ ਹੀ ਦੱਸ ਦਿੱਤਾ ਔਰ ਤੁਸੀਂ ਮਥੁਰਾ ਦੇ ਵਿੱਚ ਇੱਕ ਨਹੀਂ ਜੀ ਮੈਂ ਤੁਹਾਨੂੰ ਇੱਥੇ ਬੈਠਾ ਦੱਸ ਦਿੰਦਾ ਮੈਨੂੰ ਜ਼ਿਆਦਾ ਜਾਣਕਾਰੀ ਮਥੁਰਾ ਦੀ ਨਹੀਂ ਹੈ ਕਿਉਂਕਿ ਮੈਂ ਮਥੁਰਾ ਕਦੇ ਗਿਆ ਨਹੀਂ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ਚ ਮੈਂ ਗਿਆ ਇੰਕਲੂਡਿੰਗ ਕਾਨਪੁਰ ਲਖਨਊ ਆਪਣਾ ਚਾਰਬਾਗ ਰੇਲਵੇ ਸਟੇਸ਼ਨ ਤੋਂ ਸ਼ੁਰੂ ਕਰ ਲਓ ਕਿਉਂਕਿ ਆਈ ਹੈਵ ਟਰੈਵਲਡ ਅ ਲੋਟ ਇਨ ਇੰਡੀਆ ਸੋ ਲੇਕਿਨ ਮਥੁਰਾ ਮੈਂ ਖੈਰ ਵੈਸੇ ਕਦੇ ਨਹੀਂ ਮਥੁਰਾ ਮਤਲਬ ਵਾਇਆ ਟ੍ਰੇਨ ਗਏ ਹੈ ਬਟ ਸ਼ਹਿਰ ਉਹ ਵਿਜ਼ਿਟ ਹੁੰਦਾ ਵੀ ਜਦ ਤੁਸੀਂ ਉੱਤਰ ਕੇ ਸਟੇਸ਼ਨ ਤੋਂ ਥੱਲੇ ਜਾ ਕੇ ਘੁੰਮੋ ਫਿਰੋ ਉਸ ਤਰ੍ਹਾਂ ਦਾ ਮੈਂ ਮਥੁਰਾ ਨਹੀਂ ਗਿਆ ਬਟ ਆਈ ਐਮ ਸ਼ਿਓਰ ਕਿ ਉੱਥੇ ਵੀ ਘੱਟੋ ਘੱਟ ਬਹੁਤ ਸਾਰੇ ਗੁਰਦੁਆਰਾ ਸਾਹਿਬ ਹੋਣਗੇ ਮੈਂ ਹੁਣੇ ਤੁਹਾਨੂੰ ਐਟਲੀਸਟ 30 ਗੁਰਦੁਆਰਾ ਸਾਹਿਬ ਗਿਣਾਏ ਨੇ ਜਿਹੜੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਹੈਗੇ ਨੇ ਠੀਕ ਹੈ ਬਾਕੀ ਮੈਂ ਇੱਥੇ ਕਹਿ ਸਕਦਾ ਦੂਸਰੀ ਤੁਸੀਂ ਗੱਲ ਕਹੀ ਵੀ ਜਿਹਨੇ ਉਹ ਦੇਖੋ ਜਦੋਂ ਅਸੀਂ ਇਹ ਵੀ ਗੱਲ ਕਰਦੇ ਨਾ ਵੀ ਉਹ ਦੁੱਕੀ ਦਾ ਬੰਦਾ ਨਹੀਂ ਹੈ ਮੈਂ ਬਹੁਤ ਅਦਬ ਸਤਿਕਾਰ ਨਾਲ ਗੱਲ ਕਰ ਰਿਹਾ ਕਿ ਜੀ ਉਹਨੇ ਜੇ ਉਹਨਾਂ ਨੂੰ ਖਾਲਿਸਤਾਨੀ ਕਹਿਤਾ ਤੇ ਉਹਦੀ ਉਂਗਲੀ ਤੋੜ ਦੇਣੀ ਚਾਹੀਦੀ ਹੈ ਗੁਰੂ ਨਾਨਕ ਦੇਵ ਜੀ ਜੇ ਅੱਜ ਸਾਡੇ ਵਿੱਚ ਬੈਠੇ ਹੁੰਦੇ ਤੇ ਅਸੀਂ ਕਹਿੰਦੇ ਜੀ ਉਹ ਆਹ ਗੱਲ ਹੋ ਗਈ ਹੈ ਤੇ ਗੁਰੂ ਨਾਨਕ ਦੇਵ ਜੀ ਹੁਣ ਉਸ ਬੰਦੇ ਦੀ ਉਂਗਲੀ ਤੋੜਨ ਚੱਲੇ ਆ ਮੈਂ ਸਵਾਲ ਤੁਹਾਨੂੰ ਪੁੱਛ ਰਿਹਾ ਜਤਿੰਦਰ ਜੀ ਗੁਰੂ ਨਾਨਕ ਦੇਵ ਜੀ ਅੱਜ ਸਾਡੇ 'ਚ ਬੈਠੇ ਹੁੰਦੇ ਤੇ ਅਸੀਂ ਕਹਿੰਦੇ ਜੀ ਗੁਰੂ ਨਾਨਕ ਦੇਵ ਜੀ ਉਹ ਬੰਦੇ ਨੇ ਗਲਤ ਗੱਲ ਕੀਤੀ ਹੈ ਉਹਨੇ ਵਰਡ ਖਾਲਿਸਤਾਨੀ ਵਰਡ ਯੂਜ਼ ਗਲਤ ਗੱਲ ਕੀਤੀ ਹੈ ਤੇ ਹੁਣ ਉਹਦੀ ਉਂਗਲੀ ਤੋੜਨ ਚਲੇ ਜਾਈਏ ਤੁਸੀਂ ਕਿਹਾ ਜੀ ਉਹਦੀ ਉਸ ਵੇਲੇ ਉਂਗਲੀ ਤੋੜ ਦੇਣੀ ਚਾਹੀਦੀ ਤਾਂ ਗੁਰੂ ਨਾਨਕ ਦੇਵ ਜੀ ਕੀ ਸਿੱਖਿਆ ਦੇਣਗੇ ਸਾਨੂੰ ਕੀ ਕਹਿਣਗੇ ਕਿ ਹਾਂ ਭਾਈ ਉਹ ਗਲਤ ਬੋਲਿਆ ਮੰਦਾ ਬੋਲਿਆ ਜਾਓ ਜਾ ਕੇ ਉਂਗਲੀ ਤੋੜੋ ਅਸੀਂ ਗੱਲ ਸਿੱਖੀ ਦੀ ਕਰਦੇ ਹਾਂ ਲੇਕਿਨ ਕੀ ਅਸੀਂ ਅੱਧਾ ਪਰਸੈਂਟ 1% ਜਿਹੜਾ ਬੰਦਾ 5% ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਲਾਗੂ ਕਰ ਲਿਆ ਨਾ ਉਹ ਬੰਦਾ ਕੈਨੇਡਾ ਚ ਟੋਰੋਂਟੋ ਚ ਉਹ ਦੂਰੋਂ ਨਜ਼ਰ ਆ ਜਾਏਗਾ ਏਡੀ ਬੜੀ ਤਾਕਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਬੰਦੇ ਨੇ 5% ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਲਾਗੂ ਕਰ ਲਿਆ ਉਹ ਬਹੁਤ ਦੂਰੋਂ ਨਜ਼ਰ ਆਏਗਾ ਸਾਡਾ ਇੱਕ ਬਹੁਤ ਵੱਡਾ ਚੈਲੰਜ ਇਹ ਹੈ ਕਿ ਅਸੀਂ ਗੱਲ ਜ਼ਰੂਰ ਕਰਦੇ ਹਾਂ ਸਿੱਖਾਂ ਨਾਲ ਸਾਡੇ ਤੱਕਾ ਮਿਨੋਰਟੀ ਬਹੁਤ ਸਾਰੀਆਂ ਗੱਲਾਂ ਕਰਦੇ ਹਾਂ ਬਟ ਜੋ ਸਾਡੀ ਸਭ ਤੋਂ ਜ਼ਿਆਦਾ ਪਾਵਰਫੁਲ ਚੀਜ਼ ਹੈ ਉਹ ਅਸੀਂ ਅਡੋਪਟ ਹੀ ਨਹੀਂ ਕੀਤੀ ਸਾਡੀ ਸਭ ਤੋਂ ਜ਼ਿਆਦਾ ਪਾਵਰਫੁਲ ਚੀਜ਼ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਉਹ ਜਦੋਂ ਅਸੀਂ 5% ਵੀ ਜਿਹਨੇ ਲਾਗੂ ਕਰ ਲਈ ਨਾ ਉਹ ਬੰਦਾ ਉਹ ਦੂਰੋਂ ਫਿਰ ਸਾਨੂੰ ਦੱਸਣ ਦੀ ਕਹਿਣ ਦੀ ਜ਼ਰੂਰਤ ਨਹੀਂ ਪਏਗੀ ਕੋਈ ਸਾਨੂੰ ਕੁਝ ਕਹੀ ਜਾਵੇ ਉਹ ਦੂਰੋਂ ਫਿਰ ਨਜ਼ਰ ਆਏਗਾ ਕਿ ਉਹ ਦੇਖੋ ਜੀ ਉਹ ਬੰਦਾ ਆਹਾ ਉਹਦੀ ਬਾਣੀ ਉਹਦੀ ਉਹਦੇ ਗੱਲਬਾਤ ਦੀ ਸ਼ੈਲੀ ਦੂਰੋਂ ਨਜ਼ਰ ਆਏਗੀ। ਜਿਨ੍ਹਾਂ ਨੇ ਆਪਣੀ ਲਾਈਫ ਚ ਥੋੜਾ ਬਹੁਤ ਵੀ ਕੁਝ ਕੀਤਾ, ਮੈਂ ਹੁਣ ਕੰਪੇਅਰ ਨਹੀਂ ਕਰਨਾ ਚਾਹੁੰਦਾ, ਪਰ ਜਿਨ੍ਹਾਂ ਨੇ ਥੋੜਾ ਬਹੁਤ ਵੀ ਕੀਤਾ, ਡਾਕਟਰ ਮਨਮੋਹਨ ਸਿੰਘ ਸਾਡੇ ਬ੍ਰਾਂਡ ਅੰਬੈਸਡਰ ਜਿਨ੍ਹਾਂ ਨੂੰ ਦੁਨੀਆਂ ਤਾਰੀਫ ਕਰਦੀ ਸੀਗੀ। ਬਰਾਕ ਓਬਾਮਾ ਕਹਿੰਦਾ ਕਿ ਜੀ ਦੁਨੀਆਂ ਨੂੰ ਕੋਈ ਟਰਬਲ ਹੋ ਜਾਏ ਤੇ ਆ ਅਸੀਂ ਡਾਕਟਰ ਮਨਮੋਹਨ ਸਿੰਘ ਵੱਲ ਦੇਖਦੇ ਹਾਂ, ਅਸੀਂ ਉਹਨਾਂ ਦਾ ਕੀ ਹਾਲ ਕੀਤਾ। ਅਸੀਂ ਅੱਜ ਇੱਕ ਬੰਦੇ ਨੂੰ ਕਹਿੰਦੇ ਹਾਂ ਜੀ ਸਾਡੇ ਬੜਾ ਦੁੱਖ ਹੋਇਆ, ਮੈਨੂੰ ਵੀ ਦੁੱਖ ਹੋਇਆ ਕਿ ਜੀ ਉਹਨੇ ਸਾਨੂੰ ਖਾਲਿਸਤਾਨੀ ਕਿਉਂ ਕਹਿਤਾ, ਏਦਾਂ ਦਾ ਹਰ ਕੋਈ ਉੱਠ ਕੇ ਸਾਨੂੰ ਇੰਡੀਆ ਚ ਖਾਲਿਸਤਾਨੀ ਕਹਿ ਦੇਗਾ, ਅਸੀਂ ਤਾਂ ਦੇਸ਼ ਲਈ ਮਰਨ ਮਿਟਣ ਲਈ ਤਿਆਰ ਹਾਂ। ਬਿਲਕੁਲ ਮੈਂ ਤੁਹਾਡੇ ਨਾਲ ਇਸ ਗੱਲ ਤੇ ਵੀ ਅਸੀਂ